ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਫਿਰ ਪਹਿਲਾਂ ਸਾਰੇ ਉਸ ਸੱਚੇ ਪਾਤਸ਼ਾਹ ਸਤ ਕਰਤਾਰ ਦਾ ਨਾਮ ਧਿਆਈਏ, ਉਸ ਤੋਂ ਮੰਗੀਏ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ। ਅੱਜ ਦਿਨ ਸ਼ਨਿਚਰਵਾਰ ਚੜ ਚੁੱਕਾ ਹੈ ਆਸਟ੍ਰੇਲੀਆ ਦੇ ਵਿਚ। ਇਸ ਵੇਲੇ 8:01 ਈਸਟ ਕੋਸਟ ਤੇ ਹੋਏ ਨੇ ਔਰ ਸਮਾਂ ਕੱਲ ਨੂੰ ਬਦਲਣਾ ਹੈ, ਖਿਆਲ ਰੱਖਣਾ। ਸੋ ਕੱਲ ਨੂੰ 1 ਘੰਟਾ ਬ੍ਰਿਸਬਨ ਪਿੱਛੇ ਹੋ ਜਾਏਗਾ ਕੁਈਨਜ਼ਲੈਂਡ। ਪਰ ਇਸ ਵੇਲੇ ਸਮਾਂ ਜਿਹੜਾ ਐਡਲੇਡ ਦਾ ਆ 7:32 ਹੈ। ਪਰਥ ਦੇ ਵਿਚ ਸੁਬਾਹ ਦੇ 6:02 ਹੋਏ ਨੇ। ਨਵੀਂ ਦਿੱਲੀ ਦੇ ਵਿਚ 3:32 ਹੈ। ਅੱਜ ਦੀ ਹੀ ਤਰੀਕ ਚੱਲ ਰਹੀ ਹੈ 3 ਅਕਤੂਬਰ 2020 ਔਰ 2 ਅਕਤੂਬਰ 2020 ਹਜੇ ਗਾਂਧੀ ਜਯੰਤੀ ਚੱਲ ਰਹੀ ਹੈ ਲੰਡਨ ਦੇ ਵਿਚ ਤੇ 11:02 ਅੱਧੀ ਰਾਤ ਹੋਣ ਵਾਲੀ ਹੈ ਔਰ ਸ਼ਾਮ ਦੇ 6:02 ਨਿਊਯਾਰਕ ਅਤੇ ਟੋਰਾਂਟੋ ਵਿਚ ਹੋਏ ਨੇ ਔਰ ਪੱਛਮੀ ਅਮਰੀਕਾ ਦੀ ਕੋਸਟ ਦੇ ਉੱਤੇ ਵੈਨਕੂਵਰ ਤੇ LA ਦੇ ਵਿਚ 3:02 ਦੁਪਹਿਰ ਦੇ ਹੋਏ ਨੇ। ਸੋ ਪਿਆਰਿਓ ਜੀ ਆਇਆਂ ਨੂੰ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅਮਰੀਕ ਸਿੰਘ ਫਲੋਰਾ ਬੜੀ ਛੇਤੀ ਸਾਡੇ ਨਾਲ ਜੁੜ ਰਹੇ ਨੇ। ਅਸੀਂ ਬਹੁਤ ਸਾਰਾ ਚਿੰਤਨ ਕਰਾਂਗੇ, ਹਾਸਾ ਮਜ਼ਾਕ ਵੀ ਹੋਏਗਾ, ਗੀਤ ਸੰਗੀਤ ਵੀ ਚਲਾਵਾਂਗੇ ਤੇ ਵਿਚਾਰਾਂ ਵੀ ਹੋਣਗੀਆਂ, ਮੌਸਮ ਦੀ ਜਾਣਕਾਰੀ ਔਰ ਆਫਕੋਰਸ ਸਾਡੇ ਸਾਰਿਆਂ ਦੀਆਂ ਦਿਲ ਵਾਲੀਆਂ ਗੱਲਾਂ ਵੀ ਕੀਤੀਆਂ ਜਾਣਗੀਆਂ, ਹੋਣਗੀਆਂ। ਔਰ ਪ੍ਰੋਗਰਾਮ ਜਿੱਧਰ ਨੂੰ ਜਾਏਗਾ ਜਾਏਗਾ, ਕਿਉਂਕਿ ਦਿਲ ਹੈ ਕਿ ਮਾਨਤਾ ਨਹੀਂ, ਪਤਾ ਨਹੀਂ ਕਿੱਧਰ ਚਲੇ ਜਾਣਾ। ਸੋ ਸਵੇਰ ਦੇ ਬਹੁਤ ਸਾਰੇ ਸਾਡੇ ਸਤਿਕਾਰਤ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ, ਮੈਂ ਛੇਤੀ ਛੇਤੀ ਰਸੀਦਾਂ ਦੇ ਦੇਵਾਂ। ਵਰਿੰਦਰ ਇੰਗਲੈਂਡ ਤੋਂ, ਸੁਖਪ੍ਰੀਤ ਸਿੱਧੂ ਨਿਊਜ਼ੀਲੈਂਡ ਤੋਂ ਔਰ ਜਸਜੋਤ ਜੀ ਬ੍ਰਿਸਬਨ ਤੋਂ ਫਿਲਹਾਲ ਇਹਨਾਂ ਦੇ ਮੈਸੇਜ ਆਏ ਨੇ। ਸੋ ਤੁਸੀਂ ਵੀ ਟੈਲੀਗ੍ਰਾਮ ਰਾਹੀਂ ਜਾਂ ਈਮੇਲ ਰਾਹੀਂ ਆਪਣੇ ਸੁਨੇਹੇ ਘੱਲੋ ਤੇ ਖੁਸ਼ੀਆਂ ਪ੍ਰਾਪਤ ਕਰੋ, ਠੀਕ ਹੈ ਜੀ। ਸੋ ਸਮਾਂ ਜਾਣਨ ਤੋਂ ਬਾਅਦ ਇੱਕ ਵਾਰੀ ਮੈਂ ਤੁਹਾਨੂੰ ਫੇਰ ਵੈਸੇ ਰਿਮਾਇੰਡ ਕਰਦਾ ਕਿ ਜਿਹੜੇ ਇੰਟਰਨੈਸ਼ਨਲ ਸਰੋਤੇ ਥੋੜਾ ਇੱਕ ਖਿਆਲ ਕਰਨ ਤੇ ਨਿਊਜ਼ੀਲੈਂਡ ਵਾਲੇ ਵੀ, ਕਿ ਕੱਲ ਨੂੰ ਸਮਾਂ ਆਸਟ੍ਰੇਲੀਆ ਦਾ ਬਦਲ ਜਾਵੇਗਾ। ਸੋ ਇਸ ਵੇਲੇ ਪ੍ਰੋਗਰਾਮ ਅੱਧਾ ਹੋ ਚੁੱਕਾ ਹੋਵੇਗਾ, ਇੰਨਾ ਖਿਆਲ ਰੱਖਣਾ ਜੀ, ਕਿਉਂਕਿ ਹੁਣ ਆਸਟ੍ਰੇਲੀਆ ਦੇ ਵਿੱਚ ਗਰਮੀਆਂ ਜਿਹੜੀਆਂ ਸ਼ੁਰੂ ਹੋਣ ਵਾਲੀਆਂ ਨੇ, ਡੇਲਾਈਟ ਸੇਵਿੰਗ ਸ਼ੁਰੂ ਹੋਣ ਵਾਲੀ ਹੈ ਤੇ ਦੇਖੋ ਸਮਾਂ ਜਿਹੜਾ ਬਦਲਦੇ ਟਾਈਮ ਨਹੀਂ ਲੱਗਦਾ। ਸੋ ਕੱਲ ਨੂੰ ਰਾਤ ਨੂੰ ਬਦਲ ਜਾਣਾ ਇਹ ਪ੍ਰਤੱਖ ਹੁਣ ਬੰਦਿਆਂ ਨੇ ਕਰਕੇ ਦਿਖਾ ਦਿੱਤਾ, ਪਹਿਲਾਂ ਤਾਂ ਰੱਬੀ ਗੱਲਾਂ ਹੁੰਦੀਆਂ ਸੀਗੀਆਂ। ਸਮਾਂ ਬਦਲਦਾ ਆ, ਬੜੀ ਛੇਤੀ ਬਦਲਦਾ ਆ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਹੜੀ ਚੀਜ਼ ਅੱਜ ਚਲੰਤ ਹੈ ਉਹ ਕੱਲ ਨੂੰ ਰੁਕ ਜਾਂਦੀ ਹੈ ਤੇ ਉਹ ਏਦਾਂ ਲੱਗਦਾ ਕਿ ਇਹ ਤਾਂ ਜੀ ਬਹੁਤ ਪੁਰਾਣੇ ਜ਼ਮਾਨੇ ਦੀ ਗੱਲ ਹੈ। ਤੇ ਜਿਹੜੀ ਕੱਲ ਬੰਦ ਸੀ ਉਹ ਫਿਰ ਸੋਚਦੇ ਆ ਵੀ ਇਹਨੂੰ ਫੇਰ ਸ਼ੁਰੂ ਕਰ ਲਈਏ, ਕਿ ਉਹ ਚੰਗੀ ਘੜੀ ਸੀਗੀ, ਵਧੀਆ ਸਿਸਟਮ ਸੀਗੇ। ਸੋ ਇਹ ਜਿਹੜਾ ਲੋਕਡਾਊਨ ਹੋਇਆ ਇਸ ਨੇ ਬਹੁਤ ਸਾਰਾ ਚਿੰਤਨ ਵੀ ਦਿੱਤਾ, ਸਮਾਂ ਵੀ ਦਿੱਤਾ ਇਹਨਾਂ ਮਸਲਿਆਂ ਦੇ ਉੱਤੇ ਗੱਲ ਕਰਨ ਨੂੰ, ਪਿੱਛੇ ਝਾਤੀ ਮਾਰਨ ਨੂੰ, ਕਿ ਅਸੀਂ ਇਸ ਤਰੱਕੀ ਦੇ ਮਾਹੌਲ ਦੇ ਅੰਦਰ ਕੀ ਅਸੀਂ ਪਾਇਆ ਤੇ ਕੀ ਗੁਆਇਆ ਆ। ਜੇ ਅਸੀਂ ਕਹੀਏ ਕਿ ਅਸੀਂ ਤਰੱਕੀ ਕੀਤੀ, ਅਸੀਂ ਬਹੁਤ ਖੁਸ਼ ਹਾਂ, ਨਹੀਂ, ਇਸ ਤਰ੍ਹਾਂ ਨਹੀਂ ਹੈ। ਜਿਹੜੇ ਹੁਣ ਵੀ ਖੁਸ਼ ਨੇ ਉਹ ਹੁਣ ਵੀ ਖੁਸ਼ ਨੇ, ਜਿਹੜੇ ਉਦੋਂ ਦੁਖੀ ਸੀ ਉਦੋਂ ਵੀ ਦੁਖੀ ਸੀਗੇ। ਤੇ ਰਹੀ ਗੱਲ ਸਕਿੱਲ ਲੈਵਲ ਦੀ, ਆਤਮ ਨਿਰਭਰਤਾ ਦੀ, ਕਿ ਬੰਦਾ ਅੱਜ ਤੋਂ 40-50 ਸਾਲ ਪਹਿਲਾਂ ਜ਼ਿਆਦਾ ਗੁਣੀ ਗਿਆਨੀ ਸੀ, ਗੁਣੀ ਸੀ ਜਾਂ ਗਿਆਨੀ ਤੇ ਚਲੋ ਛੱਡੋ, ਗੁਣੀ ਸੀ ਜਾਂ ਅੱਜ ਹੈ। ਮੈਨੂੰ ਇਉਂ ਲੱਗਦਾ, ਹੋਰ ਵੀ ਬਹੁਤ ਸਾਰੇ ਸੱਜਣਾਂ ਨਾਲ ਗੱਲਬਾਤ ਹੁੰਦੀ ਹੈ, ਕਿ ਜਿਹੜੇ ਪੁਰਾਣੇ ਬੰਦੇ ਸੀ ਉਹ ਜ਼ਿਆਦਾ ਗੁਣੀ ਸੀਗੇ, ਉਹਨਾਂ ਨੂੰ ਬਹੁਤ ਕੁਛ ਆਉਂਦਾ ਹੁੰਦਾ ਸੀ, ਬੜੇ ਸਕਿੱਲਡ ਹੁੰਦੇ ਸੀਗੇ ਉਹ। ਹੁਣ ਤਾਂ ਇਹ ਹੈ ਵੀ ਜਿਹੜਾ ਬੰਦਾ ਜੋਬ ਤੇ ਜਾਏ ਉਹਨੂੰ ਕੰਪਿਊਟਰ ਆਉਂਦਾ, ਉਹਨੂੰ ਕੰਪਿਊਟਰ ਆਉਂਦਾ, ਹੋਰ ਕੁਛ ਆਉਂਦਾ ਹੀ ਨਹੀਂ ਹੈਗਾ। ਉਹ ਗੱਲ ਕਰਨ ਬਹਿ ਜਾਓ, ਉਹਨਾਂ ਨੂੰ ਗੱਲ ਨਹੀਂ ਕਰਨੀ ਆਉਂਦੀ, ਸੋਸ਼ਲਾਈਜ਼ ਹੋ ਜਾਓ, ਉਹਨੂੰ ਸੋਸ਼ਲਾਈਜ਼ ਨਹੀਂ ਆਉਣਾ ਆਉਂਦਾ। ਸੋ ਘਰ ਦੇ ਵਿੱਚ ਗਾਰਡਨ ਨਹੀਂ ਕਰਨਾ ਆਉਂਦਾ, ਸਬਜ਼ੀ ਨਹੀਂ ਉਗਾਉਣੀ ਆਉਂਦੀ, ਨਥਿੰਗ। ਮਤਲਬ ਜਿਹੜੇ ਕੰਮ 'ਚ ਉਹ ਸਪੈਸ਼ਲਾਈਜ਼ਡ ਹੈ, ਜਿਸ ਤਰ੍ਹਾਂ ਬਲਦ ਦੇ ਖੋਪੇ ਲੱਗੇ ਆ, ਬਿਲਕੁਲ ਉਸੇ ਹੀ ਤਰ੍ਹਾਂ ਉਹਨਾਂ ਨੂੰ ਥੋੜ੍ਹਾ ਹੀ ਕੰਮ ਆਉਂਦਾ ਹੈ। ਯੈਟ ਵੀ ਕਾਲ ਦੈਮ ਕਿ ਬੜੇ ਤਰੱਕੀ ਵਾਲਾ ਕੰਮ ਹੈ, ਪਰ ਤੁਸੀਂ ਪਹਿਲਾਂ ਦੇਖੋ ਕਿ ਕਿੰਨੇ ਕੰਮ ਆਉਂਦੇ ਸੀ। ਮੈਂ ਅਮਰਦੀਪ ਸਾਡੇ ਮੈਲਬਨ ਸਟੂਡੀਓ ਤੋਂ, ਉਹਨਾਂ ਨੇ ਕੱਲ੍ਹ ਇੱਕ ਬਹੁਤ ਸੁੰਦਰ ਫੇਸਬੁੱਕ 'ਤੇ ਪੀਸ ਪਾਇਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਐਜ਼ ਇਟ ਇਜ਼। ਔਰ ਇਹ ਤੋਂ ਅੰਦਾਜ਼ਾ ਲੱਗ ਜਾਏਗਾ ਕਿ ਅਸੀਂ ਕਿੱਥੇ ਸੀ, ਸਾਡੇ ਜਿਹੜੇ ਗੁਣ ਸੀ ਕਿੰਨੇ ਸੀ ਸਾਡੇ ਕੋਲ, ਜਿਹੜੇ ਹੁਣ ਅਸੀਂ ਦਿਨ ਪਰ ਦਿਨ ਘਟਾਉਂਦੇ ਜਾ ਰਹੇ ਹਾਂ। ਮੇਰੀ ਆਪਣੀ ਰਾਏ ਹੈ ਕਿ ਜਿਹੜਾ ਟਾਈਮ ਅਸੀਂ ਗੁਣ ਸਿੱਖਣ ਨੂੰ ਲਾਉਣਾ ਆ ਜਾਂ ਲਾਉਂਦੇ ਹੁੰਦੇ ਸੀ ਉਦੋਂ, ਹੁਣ ਅਸੀਂ ਉਹ ਐਂਟਰਟੇਨਮੈਂਟ 'ਤੇ ਲਾ ਰਹੇ ਹਾਂ, ਫੇਸਬੁੱਕ, ਟਿਕਟੋਕ, ਸੋਸ਼ਲ ਮੀਡੀਆ 'ਤੇ ਵੈਸੇ ਹੀ ਵੀਡੀਓ ਦੇਖੀ ਜਾਂਦੇ, ਟਾਈਮ ਪਾਸ ਕਰੀ ਜਾਂਦੇ ਹਾਂ, ਅਤੇ ਕੋਈ ਅਸੀਂ ਗੁਣ ਸਿੱਖ ਨਹੀਂ ਰਹੇ, ਕਿਸੇ ਕੋਲ ਜਾਂਦੇ ਨਹੀਂ, ਕੁਛ ਸਿੱਖਦੇ ਨਹੀਂ ਹੈਗੇ। ਖੈਰ, ਅਮਰਦੀਪ ਕਹਿੰਦੇ ਨੇ ਅੱਜ ਸਵੇਰੇ ਸਬਜ਼ੀ ਨੂੰ ਤੜਕਾ ਲਾਉਣ ਲੱਗੀ ਤਾਂ ਸਰ੍ਹੋਂ ਦਾ ਤੇਲ ਕੜਾਹੀ ਵਿੱਚ ਪਾਉਂਦਿਆਂ ਹੀ ਚੇਤਾ ਆਇਆ ਕਿ ਇਹ ਸਰ੍ਹੋਂ ਦਾ ਤੇਲ ਲੈਣ ਲਈ ਹੁਣ ਸਾਨੂੰ ਦੁਕਾਨਾਂ 'ਤੇ ਜਾਣਾ ਪੈਂਦਾ ਹੈ। ਪਰ ਪੰਜਾਬ ਰਹਿੰਦਿਆਂ ਬਹੁਤ ਲੋਕ ਤੇਲ ਜੋਗੀ ਸਰ੍ਹੋਂ ਆਪਣੇ ਖੇਤਾਂ ਵਿੱਚ ਹੀ ਪੈਦਾ ਕਰ ਲੈਂਦੇ ਸਨ। ਸਰ੍ਹੋਂ ਹੀ ਨਹੀਂ, ਸਗੋਂ ਖਾਣ ਪੀਣ ਦੀਆਂ ਤਕਰੀਬਨ ਸਾਰੀਆਂ ਲੋੜਾਂ ਘਰ ਹੀ ਪੂਰੀਆਂ ਹੋ ਜਾਂਦੀਆਂ। ਹਲਦੀ, ਲਸਣ, ਪਿਆਜ਼ ਤੇ ਹੋਰ ਸਬਜ਼ੀਆਂ ਤੋਂ ਲੈ ਕੇ ਦਾਲਾਂ ਤੱਕ ਵੀ ਆਪਣੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਨ। ਇਸ ਗੱਲ ਨਾਲ ਫਰਕ ਨਹੀਂ ਪੈਂਦਾ ਖੇਤ ਗਿਣਤੀ ਵਿੱਚ ਥੋੜੇ ਸਨ ਜਾਂ ਜ਼ਿਆਦਾ, ਆਕਾਰ ਵਿੱਚ ਵੱਡੇ ਸਨ ਜਾਂ ਛੋਟੇ। ਹਰ ਛੋਟਾ ਵੱਡਾ ਕਿਸਾਨ ਆਪਣੇ ਖਾਣ ਜੋਗਾ ਜੁਗਾੜ ਆਪਣੇ ਘਰ ਹੀ ਕਰ ਲੈਂਦਾ ਸੀ। ਹਰ ਘਰ ਵਿੱਚ ਮੱਝਾਂ ਗਾਵਾਂ ਹੋਣ ਕਾਰਨ ਰਾਜਮਾ, ਦੁੱਧ, ਦਹੀਂ, ਮੱਖਣ, ਘਿਓ ਦੀ ਵੀ ਕੋਈ ਘਾਟ ਨਹੀਂ ਸੀ ਰੜਕਦੀ। ਵੈਸੇ ਜੇ ਦੇਖਿਆ ਜਾਵੇ ਤਾਂ ਇਨਸਾਨ ਦੇ ਜਿਉਂਦੇ ਰਹਿਣ ਲਈ ਅੰਨ ਹੀ ਸਭ ਤੋਂ ਪ੍ਰਮੁੱਖ ਤੇ ਅਤ ਜ਼ਰੂਰੀ ਹੈ। ਇਸੇ ਲਈ ਬੁਨਿਆਦੀ ਲੋੜਾਂ ਵਿੱਚੋਂ ਇਹ ਅਹਿਮ ਲੋੜ ਭੋਜਨ ਲਈ ਮਿੱਟੀ ਨਾਲ ਮਿੱਟੀ ਨਾਲ ਹੋਣ ਵਾਲੇ ਕਿਸਾਨ ਨੂੰ ਕਿਸੇ ਹੋਰ ਉੱਤੇ ਨਿਰਭਰ ਨਹੀਂ ਸੀ ਹੋਣਾ ਪੈਂਦਾ। ਰੱਬ ਦਾ ਸ਼ੁਕਰ ਮਨਾਉਣ ਵਾਲੀ ਇਸ ਮਿਹਨਤਕਸ਼ ਕੌਮ ਦੀਆਂ ਲੋੜਾਂ ਥੋੜੀਆਂ ਸਨ, ਕਿਸੇ ਨਾਲ ਮੁਕਾਬਲਾ ਘੱਟ ਸੀ ਅਤੇ ਬੇਲੋੜੇ ਖਰਚੇ ਵੀ ਨਾ ਮਾਤਰ ਸਨ। ਸਿਰਫ ਵਿਆਹ ਸ਼ਾਦੀਆਂ ਮੌਕੇ ਜਾਂ ਮੇਲਿਆਂ ਤਿਉਹਾਰਾਂ ਵੇਲੇ ਹੀ ਖਰਚ ਦਾ ਸਬੱਬ ਬਣਦਾ ਸੀ। ਅਸੀਂ ਭਾਵੇਂ ਉਹ ਸਮਾਂ ਨਹੀਂ ਦੇਖਿਆ ਜਦੋਂ ਵਸਤੂ ਵਟਾਂਦਰਾ ਪ੍ਰਣਾਲੀ ਤਹਿਤ ਦੂਜਿਆਂ ਲੋੜਾਂ ਦੀ ਪੂਰਤੀ ਵੀ ਅਨਾਜ ਦੇ ਬਦਲੇ ਹੀ ਹੋ ਜਾਂਦੀ ਸੀ। ਇਸ ਪ੍ਰਣਾਲੀ ਦੌਰਾਨ ਕਿਸਾਨ ਦੀ ਦੂਜਿਆਂ 'ਤੇ ਨਿਰਭਰਤਾ ਘੱਟ ਪਰ ਦੂਜਿਆਂ ਦੀ ਕਿਸਾਨਾਂ ਉੱਤੇ ਨਿਰਭਰਤਾ ਬਥੇਰੀ ਹੁੰਦੀ ਸੀ। ਸਕੂਲ ਜਾਂ ਕਾਲਜ ਸਮੇਂ ਪੜ੍ਹੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ ਹਲ ਵਾਹੁਣ ਵਾਲੇ ਯਾਦ ਆ ਗਈ। ਪ੍ਰੋਫੈਸਰ ਸਾਹਿਬ ਲਿਖਦੇ ਨੇ, ਬੀਜ ਬੀਜਣ ਇਹ ਹਲ ਚਲਾਣ, ਘਾਲਾਂ ਘਾਲਣ ਪੂਰੀਆਂ, ਵੇਖਣ ਮੁੜ ਮੁੜ ਵੱਲ ਬੱਦਲਾਂ, ਇਹ ਹਨ ਜੱਗ ਦੇ ਭੰਡਾਰੀ, ਰਾਜੇ ਹੱਥ ਅੱਡ ਅੱਡ ਮੰਗਦੇ ਇੱਥੇ ਰੋਟੀਆਂ। ਕੁਦਰਤੀ ਖੇਤੀ ਭਾਵੇਂ ਫਸਲਾਂ ਲਈ ਮੀਂਹ ਉੱਤੇ ਨਿਰਭਰ ਕਰਨਾ ਪੈਂਦਾ ਸੀ, ਇਸ ਲਈ ਕਈ ਵਾਰੀ ਕੁਦਰਤੀ ਕਰੋਪੀ ਕਾਰਨ ਫਸਲਾਂ ਦੀ ਪੈਦਾਵਾਰ ਵਿੱਚ ਵੱਡਾ ਘਾਟਾ ਵੀ ਪੈਂਦਾ। ਪਰ ਅੰਤਾਂ ਦਾ ਸਬਰ, ਔਖੇ ਸੌਖੇ ਵੇਲੇ ਲਈ ਸਾਂਭੇ ਦਾਣੇ ਅਤੇ ਅਗਲੇ ਵਾਰ ਲਈ ਰੱਬ ਉੱਤੇ ਭਰੋਸਾ ਉਸ ਦਾ ਮਨੋਬਲ ਕਮਜ਼ੋਰ ਨਾ ਹੋਣ ਦਿੰਦੇ ਅਤੇ ਉਹ ਮੁੜ ਉਸੇ ਧਰਤੀ ਵਿੱਚੋਂ ਅਗਲੇਰੀ ਫਸਲ ਉਗਾਉਣ ਦੇ ਲਈ ਆਪਣੀ ਮਿਹਨਤ ਕਰਨ ਵਿੱਚ ਜੁੱਟ ਜਾਂਦਾ। आप मुहारे ही श्री गुरु नानक देव जी वालों गुरबाणी विच किसान दे जीवन वरतांत राही उस दी मेहनत निमरता अते सबर संतोख वाल संकेत करदिआं रब नाल जुड़न दा दित्ता उपदेश याद आ गया। गुरु साहब कहिंदे हन मन हाली करसाणी करनी सरम पाणी तन खेत नाम बीज संतोख सुहागा रख गरीबी वेस। किसान ता इन्ना महान है कि गुरु साहब गुरबाणी विच उस दी जीवन जांच दा हवाला दिंदे हन एग्जाम्पल दिंदे हन। प्रोफेसर पूरन सिंह दी कविता दी शुरुआती सत्रां वाला वाइयां विच खुब्या किसान फेर सामने आ गया। कहिंदे ने ओए मैं पढ़न पढ़ाउणा सारा छड्डिया दिल मेरा आण वाइयां विच खुब्या पैड़ियां मेरियां किताबां होईयां जट बूट मेरा यार वो। पर एक किसान दी त्रासदी है कि मिट्टी नाल मिट्टी होके वाइयां करदा होर उन्नत होण दी बजाए होर निघार वल वधदा रहा। जिवें जिवें पदार्थवाद ने पैर पसारने शुरू किते समा बदलिया खेती दे ढंगां विच बदला आया लोड़ां विच वाधा होया बेलोड़े खर्चां दे वधण नाल किसान दी दूजियां उत्ते निर्भरता भी वधदी चली गई। शाहूकारां तों लै करजे दी मार हेठ आ के भी ਉਹ ਭਾਵੇਂ ਆਪਣੇ ਖਾਣ ਪੀਣ ਦੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਰਿਹਾ ਪਰ ਆਧੁਨਿਕ ਜੀਵਨ ਢੰਗ ਅਤੇ ਸ਼ਹਿਰੀਕਰਨ ਦੀ ਪ੍ਰਵਿਰਤੀ ਕਿਸਾਨ ਲਈ ਵਧੇਰੇ ਮਾਰੂ ਸਿੱਧ ਹੋਈ। ਉਸ ਦੀ ਪੜ੍ਹੀ ਲਿਖੀ ਔਲਾਦ ਨੌਕਰੀਆਂ ਮਿਲਣ ਤੋਂ ਬਾਅਦ ਪਿੰਡ ਛੱਡ ਕੇ ਸ਼ਹਿਰ ਵੱਲ ਕੂਚ ਕਰ ਗਈ। ਦੂਜੇ ਪਾਸੇ ਅੰਨ ਅਤੇ ਕਹਾਉਣ ਵਾਲਾ ਹਾਲਾ ਹੀ ਪੂਰੀ ਤਰ੍ਹਾਂ ਨਾ ਤਾਂ ਮਸ਼ੀਨੀਕਰਨ ਯੁੱਗ ਦੇ ਆਧੁਨਿਕ ਢੰਗਾਂ ਨੂੰ ਅਪਣਾਉਣ ਯੋਗ ਹੋ ਸਕਿਆ ਤੇ ਨਾ ਹੀ ਆਪਣੇ ਆਪ ਨੂੰ ਖੇਤੀ ਦੇ ਸਹਾਇਕ ਧੰਦਿਆਂ ਨਾਲ ਜੋੜਨ ਦੇ ਸਮਰੱਥ ਹੋ ਸਕਿਆ। ਸਿੱਟੇ ਵਜੋਂ ਉਹ ਛੋਟੇ ਅਤੇ ਵੱਡੇ ਕਿਸਾਨਾਂ ਵਿੱਚ ਵੰਡਿਆ ਗਿਆ। ਸਰਕਾਰ ਦੀ ਵਿਦਿਅਕ ਪ੍ਰਣਾਲੀ ਨੇ ਉਸ ਦੀ ਔਲਾਦ ਨੂੰ ਸੂਟ ਬੂਟ ਵਾਲੇ ਕਾਲਜੀਏਟ ਪਾੜੇ ਬਣਾ ਕੇ ਮਿੱਟੀ ਨਾਲ ਮਿੱਟੀ ਹੋਣ ਦਾ ਜਜ਼ਬਾ ਖੋ ਲਿਆ। ਹੌਲੀ ਹੌਲੀ ਸਰਕਾਰਾਂ ਦੀਆਂ ਮਾਰੂ ਨੀਤੀਆਂ ਨੇ ਉਸ ਦੀ ਹਾਲਾਤ ਵੱਧ ਤੋਂ ਬਦਤਰ ਕਰਨ ਵਿੱਚ ਕੋਈ ਕਸਰ ਨਾ ਛੱਡੀ ਜੋ ਕਿ ਬਦਸਤੂਰ ਅੱਜ ਵੀ ਜਾਰੀ ਹਨ। ਪਤਾ ਨਹੀਂ ਸਰੋਂ ਦਾ ਤੇਲ ਕੜਾਹੀ ਵਿੱਚ ਪਾਉਂਦਿਆਂ ਰਸੋਈ ਵਿੱਚ ਪਈਆਂ ਦਾਲਾਂ ਆਟੇ ਚੌਲ ਖੰਡ ਅਤੇ ਮਸਾਲਿਆਂ ਤੋਂ ਲੈ ਕੇ ਫਰਿੱਜ ਵਿੱਚ ਪਏ ਦੁੱਧ ਮੱਖਣ ਪਨੀਰ ਵਿੱਚ ਮੈਨੂੰ ਕਿਸਾਨ ਦੀ ਹੀ ਬਰਕਤ ਨਜ਼ਰ ਆਈ। ਧਿਆਨ ਪੌਣੇ ਵੱਲ ਗਿਆ ਤਾਂ ਉਸ ਵਿੱਚ ਪੈਦਾ ਕੀਤੀ ਕਪਾਹ ਚੇਤੇ ਆ ਗਈ। ਕਦੇ ਦੁੱਧ ਅਤੇ ਪੁੱਤ ਦੀ ਅਸੀਸ ਲਈ ਜਾਣਿਆ ਜਾਣ ਵਾਲਾ ਪੰਜਾਬ ਇਹਨਾਂ ਦੋਨਾਂ ਤੋਂ ਹੀ ਸੱਖਣਾ ਹੋ ਰਿਹਾ ਹੈ। ਕਿਸੇ ਸਮੇਂ ਹਰ ਕਿਸਾਨ ਦੇ ਘਰ ਵਿੱਚ ਮੱਝਾਂ ਗਾਵਾਂ ਦਾ ਭਰਮਾਰ ਸੀ ਜਿਸ ਕਾਰਨ ਦੁੱਧ ਦੀ ਪੈਦਾਵਾਰ ਕਰਨ ਵਿੱਚ ਵੀ ਇਹ ਦੂਜੇ ਸੂਬਿਆਂ ਲਈ ਇੱਕ ਮਿਸਾਲ ਬਣਿਆ ਰਿਹਾ। ਪਰ ਅਫਸੋਸ ਕਿ ਅੱਜ ਬਹੁਤੇ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਵੀ ਦੁਕਾਨਾਂ ਤੋਂ ਦੁੱਧ ਖਰੀਦਣ ਲਈ ਮਜਬੂਰ ਹਨ। ਪਤਾ ਹੀ ਨਹੀਂ ਲੱਗਿਆ ਕਿ ਸਬਜ਼ੀ ਬਣਾਉਂਦਿਆਂ ਇੰਨਾ ਸਭ ਕੁਛ ਕਿਵੇਂ ਮੇਰੀਆਂ ਅੱਖਾਂ ਸਾਹਮਣਿਓਂ ਹੋ ਗੁਜ਼ਰ ਗਿਆ। ਪਰ ਵਾਰ ਵਾਰ ਇਹ ਸਵਾਲ ਮੇਰੇ ਜ਼ਿਹਨ ਵਿੱਚ ਜ਼ਰੂਰ ਪੈਦਾ ਹੁੰਦਾ ਕਿ ਦੁਨੀਆਂ ਦੀਆਂ ਸਾਰੀ ਬੁਨਿਆਦੀ ਲੋੜਾਂ ਨੂੰ ਪੂਰਨ ਵਾਲਾ ਆਦਮੀ ਉੱਦਮ ਕਿਸਾਨ ਦੁਨੀਆਂ ਦਾ ਢਿੱਡ ਭਰਨ ਵਾਲਾ ਇਹ ਅੰਨਦਾਤਾ ਆਖਿਰ ਮਜਬੂਰ ਹੋ ਕਿਉਂ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸਵਾਲ ਆਪ ਮੁਹਾਰੇ ਮੇਰੇ ਦਿਮਾਗ ਨੂੰ ਘੇਰਨ ਲੱਗੇ। ਬਸ ਇਹਨਾਂ ਸਵਾਲਾਂ ਦਾ ਜਵਾਬ ਤਾਂ ਭਾਵੇਂ ਮੇਰੇ ਕੋਲ ਨਹੀਂ ਹੈ ਅਤੇ ਨਾ ਹੀ ਤੁਹਾਡੇ ਵਿੱਚੋਂ ਬਹੁਤਿਆਂ ਕੋਲ ਹੋਵੇਗਾ, ਪਰ ਸ਼ਾਇਦ ਕਿਸਾਨੀ ਪਰਿਵਾਰ ਨਾਲ ਪਿਛੋਕੜ ਹੋਣ ਕਾਰਨ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਗਈ ਹਾਂ। ਰੱਬ ਅੱਗੇ ਕਿਸਾਨ ਦੀ ਖੁਸ਼ਹਾਲੀ ਦੀ ਕਾਮਨਾ ਕਰਦੀ ਹੋਈ ਮੈਂ ਉਸਦਾ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਉਸਦੀ ਮਿਹਨਤ ਦੀ ਬਦੌਲਤ ਮੇਰੇ ਪਰਿਵਾਰ ਦਾ ਢਿੱਡ ਭਰ ਰਿਹਾ ਹੈ। ਇੱਕ ਵਾਰ ਸੋਚ ਕੇ ਇਹ ਸਹਿਮਤਾ ਪੈਦਾ ਹੋ ਜਾਂਦਾ ਹੈ ਕਿ ਜੇ ਕਿਸਾਨ ਖੇਤੀ ਕਰਨੀ ਛੱਡ ਦੇਵੇਗਾ ਤਾਂ ਅਨਾਜ ਦੇ ਹੋਰ ਬੁਨਿਆਦੀ ਲੋੜਾਂ ਕਿਵੇਂ ਪੂਰੀਆਂ ਹੋਣਗੀਆਂ। ਅਖੀਰ ਪ੍ਰੋਫੈਸਰ ਪੂਰਨ ਸਿੰਘ ਦੇ ਇੱਕ ਗੀਤ ਦੀਆਂ ਇਹਨਾਂ ਸਤਰਾਂ ਨਾਲ ਇਜਾਜ਼ਤ ਚਾਹੇਗੀ। ਬੱਲੇ ਬੱਲੇ ਬੱਗਿਆ ਸ਼ੇਰਾ ਅਸ਼ਕੇ ਹਸ਼ਕੇ ਵਗਣਾ ਤੇਰਾ ਤੂੰ ਚੱਲਦਾ ਤਾਂ ਦੁਨੀਆਂ ਚੱਲਦੀ ਤੂੰ ਖੁੱਲਦਾ ਤਾਂ ਦੁਨੀਆਂ ਖੁੱਲਦੀ ਤੇਰੇ ਵਰਗਾ ਕਿਹੜਾ ਬਲੀ ਜਿਸ ਦੇ ਸਿਰ ਤੇ ਦੁਨੀਆਂ ਖਲੀ। ਬੰਗਾਰ ਫਿਲਮ ਦੇ ਵਿੱਚੋਂ ਇਹ ਗੀਤ ਸੁਣ ਰਹੇ ਸੀ। ਇਹ ਮੈਂ ਗੀਤ ਇਸ ਕਰਕੇ ਲਾਇਆ ਕਿਉਂਕਿ ਇਹ ਗੀਤ ਸਾਡੇ ਬਚਪਨ ਦੇ ਵਿੱਚ ਚੱਲ ਰਹੇ ਹੁੰਦੇ ਸੀ ਤੇ ਰੋਮਾਂਟਿਕ ਗੀਤ ਸੀਗੇ ਤੇ ਖੇਤਾਂ ਦੇ ਵਿੱਚ ਫਿਲਮਾਏ ਗਏ ਗੀਤ ਸੀ। ਸਾਡੇ ਖੇਤਾਂ ਵਿੱਚ ਰੱਬ ਵੱਸਦਾ ਇਹੋ ਜਿਹਾ ਗੀਤ ਆਉਂਦੇ ਹੁੰਦੇ ਸੀਗੇ ਕਿ ਪ੍ਰਮੋਟ ਕੀਤਾ ਜਾਂਦਾ ਸੀ ਕਿ ਜਿਹੜੀ ਖੇਤੀਬਾੜੀ ਨਾਲ ਸੰਬੰਧਿਤ ਫੈਮਿਲੀਆਂ ਨੇ, ਪੇਂਡੂ ਫੈਮਿਲੀਆਂ ਨੇ, ਦੇਖੋ ਹਰਿਆਲੀ ਆ ਸਾਰੇ ਪਾਸੇ ਆ ਤੇ ਉਸ ਨੂੰ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ ਸੀ। ਤੇ ਅੱਜ ਦਾ ਤੁਸੀਂ ਅਗਰ ਗੀਤ ਸੁਣੋਗੇ ਇਹਦੇ ਬਾਰੇ ਆਪਾਂ ਚਿੰਤਨ ਕਰਾਂਗੇ, ਅਮਰੀਕ ਭਾਜੀ ਨੂੰ ਆ ਲੈਣ ਦਿਓ ਕਿ ਕੀ ਉਹ ਤੁਹਾਨੂੰ ਪੋਜ਼ਿਟਿਵਿਟੀ ਦੇ ਰਹੇ ਨੇ ਖੇਤਾਂ ਦੀ। ਮੈਨੂੰ ਜ਼ਿਆਦਾਤਰ ਉਹ ਮਿਹਣੇ ਤਾਨੇ ਰੋਣ ਧੋਣ ਖੇਤਾਂ ਦੇ ਨਾਲ ਨੈਗੇਟਿਵਿਟੀ ਦਿਖਾਈ ਦੇ ਰਹੀ ਹੈ, ਸਾਰਾ ਸੁਣਾਈ ਦੇ ਰਹੀ ਹੈ ਗੀਤਾਂ ਦੇ ਰਾਹੀਂ। ਸੋ ਪੋਜ਼ਿਟਿਵ ਗੀਤ ਬਹੁਤ ਘੱਟ ਆ ਰਹੇ ਨੇ ਖੇਤੀਬਾੜੀ ਨਾਲ ਸੰਬੰਧਿਤ ਤੇ ਨੈਗੇਟਿਵਿਟੀ ਜ਼ਿਆਦਾ ਦਿਖਾਈ ਜਾ ਰਹੀ ਹੈ। ਹਾਲਾਂਕਿ ਜਿਹੜੀ ਨੈਗੇਟਿਵਿਟੀ ਉਹ ਇੰਨੀ ਪ੍ਰਪੋਰਸ਼ਨ 'ਚ ਹੈ ਨਹੀਂ ਜਿੰਨੀ ਦਿਖਾਈ ਜਾ ਰਹੀ ਹੈ। ਦਰਪੇਸ਼ ਸਮੱਸਿਆਵਾਂ ਹੈਗੀਆਂ ਨੇ ਪਰ ਪੋਜ਼ਿਟਿਵ ਸਟੋਰੀਜ਼ ਬਹੁਤ ਜ਼ਿਆਦਾ ਨੇ। ਸੋ ਬਹੁਤ ਸਾਰੇ ਸੱਜਣ ਮਿੱਤਰ ਸਵੇਰ 'ਤੇ ਜੁੜੇ ਨੇ ਸਾਡੇ ਨਾਲ, ਪਰ ਪਹਿਲਾਂ ਮੌਸਮ ਦੀ ਜਾਣਕਾਰੀ ਆਪਾਂ ਸਾਂਝੀ ਕਰ ਲਈਏ ਆਸਟ੍ਰੇਲੀਆ ਦੇ ਵੱਖ ਵੱਖ ਹਿੱਸਿਆਂ ਤੋਂ। ਕੇਨਸ ਦੇ ਵਿੱਚ 29 ਡਿਗਰੀ ਰਹੇਗਾ, ਹਲਕੇ ਬੱਦਲ। ਬ੍ਰਿਸਬਨ ਦੇ ਵਿੱਚ ਧੁੱਪ ਖਿੜੀ ਰਹੇਗੀ, 27 ਡਿਗਰੀ। ਕੌਫ ਸਾਰਬਰ ਦੇ ਵਿੱਚ ਵੀ ਦਿਨ ਬੜਾ ਖੂਬਸੂਰਤ ਹੈ, 24 ਡਿਗਰੀ। ਸਿਡਨੀ ਦੇ ਵਿੱਚ ਬੜਾ ਸ਼ਾਨਦਾਰ ਦਿਨ ਹੈ, ਵਿਜੇ ਵਿਰਦੀ ਹੁਣਾਂ ਨੇ ਹਾਮੀ ਭਰਤੀ ਆ ਤੇ ਉਹਨਾਂ ਨੇ ਵੀ ਇੱਕ ਤਸਵੀਰ ਭੇਜੀ ਹੈ ਸਿੱਪੀਆਂ ਦੀ, ਘੋਗਿਆਂ ਦੀ, ਕਿਆ ਬਾਤ ਹੈ, ਤੇ ਮੈਂ ਸ਼ੇਅਰ ਕਰਤੀ ਹੈ। ਨਾਈਸ ਸਟਾਰਟ ਕਹਿੰਦੇ ਸਨੀ ਹੇਅਰ ਇਨ ਨੌਰਦਰਨ ਸਿਡਨੀ ਦੀ ਇਹ ਫੋਟੋ ਹੈ ਤੇ ਅੱਜ ਉੱਥੇ 25 ਡਿਗਰੀ ਤਾਪਮਾਨ ਰਹੇਗਾ। ਕੈਨਬਰਾ ਦੇ ਵਿੱਚ ਵੀ 25 ਡਿਗਰੀ ਤੱਕ ਜਾਏਗਾ ਤੇ ਮੈਲਬਰਨ ਚ ਹਵਾ ਚੱਲਣ ਦੀ ਉਮੀਦ ਹੈ ਤੇ ਗਰਮੀ 28 ਡਿਗਰੀ ਤੇ 29 ਡਿਗਰੀ। ਐਡਲੇਡ ਦੇ ਵਿੱਚ ਦਿਨ ਸਾਫ਼ ਤੇ ਸ਼ਾਮ ਨੂੰ ਮੀਂਹ ਪੈ ਸਕਦਾ ਹੈ। ਪਰਥ ਦੇ ਵਿੱਚ ਹਲਕੇ ਬੱਦਲ, 18 ਡਿਗਰੀ। ਡਾਰਵਿਨ ਦੇ ਵਿੱਚ 34 ਡਿਗਰੀ। ਐਲਿਸ ਸਪ੍ਰਿੰਗ ਦੇ ਵਿੱਚ ਤੇਜ਼ ਹਵਾਵਾਂ, 37 ਡਿਗਰੀ। ਇਹ ਮੌਸਮ ਆਸਟ੍ਰੇਲੀਆ ਦਾ ਤੇ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ 22 ਡਿਗਰੀ ਤਾਪਮਾਨ ਇਸ ਵੇਲੇ ਔਰ 36 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਇਹ ਸੀ ਮੌਸਮ ਦੀ ਜਾਣਕਾਰੀ। ਰਣਜੀਤ ਸਿੱਖੋ ਮੁਦਕੀ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਜੀ। ਤੇ ਨਾਲ ਦੀ ਨਾਲ ਸਾਡੇ ਨਾਲ ਤਿੰਨ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਜੋਗਿੰਦਰ ਸਿੰਘ ਸੋਈ ਭਾਜੀ, ਤੇ ਕਹਿੰਦੇ ਮੇਰੇ ਕੋਲ ਦੋ ਜਾਮਣਾਂ ਦੇ ਬੂਟੇ ਨੇ ਜਿਹੜੇ ਕਿ ਮੈਂ ਬਾਹਰ ਲਾਏ ਹੋਏ ਨੇ ਘਰ ਦੇ, ਠੀਕ ਹੈ ਜੀ, ਤੇ ਦੋ ਅੰਬਾਂ ਦੇ ਨਵੇਂ ਘਰ ਦੇ ਅੰਦਰ, ਬਹੁਤ ਖੂਬਸੂਰਤ। ਤੇ ਕੋਰ ਹੁਣ ਹਾਂਜੀ ਖਿੜ ਰਿਹਾ, ਪੈ ਰਿਹਾ ਕੋਰ ਅੰਬਾਂ ਨੂੰ ਤੇ ਬੜੀ ਛੇਤੀ ਲੱਗ ਵੀ ਜਾਣਗੇ, ਤੇ ਮੈਂ ਸ਼ੇਅਰ ਕਰਦਾ ਤੁਹਾਡਾ ਮੈਸੇਜ। ਜਾਮਣਾਂ ਦੇ ਬੂਟੇ ਤੇ ਅੰਬਾਂ ਦੇ ਤੇ ਵਿਜੇ ਵਰਦੀ ਹੁਣਾਂ ਦੀ ਤਸਵੀਰ ਵੀ ਸਾਂਝੀ ਕਰਤੀ ਆ। ਜੀ ਐਸ ਚਾਲ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕੁਛ ਖਬਰਾਂ ਭੇਜੀਆਂ ਨੇ। ਮਨਦੀਪ ਮਾਨ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ, ਉਹਨਾਂ ਨੇ ਵੀ ਇੱਕ ਤਸਵੀਰ ਸਾਂਝੀ ਕੀਤੀ ਆ ਔਰ ਉਹ ਵੀ ਆਪਾਂ ਸਾਂਝੀ ਥੋੜੀ ਦੇਰ ਬਾਅਦ ਕਰਾਂਗੇ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਹਰਨੇਕ ਸਿੰਘ ਜੁੜੇ ਨੇ ਤੇ ਉਹਨਾਂ ਨੇ ਇੱਕ ਮੈਸੇਜ ਭੇਜਿਆ, ਮੈਂ ਈਮੇਲ ਤੇ ਥੋੜੀ ਦੇਰ ਬਾਅਦ ਲਵਾਂਗਾ ਉਹ। ਤੇ ਸੁਖਵਿੰਦਰ ਸੌਂਦ ਭਾਜੀ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੁਖਪ੍ਰੀਤ ਸਿੱਧੂ ਕਹਿੰਦੇ ਨੇ ਨਿਊਜ਼ੀਲੈਂਡ ਵਲਿੰਗਟਨ ਤੋਂ ਉਡੀਕ ਰਹੇ ਆ ਜੀ ਪ੍ਰੋਗਰਾਮ। ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਪਾਇਆ ਸੀ ਮੈਸੇਜ ਉਹਨਾਂ ਨੇ ਤੇ ਇਸੇ ਤਰ੍ਹਾਂ ਹੀ ਸਾਡੇ ਜੈਜ਼ ਬਾਈ ਜੀ ਬ੍ਰਿਸਬੇਨ ਤੋਂ ਜੈਜ਼ ਪੋਲੀ ਸਪੈਸ਼ਲਿਸਟ ਵਾਲੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਵਰਕਿੰਗ ਕਹਿੰਦੇ ਵੇਟਿੰਗ ਫਾਰ ਯੋਰ ਬਿਊਟੀਫੁਲ ਐਂਡ ਵੰਡਰਫੁਲ ਪ੍ਰੋਗਰਾਮ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਮਨਦੀਪ ਮਾਨ ਹੁਣਾਂ ਨੇ ਜਿਹੜੀ ਤਸਵੀਰ ਭੇਜੀ ਹੈ ਨਾ, ਇਹ ਮੈਂ ਥੋੜੀ ਦੇਰ ਬਾਅਦ ਸ਼ੇਅਰ ਕਰਦਾ ਤੁਹਾਡੇ ਸਾਰਿਆਂ ਨਾਲ। ਸੋ ਤੁਸੀਂ ਵੀ ਆਪਣੇ ਸੁਨੇਹੇ ਭੇਜੋ ਔਰ ਆਪਣੇ ਜੀਵਨ ਸਫਲੇ ਕਰੋ। ਔਰ ਚਲੋ ਹੁਣ ਮੈਂ ਥੋੜੀ ਜਿਹੀ ਗੀਤਾਂ ਬਾਰੇ ਵੀ ਗੱਲ ਕਰਨੀ ਹੈ। ਹਰੀਸ਼ ਅਰੋੜਾ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਸਲਾਮ ਨਮਸਤੇ ਚੜ੍ਹਦੀ ਕਲਾ ਸਾਰਿਆਂ ਨੂੰ ਕਹਿ ਰਹੇ ਨੇ। ਦੇਖੋ ਜਿਹੜੇ ਨੈਗੇਟਿਵ ਗੀਤ ਹੈ, ਇੱਕ ਹਰਜੀਤ ਹਰਮਨ ਨੇ ਗੀਤ ਗਾਇਆ ਸੀ ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਵੀ ਸੋਹਣੀ, ਤੇ ਉਹ ਹੈਗੇ ਪੋਜ਼ਿਟਿਵ ਗੀਤ ਜਿਹੜੇ ਕਿ ਇੱਕ ਕਿਸਾਨੀ ਜ਼ਿੰਦਗੀ ਨੂੰ, ਪੇਂਡੂ ਜ਼ਿੰਦਗੀ ਨੂੰ ਹੋਰ ਰੋਮਾਂਟਿਕ ਕਰਦੇ ਨੇ, ਵਧੀਆ ਕਰਦੇ ਨੇ। ਤੇ ਇੱਕ ਹੈਗੇ ਆ ਮਿਹਣੇ ਤਾਨੇ ਵਾਲੇ, ਉਹ ਮੇਰਾ ਜੀ ਬਾਪੂ ਨੱਕੇ ਮੋੜੀ ਜਾਂਦਾ ਆ, ਮੈਨੂੰ ਤਾਂ ਜਾਣ ਨਹੀਂ ਦਿੰਦਾ ਸ਼ਹਿਰ, ਤੂੰ ਤਾਂ ਵੱਡੀਆਂ ਕਾਰਾਂ 'ਚ ਘੁੰਮਦੀ ਆ, ਤੂੰ ਤਾਂ ਆਹ ਹੁੰਦਾ ਆ, ਮੈਂ ਤਾਂ ਐ ਆ। ਤੁਸੀਂ ਦੱਸੋ, ਮੇਰੀ ਗੱਲ ਸੁਣ, ਇਹ ਇੱਕ ਬਹੁਤ ਵੱਡਾ ਨਾ ਮੁੱਦਾ ਆ ਕਿ ਪਹਿਲਾਂ ਪਰਿਵਾਰਾਂ ਦੇ ਵਿੱਚ ਵਿਆਹ ਜਿਹੜੇ ਹੁੰਦੇ ਸੀ ਨਾ ਖੇਤਾਂ ਵਾਲਿਆਂ ਨੂੰ ਹੁੰਦੇ ਸੀ, ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿਨ੍ਹਾਂ ਦੇ ਖੇਤ ਨੇ ਨਾ ਉਹਨਾਂ ਦੇ ਵਿਆਹ ਹੁੰਦੇ ਸੀ, ਕੁੜੀਆਂ ਉਹਨਾਂ ਨੂੰ ਦਿੰਦੇ ਹੁੰਦੇ ਸੀ ਰਿਸ਼ਤੇ, ਚਾਹੇ ਜਿੱਧਰੋਂ ਮਰਜ਼ੀ ਹੋਵੇ। ਤੇ ਹੁਣ ਇੱਥੋਂ ਤੱਕ ਹਾਲਾਤ ਪੈਦਾ ਕਰ ਦਿੱਤੇ ਨੇ ਸਾਡੇ ਪ੍ਰਚਾਰਕ, ਜਿਹੜੇ ਸਮਾਜਿਕ ਪ੍ਰਚਾਰਕ ਨੇ, ਕਲਚਰਲ ਪ੍ਰਚਾਰਕ ਨੇ, ਕਿ ਖੇਤਾਂ ਵਾਲਿਆਂ ਨੂੰ ਕੁੜੀਆਂ ਹੀ ਨਹੀਂ ਦਿੰਦਾ, ਕੋਈ ਰਿਸ਼ਤੇ ਹੀ ਨਹੀਂ ਹੁੰਦੇ, ਉਹ ਖੇਤੀ ਕਰਦਾ, ਉਹ ਨਾ 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 ਕੀ ਹੈ ਸਰਕਾਰੀ ਜੋਬ, ਕਿਉਂਕਿ ਸਰਕਾਰੀ ਜੋਬ 'ਚ ਪੈਸੇ ਆ ਰਹੇ ਨੇ, ਕੰਮ ਹੁੰਦਾ ਨਹੀਂ, ਕੰਮ ਕਰਨਾ ਹੀ ਨਹੀਂ ਆਪਾਂ। ਸੋ ਅੱਗੇ ਨੌਕਰ ਨੂੰ ਰਿਸ਼ਤਾ ਨਹੀਂ ਸੀ ਹੁੰਦਾ, ਜ਼ਮੀਨਾਂ ਵਾਲਿਆਂ ਨੂੰ ਹੁੰਦੇ ਸੀ। ਤੇ ਹੁਣ ਹਾਲਾਤ ਇਹੋ ਜਿਹੇ ਪੈਦਾ ਕਰ ਦਿੱਤੇ ਨੇ ਭੰਡੀ ਪ੍ਰਚਾਰ ਕਰ ਕਰਕੇ, ਕੁੜੀਆਂ ਖੁਦ ਨਹੀਂ ਵਿਆਹ ਕਰਾਉਣਾ ਚਾਹੁੰਦੀਆਂ ਖੇਤਾਂ ਵਾਲਿਆਂ ਨਾਲ, ਕਿਉਂ ਉਹਨਾਂ ਨੂੰ ਏਦਾਂ ਲੱਗਦਾ ਕਿ ਉਹ ਮੈਨੂੰ ਕਿਤੇ ਜਾ ਕੇ ਨਾ ਉਹ ਕੰਮ ਨਾ ਕਰਨਾ ਪੈ ਜਾਵੇ, ਮੈਨੂੰ ਕਿਤੇ ਜਾ ਕੇ ਖੇਤਾਂ 'ਚ ਨਾ ਜਾਣਾ ਪੈ ਜਾਵੇ, ਸਰੋਂ ਨਾ ਤੋੜ ਕੇ ਲਿਆ ਕੇ ਸਾਗ ਨਾ ਬਣਾਉਣਾ ਪੈ ਜਾਵੇ ਆਪਣੇ ਘਰ ਵਾਲੇ ਲਈ ਜਾਂ ਆਪਣੇ ਪਰਿਵਾਰ ਦੇ ਲਈ, ਮੈਂ ਨਹੀਂ ਜਾਣਾ। ਸੋ ਇਸ ਕਰਕੇ ਜਿਹੜੀ ਔਰਤ ਹੈ ਨਾ, ਉਹ ਸਮਾਜ ਨੂੰ ਬੰਨਦੀ ਹੈ, ਸਮਾਜ ਨੂੰ ਅੱਗੇ ਤੋਰਦੀ ਹੈ, ਉਹ ਬਿਲਡਰ ਹੈ, ਬੰਦਾ ਲਿਆਂਦਾ ਸਰਮਾਇਆ ਬਾਹਰੋਂ ਇਕੱਠਾ ਕਰਕੇ, ਪਰ ਉਸ ਨੂੰ ਔਰਗਨਾਈਜ਼ ਔਰਤ ਕਰਦੀ ਹੈ, ਉਸ ਨੂੰ ਚੈਨਲ ਔਰਗਨਾਈਜ਼ ਕਰਦੀ ਹੈ ਔਰਤ। ਸੋ ਉਹ ਹੀ ਹੁਣ ਮੁਨਕਰ ਹੋਈ ਜਾ ਰਹੀ ਹੈ। ਇਸ ਦਾ ਕਾਰਨ ਕੀ ਹੈ? ਇਸ ਦਾ ਕਾਰਨ ਹੈ ਕਿ ਜਿਹੜੀ ਨੈਗੇਟਿਵਿਟੀ ਫੈਲਾਈ ਜਾ ਰਹੀ ਹੈ ਖੇਤੀਬਾੜੀ ਟ੍ਰੇਡ ਦੇ ਲਈ, ਉਹ ਬਹੁਤ ਭਿਅੰਕਰ ਹੈ। ਜਿਹੜੇ ਫੁਕਰੇ ਸਿੰਗਰ ਨੇ, ਜਿਹੜੇ ਗਲਤ ਰਾਈਟਰ ਨੇ, ਹਨਾ, ਕਦੇ ਤਾਂ ਉਹ ਚਮਲਾਉਂਦੇ ਨੇ, ਕਦੇ ਤਾਂ ਕਿਸਾਨਾਂ ਨੂੰ ਚਮਲਾ ਚਮਲਾ ਕੇ ਉਹ ਪੈਸੇ ਬਟੋਰਦੇ ਨੇ, ਜੱਟ ਨੇ ਦਨਾਲੀ ਰੱਖ ਲਈ, ਜੱਟ ਨੇ ਉਹ ਕਰ ਲਿਆ, ਜੱਟ ਨੇ ਆਹ ਕਰ ਲਿਆ। ਹੁਣ ਅੱਜ ਕੱਲ੍ਹ ਜਿਹੜਾ ਟਰੈਂਡ ਚੱਲ ਰਿਹਾ ਹੈ ਪਿਛਲੇ 10 ਸਾਲਾਂ ਤੋਂ, ਉਹ ਇਹ ਚੱਲ ਰਿਹਾ ਹੈ ਕਿ ਮੈਂ ਤਾਂ ਖੇਤੀਬਾੜੀ 'ਚ ਫਸ ਕੇ ਆਇਆ, ਮੇਰਾ ਤਾਂ ਬਸ ਪਰਨਾ ਜਿਹੜਾ ਢਿੱਠਾ ਹੋਇਆ, ਮੈਂ ਤਾਂ ਐਂ ਆ, ਤੂੰ ਤਾਂ ਚੰਡੀਗੜ੍ਹ ਰਹਿਣ ਵਾਲੀ ਹੈ, ਤੂੰ ਇੱਥੇ ਕਿੱਦਾਂ ਰਹੇਂਗੇ। ਅਗਲੇ ਨੂੰ ਪਹਿਲਾਂ ਹੀ ਡਰਾ ਦਿੱਤਾ, ਮਤਲਬ ਇੱਕ ਪੂਰੀ ਪੀੜ੍ਹੀ ਨੂੰ ਡਰਾ ਰਹੇ ਆ ਕੁੜੀਆਂ ਨੂੰ, ਵੀ ਤੁਸੀਂ ਪਿੰਡਾਂ 'ਚ ਵਿਆਹ ਨਾ ਕਰਾਇਓ। ਸੋ ਇਹ ਜਿਹੜਾ ਸਿਲਸਿਲਾ ਆ, ਇਹ ਪੋਜ਼ਿਟਿਵ ਸਟੋਰੀਆਂ ਵੀ ਜਿਹੜੀਆਂ ਬਹੁਤ ਜ਼ਿਆਦਾ ਨੇ ਲਾਈਫ ਸਟਾਈਲ ਦੀਆਂ, ਇਹ ਇਕੱਲਾ ਇੰਡੀਆ 'ਚ ਨਹੀਂ, ਆਸਟ੍ਰੇਲੀਆ ਦੇ ਵਿੱਚ ਵੀ ਇਹੀ ਪ੍ਰੋਬਲਮ ਹੈ, ਹੋਰ ਕੰਟਰੀਆਂ ਜਿਹੜੇ ਅਮਰੀਕਾ ਜਾਂ ਕੈਨੇਡਾ ਆ, ਜਿੱਥੇ ਰੂਰਲ ਇਲਾਕਿਆਂ 'ਚ ਰਹਿੰਦੇ ਨੇ ਸਾਡੇ ਪੰਜਾਬੀ, ਉਹਨਾਂ 'ਚ ਵੀ ਇਹੀ ਪ੍ਰੋਬਲਮ ਹੈ ਕਿ ਉੱਥੋਂ ਦੀਆਂ ਜਿਹੜੀਆਂ ਲੜਕੀਆਂ ਉਹ ਸ਼ਹਿਰਾਂ 'ਚ ਵਿਆਹ ਕਰਾਉਣੀ ਚਾਹੁੰਦੀਆਂ, ਔਰ ਸ਼ਹਿਰਾਂ ਦੀਆਂ ਲੜਕੀਆਂ ਪਿੰਡਾਂ 'ਚ ਵਿਆਹ ਨਹੀਂ ਕਰਾਉਣਾ ਚਾਹੁੰਦੀਆਂ ਰੂਰਲ ਇਲਾਕਿਆਂ ਦੇ ਵਿੱਚ। ਇਹ 'ਤੇ ਆਪਾਂ ਗੱਲ ਕਰਾਂਗੇ ਅਮਰੀਕ ਭਾਅ ਜੀ ਨੂੰ ਆਲਣ ਦਿਓ, ਪਰ ਮੈਂ ਤੁਹਾਨੂੰ ਇੱਕ ਨੈਗੇਟਿਵ ਗੀਤ ਵੀ ਸੁਣਾਊਂਗਾ ਹੋਰ, ਪਰ ਮੈਂ ਹੁਣ ਜ਼ਿਆਦਾ ਵੀ ਨਹੀਂ ਨੈਗੇਟਿਵ ਸੁਣਾਉਂਦਾ, ਅੱਜ ਮੈਂ ਪੋਜ਼ਿਟਿਵ ਗੀਤ ਸੁਣਾਉਣਾ ਤੁਹਾਨੂੰ ਕਿ ਇੱਕ ਪਿੰਡ ਦੇ ਵਿੱਚ ਇੱਕ ਜਿਹੜਾ ਕਿਸਾਨ ਹੈ, ਨੌਜਵਾਨ ਹੈ, ਉਹ ਕਿੱਦਾਂ ਖੁਸ਼ ਹੈ। ਹਰਜੀਤ ਹਰਮਨ ਨੇ ਗੀਤ ਗਾਇਆ, ਤੁਸੀਂ ਬਹੁਤ ਵਾਰੀ ਸੁਣਿਆ ਹੋਣਾ, ਪਰ ਇਸ ਨੂੰ ਇਸ ਲਹਿਜ਼ੇ ਨਾਲ ਦੇਖਿਓ ਕਿ ਪੋਜ਼ਿਟਿਵਿਟੀ ਨਜ਼ਰ ਆਏਗੀ। ਪ੍ਰਗਟ ਦਾ ਗੀਤ ਲਿਖਿਆ ਹੋਇਆ, ਬਹੁਤ ਖੂਬਸੂਰਤ ਗੀਤ। ਉਹ ਪਿੰਡਾਂ ਦਾ ਪੁੱਤ ਸੀ, ਉਹ ਹੁਣ ਤਾਂ ਇਸ ਜਵਾਨ ਦੇ ਵਿੱਚ ਨਹੀਂ ਹੈ, ਪਰ ਗੀਤ ਸੁਣਿਓ ਤੇ ਤੁਹਾਨੂੰ ਫੀਲਿੰਗ ਆਏਗੀ ਪੋਜ਼ਿਟਿਵ।
ਸਾਡੀ ਪਰੀਆਂ ਤੋਂ ਸੋਹਣੀ, ਪਰੀਆਂ ਤੋਂ ਸੋਹਣੀ, ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ। ਸਿੱਧੀ ਸਾਦੀ ਚਿੱਟੀ ਸਾਡੀ ਪਰੀਆਂ ਤੋਂ ਸੋਹਣੀ, ਪਰੀਆਂ ਤੋਂ ਸੋਹਣੀ, ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਤੇ ਮੈਂ ਤੁਹਾਡਾ ਹੋਸਟ ਕੌਫਸਾਰ ਬਰੂ ਸਟੂਡੀਓ ਤੋਂ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ, ਦੇਸ਼ ਵਿਦੇਸ਼ ਤੋਂ ਹੁਣੇ ਹੀ ਜੁਆਇਨ ਕੀਤੇ ਨੇ, ਸਵੇਰ ਦੇ ਪ੍ਰੋਗਰਾਮ ਸੁਣ ਰਹੇ ਨੇ, ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ ਆਇਆਂ ਨੂੰ। ਅੱਜ ਤਰੀਕ 3 ਅਕਤੂਬਰ ਹੈ, ਦਿਨ ਸ਼ਨਿਚਰਵਾਰ ਚੱਲ ਰਿਹਾ। ਸਿਡਨੀ ਤੋਂ ਮੇਰੇ ਨਾਲ ਅਮਰੀਕ ਭਾਜੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ। ਸਤਿ ਸ੍ਰੀ ਅਕਾਲ ਭਾਜੀ, ਠੀਕ ਠਾਕ?
ਸਤਿ ਸ੍ਰੀ ਅਕਾਲ ਅਮਨਦੀਪ, ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਤੋਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ। ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ, ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ ਤੇ ਆਪਣੇ ਜੀਵਨ ਦਾ ਪੂਰਾ ਆਨੰਦ ਲੈ ਰਹੇ ਹੋਣਗੇ। ਜਿੱਦਾਂ ਤੁਸੀਂ ਅੱਜ ਗੱਲਾਂ ਕੀਤੀਆਂ ਅਮਨਦੀਪ, ਇਹ ਸਾਰੀਆਂ ਗੱਲਾਂ ਸੱਚੀਆਂ ਜਿਹੜੀਆਂ ਤੁਸੀਂ ਅੱਜ ਕੀਤੀਆਂ, ਉਹਦੇ ਬਾਰੇ ਵੀ ਵਿਆਖਿਆ ਕਰਦੇ। ਸਵੇਰੇ ਸਵੇਰੇ ਸੈਰ ਕਰਨ ਗਏ ਸੀ ਤੇ ਉੱਥੇ ਇੱਕ ਵਾਕਿਆ ਪੇਸ਼ ਆਇਆ, ਉਸ ਵਾਕਿਆ ਦੀ ਵੀ ਵਿਆਖਿਆ ਕਰੀ ਦੀ ਹੁਣ ਨਾਲ ਲੱਗਦੀ।
ਹਾਂਜੀ ਹਾਂਜੀ, ਦੇਰ ਕਹਿੰਦੇ ਕੰਮ ਦੀ।
ਹਾਂਜੀ ਅਮਨਦੀਪ, ਜਿੱਦਾਂ ਨਾ ਤੁਸੀਂ ਕਿਹਾ ਕਿ ਜਿੱਦਾਂ ਜਿਹੜੇ ਆਮ ਲੋਕ ਆ ਉਹ ਡੀ ਸਕੇਲਡ ਹੁੰਦੇ ਜਾ ਰਹੇ ਆ। ਕੱਲ ਵੈਸੇ ABC ਨਿਊਜ਼ ਤੇ ਜਾਂ ਨਿਊਜ਼ ਚੈਨਲ ਤੇ ਵੀ ਇੱਕ ਸਰਵੇ ਆ ਰਿਹਾ ਸੀ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਲਿਟਰੇਸੀ ਅਤੇ ਨਿਊਮਰੇਸੀ ਸਕਿੱਲ ਹੈ ਨਾ, ਖਾਸ ਤੌਰ ਤੇ ਨਿਊਮਰੇਸੀ ਸਕਿੱਲ ਬਹੁਤ ਘਟਦੇ ਜਾ ਰਹੇ ਆ, ਜਾਂ ਇਹਨਾਂ ਵਿੱਚ ਕਾਫੀ ਡਿਗਰੇਡੇਸ਼ਨ ਆ ਰਹੀ ਆ। ਇਸੇ ਤਰ੍ਹਾਂ ਜਿਹੜੇ ਲਿਟਰੇਸੀ ਸਕਿੱਲ ਆ ਉਹ ਵੀ ਬਹੁਤ ਘਟਦੇ ਜਾ ਰਹੇ ਆ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਆਫਿਸਿਸ ਦੇ ਵਿੱਚ। ਇੱਕ ਵਿਸਾਖੀ ਦੇ ਸਹਾਰੇ ਜਿਹੜੇ ਲੋਕ ਚੱਲਦੇ ਆ ਉਹਨੂੰ ਕੰਪਿਊਟਰ ਕਿਹਾ ਜਾਂਦਾ, ਕਿ ਕੋਈ ਵੀ ਕੈਲਕੂਲੇਸ਼ਨ ਕਰਨੀ ਹੋਵੇ, ਕੋਈ ਵੀ ਤੁਸੀਂ ਪੈਰਾਗ੍ਰਾਫ ਲਿਖ ਕੇ ਉਹਦੀ ਸਪੈਲਿੰਗ ਚੈੱਕ ਕਰਨੀ ਹੋਵੇ, ਸਪੈਲਿੰਗਾਂ ਦੀ ਅੱਜ ਕੱਲ ਪਰਵਾਹ ਨੀ ਕੋਈ ਵੀ ਕਰਦਾ, ਕਿਉਂਕਿ ਸਪੈਲ ਚੈੱਕ ਲੱਗੇ ਹੋ ਆ, ਈਵਨ ਤੁਹਾਡੇ ਪੈਰਾਗ੍ਰਾਫ ਵੀ ਠੀਕ ਹੋ ਜਾਂਦੇ ਆ, ਤੁਹਾਡੀ ਟੈਕਸਟ ਵੀ ਠੀਕ ਹੋ ਜਾਂਦੀ ਆ। ਇਹਦੇ ਵਿੱਚ ਕੋਈ ਦੋ ਰਾਏ ਨੀ ਆ ਕਿ ਜਿਹੜੇ ਲਿਟਰੇਸੀ ਅਤੇ ਨਿਊਮਰੇਸੀ ਸਕਿੱਲਸ ਆ ਕੰਪਿਊਟਰ ਦੇ ਆਉਣ ਦੇ ਨਾਲ ਬੜੇ ਇਹਦੇ ਘੱਟ ਹੋਏ ਆ, ਇਹਨਾਂ ਵਿੱਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਆ। ਤੇ ਜਿੱਥੋਂ ਤੱਕ ਟੈਕਨੋਲੋਜੀ ਦਾ ਸਵਾਲ ਹੈ ਅਮਨਦੀਪ, ਜਿਹੜੀ ਤੁਸੀਂ ਅੱਜ ਗੱਲ ਕੀਤੀ ਹੈ ਟੈਕਨੋਲੋਜੀ ਨੇ ਕਿੱਦਾਂ ਇੰਪੈਕਟ ਕੀਤੇ, ਅੱਜ ਸਵੇਰੇ ਨਾ ਸੈਰ ਕਰਨ ਨੂੰ ਜਾਣ ਦਾ ਮੌਕਾ ਮਿਲਿਆ। ਜਿਹੜਾ ਚੱਕਰ ਆ ਨਾ ਉਹ 10 ਮਿੰਟ ਦੇ ਕਰੀਬ ਇੱਕ ਚੱਕਰ ਲੱਗਦਾ, ਅਸੀਂ 4 ਚੱਕਰ ਜਾਂ 5 ਚੱਕਰ ਲਾਏ ਦੇ ਆ। ਉੱਥੇ ਇੱਕ ਨੌਜਵਾਨ ਸੀਗਾ, ਜਿੱਦਾਂ ਤੁਹਾਡੇ ਵਰਗਾ ਨੌਜਵਾਨ ਸੀ, ਕਾਫੀ ਪੜ੍ਹਿਆ ਲਿਖਿਆ ਹੋਣਾ, ਤੇ ਉਹ ਨਾ ਉਹ ਫੋਨ ਤੇ ਗੱਲਾਂ ਕਰਦਾ ਸੀ। ਜਿਸ ਵੇਲੇ ਪਹਿਲੇ ਗੇੜੇ ਦੇ ਮੈਂ ਓਪੋਜੀਸ਼ਨ ਡਾਇਰੈਕਸ਼ਨ ਚ ਚੱਲਦਾ ਸੀ, ਉਹ ਦੂਜੇ ਪਾਸੇ ਆਉਂਦਾ ਸੀ, ਐਂਟੀ ਕਲੋਕ ਵਾਈਜ਼ ਤੇ ਕਲੋਕ ਵਾਈਜ਼ ਏਦਾਂ ਘੇਰਾ ਸੀ, ਤੇ ਚੱਕਰ ਪੂਰਾ ਹੋਣ ਤੋਂ ਬਾਅਦ ਇੱਕ ਅਸੀਂ ਆਪਸ ਵਿੱਚ ਦੋਏ ਮਿਲ ਜਾਂਦੇ ਸੀਗੇ। ਤਾਂ ਪਹਿਲੇ ਚੱਕਰ ਵਿੱਚ ਉਹ ਜਿਸ ਵੇਲੇ ਆਇਆ ਤਾਂ ਉਹਨੇ ਉਹ ਗੱਲ ਕਰ ਰਿਹਾ ਸੀ ਜਿਹੜੇ ਨਾਰੀਅਲ ਆ ਨਾ, ਮੈਨੂੰ ਇਹੀ ਸੁਣਿਆ ਵੀ ਨਾਰੀਅਲ ਦਾ ਉਪਯੋਗ, ਨਾਰੀਅਲ ਦੀ ਵਰਤੋਂ। ਤਾਂ ਮੈਂ ਉੱਥੋਂ ਗੱਲ ਸਮਝ ਲਈ ਪੇ ਕਿਸੇ ਨੂੰ ਬਲੱਡ ਪ੍ਰੈਸ਼ਰ ਹੋਣਾ ਜਾਂ ਕਿਸੇ ਨੂੰ ਐਸਿਡਿਟੀ ਹੋਣੀ ਆ, ਉਹਦੇ ਬਾਰੇ ਇਹ ਗੱਲਾਂ ਕਰ ਰਿਹਾ ਕਿਸੇ ਦੇ ਨਾਲ, ਆਪਣੇ ਫਰੈਂਡ ਦੇ ਨਾਲ, ਤੇ ਉਹ ਜਿਹੜੀ ਐਸਿਡਿਟੀ ਆ ਨਾਰੀਅਲ ਦਾ ਤੇਲ ਖਾਣ ਦੇ ਨਾਲ ਜਾਂ ਨਾਰੀਅਲ ਦਾ ਤੇਲ ਸਰੀਰ ਨੂੰ ਮਲਣ ਦੇ ਨਾਲ ਉਹ ਠੀਕ ਹੋ ਸਕਦੀ ਆ, ਹਨਾ। ਇੱਦਾਂ ਮੈਂ ਗੈਸ ਕੀਤਾ ਵੀ ਇਹੀ ਕਨਵਰਸੇਸ਼ਨ ਹੋਣੀ ਹੋਈ ਹੋਣੀ ਆ। ਤੇ ਦੂਜੇ ਗੇੜੇ ਦੇ ਵਿੱਚ ਜਲੇ ਵੇ ਆਇਆ ਤੇ ਉਹ ਜਿਹੜੀ ਉਹਦੀ ਮੈਂ ਇੱਕ ਗੱਲ ਜਿਹੜੀ ਸੁਣੀ ਆ, ਉਹ ਕਹਿੰਦਾ ਜੀ ਦੇਖੋ ਟਰੰਪ ਤੇ ਉਹਨਾਂ ਦੀ ਜਿਹੜੀ ਬੇਗਮ ਸਾਹਿਬ ਆ, ਇੰਨੀ ਗੱਲ ਸੁਣੀ ਹੈ ਮੈਨੂੰ, ਤੇ ਮੈਨੂੰ ਮੈਥੋਂ ਪਤਾ ਲੱਗ ਗਿਆ ਵੀ ਟਰੰਪ ਨੂੰ ਕੋਰੋਨਾ ਵਾਇਰਸ ਹੋ ਗਈ ਤੇ ਜਿਹੜੀ ਉਹਨਾਂ ਦੀ ਬੇਗਮ ਸਾਹਿਬ ਆ ਉਹਨਾਂ ਨੂੰ ਵੀ ਕੋਰੋਨਾ ਵਾਇਰਸ ਹੋ ਗਈ, ਇਹੀ ਗੱਲ ਕਰਦਾ ਹੋਣਾ। ਜੇ ਤੁਹਾਨੂੰ ਕੋਈ ਸ਼ੱਕਿਆ ਤਾਂ ਦੱਸ ਦਿਓ। ਤੀਜੇ ਵਾਰੀ ਚ ਉਹਨੇ ਜਿਲੇ ਤੀਜਾ ਗੇੜਾ ਮੈਨੂੰ ਨਾ ਤੀਜੇ ਗੇੜੇ ਵਿੱਚ ਆਇਆ, ਇੱਕ ਗੇੜੇ ਨੂੰ 10 ਮਿੰਟ ਲੱਗਦੇ, ਹੁਣ ਅੱਧਾ ਘੰਟਾ ਹੋਣਾ ਤੀਜੇ ਗੇੜੇ ਚ। ਤੇ ਜਿਹੜੇ ਤੀਜੇ ਗੇੜੇ ਚ ਆਇਆ ਤਾਂ ਉਹਦੀ ਜਿਹੜੀ ਗੱਲ ਸੀ ਨਾ, ਉਹ ਕਹਿੰਦਾ ਸੀ ਉਹ ਫਲਾਨਾ ਉਹ ਨਾ 6050 ਮਤਲਬ ਪ੍ਰੋਪਰਟੀ ਦੀਆਂ ਗੱਲਾਂ ਕਰਦਾ ਉਹ, ਕਿ ਜਿਹੜਾ ਫਲਾਨਾ ਘਰ ਵਿਕਿਆ ਨਾ 650,000 ਦਾ ਵਿਕਿਆ ਹੋਣਾ ਜਾਂ 1 ਮਿਲੀਅਨ ਦਾ ਵਿਕਿਆ ਹੋਣਾ। ਪਹਿਲੀ ਗੱਲ ਉਹਦੀ ਕਿਹੜੀ ਸੀ ਅਮਨਦੀਪ, ਮੈਨੂੰ ਭੁੱਲ ਗਈ ਕਿ ਉਹ ਨਾਰੀਅਲ ਵਾਲੀ ਸੀ, ਦੂਜੀ ਚ ਉਹਨੇ ਟਰੰਪ ਘੜੀ ਸਿਆ, ਤੀਜੇ ਚ ਉਹਨੇ ਲੈਣ ਦਾ ਆਪਣਾ ਪ੍ਰੋਪਰਟੀ ਦਾ ਮਾਮਲਾ, ਤੇ ਚੌਥੀ ਵਾਰ ਜਿਹੜੇ ਆਖਰੀ ਗੇੜ ਵਿੱਚ ਮਿਲਿਆ ਨਾ ਮੈਨੂੰ ਤਵਾਜ਼ਨ ਦੀ ਆਵਾਜ਼ ਆਈ, ਤਵਾਜ਼ਨ ਜਿਹੜਾ ਪਾਵਰ ਤਵਾਜ਼ਨ ਹੈ ਨਾ, ਉਹ ਮੈਂ ਕਿਹਾ ਇਹ ਨਾ ਹੁਣ ਮੋਦੀ ਸਾਹਿਬ ਤੇ ਆਪਣੇ ਇਮਰਾਨ ਖਾਨ ਦੀ ਗੱਲ ਕਰਦਾ, ਇਹ ਪਾਕਿਸਤਾਨੀ ਆ, ਇੱਕ ਤਾਂ ਤਵਾਜ਼ਨ ਕਹਿ ਰਿਹਾ, ਇੱਕ ਬੇਗਮ ਸਾਹਿਬ ਹੈ ਕਹਿ ਰਿਹਾ, ਨਾਰੀਅਲ ਦੀ ਵਰਤੋਂ ਕਹਿ ਰਿਹਾ, ਤੇ ਉਹਦੀ ਗੁਫ਼ਤਗੂ ਅੱਧਾ ਘੰਟਾ ਜਾਂ ਪੌਣਾ ਘੰਟਾ ਜਿੰਨਾ ਚਿਰ ਉਹ ਸੈਰ ਕਰ ਰਿਹਾ ਸੀ, ਉਹ ਕੁਦਰਤ ਦਾ ਕੋਈ ਨਜ਼ਾਰਾ ਨੀ ਲੈ ਰਿਹਾ ਸੀ ਮੇਰੇ ਖਿਆਲ ਦੇ ਵਿੱਚ, ਸ਼ਾਇਦ ਲੈ ਵੀ ਰਿਹਾ ਹੋਵੇ, ਪਰ ਉਹ ਟੈਲੀਫੋਨ ਤੇ ਲਗਾਤਾਰ ਇਹ ਗੱਲਾਂ ਕਰ ਰਿਹਾ ਸੀ। ਪਹਿਲੀ ਤਾਂ ਪ੍ਰੋਪਰਟੀ ਦੀ ਗੱਲ ਕੀਤੀ, ਫਿਰ ਉਹ ਬੇਗਮ ਸਾਹਿਬ ਤੇ ਚਲ ਗਿਆ ਟਰੰਪ ਤੇ ਸਿੱਧਾ ਅਮਰੀਕਾ ਚਲ ਗਿਆ, ਉਸ ਤੋਂ ਬਾਅਦ ਉਹ ਡਾਕਟਰ ਬਣ ਗਿਆ, ਉਸ ਤੋਂ ਬਾਅਦ ਤੀਜੀ ਵਾਰ ਉਹਨੇ ਪ੍ਰੋਪਰਟੀ ਵੀ ਵੇਚੀ ਆ, ਤੇ ਨਾਰੀਅਲ ਦਾ ਤੇਲ ਵੀ ਉਹਨੇ ਦੱਸਿਆ ਵੀ ਕਿੱਦਾਂ ਮਲਣਾ। ਇਸ ਤਰ੍ਹਾਂ ਦੀ ਜਿਹਦਾ ਟੈਕਨੋਲੋਜੀ ਆ, ਹੁਣ ਟੈਕਨੋਲੋਜੀ ਦਾ ਇਹ ਮਤਲਬ ਨੀ ਹੈ, ਟੈਕਨੋਲੋਜੀ ਦਾ ਮਤਲਬ ਠੀਕ ਹੈ, ਤੁਸੀਂ ਕਿਸੇ ਅਦਾਰੇ ਦੇ ਨਾਲ ਜੁੜੇ ਹੋ, ਉੱਥੇ ਗੁਫ਼ਤਗੂ ਕਰੋ, ਉੱਥੇ ਆਪਣੇ ਵਿਚਾਰ ਪੇਸ਼ ਕਰੋ, ਤੇ ਉਹ ਠੀਕ ਲੱਗਦਾ ਆ। ਲੇਕਿਨ ਜਿੱਥੇ ਤੁਸੀਂ ਬਾਹਰ ਸੈਰ ਕਰਨ ਜਾਂਦੇ ਆ ਅਮਨਦੀਪ, ਤੇ ਉੱਥੇ ਇਹ ਜਿਹੜੀਆਂ ਗੱਲਾਂ ਮੇਰੇ ਖਿਆਲ ਤਾਂ ਨਹੀਂ ਠੀਕ ਹੈ, ਪਰ ਸਾਨੂੰ ਠੀਕ ਵੀ ਲੱਗਦੀਆਂ ਹੋਣਗੀਆਂ ਜਾਂ ਨਾ ਵੀ ਲੱਗਦੀਆਂ ਹੋਣਗੀਆਂ। ਇੱਕ ਹੋਰ ਉੱਥੇ ਮਿਲੇ ਆਪਣੇ ਪਾਰਕ ਦੇ ਵਿੱਚ, ਛੋਟਾ ਜਿਹਾ ਬੱਚਾ ਹੋਊਗਾ ਕੋਈ ਸਾਲ ਕੁ ਦਾ, ਉਹ ਲੈ ਕੇ ਆਇਓ ਸੀ, ਉਹਨਾਂ ਦੀ ਬੇਗਮ ਸਾਹਿਬਾਂ ਨੇ ਕਿਹਾ ਹੋਣਾ ਵੀ ਮੈਂ ਸੁੱਤੀਆਂ ਵਾਂ ਵੀ ਤੁਸੀਂ ਬੱਚੇ ਨੂੰ ਘੁਮਾ ਕੇ ਲੈ ਕੇ ਆਓ।
ਅੱਛਾ,
ਤੇ ਉਹ ਸਾਲ ਕੁ ਦਾ ਬੱਚਾ ਜਾਂ ਇੱਕ ਸਾਲ ਪੰਜ ਮਹੀਨੇ ਇੰਨੇ ਕੁ ਦਾ ਹੋਣਾ, ਉਹ ਬੱਚਾ ਤੁਰਦਾ ਤੁਰਦਾ ਡਿੱਗੀ ਜਾਂਦਾ, ਉਹ ਆਪਣੇ ਫੋਨ ਤੇ ਗਾਣੇ ਸੁਣਦਾ, ਫੋਨ ਤੇ ਪਤਾ ਨਹੀਂ ਕੀ ਕੈਲਕੂਲੇਸ਼ਨਾਂ ਕਰ ਰਿਹਾ ਉਹ ਬੱਚੇ ਵਾਲਾ ਨੀ ਦੇਖਦਾ, ਉਹ ਬੱਚਾ ਤਿੰਨ ਚਾਰ ਵਾਰੀ ਉੱਥੇ ਡਿੱਗਿਆ ਉਹ।
ਅੱਛਾ,
ਉਹ ਬੇਗਮ ਸਾਹਿਬ ਕਹਿੰਦੀ ਹੋਣੀ ਮੇਰੇ ਜਿਹੜਾ ਹਸਬੈਂਡ ਉੱਥੇ ਲੈ ਕੇ ਗਏ ਵਾ, ਵੀ ਉਹਨਾਂ ਨੂੰ ਖਿਲਾ ਰਹੇ ਹੋਣੇ ਆ, ਇੱਧਰ ਹਸਬੈਂਡ ਸਾਹਿਬ ਵੀ ਆਪਣੇ ਪਤਾ ਨੀ ਟੈਲੀਫੋਨ ਤੇ ਕੀ ਦੇਖ ਰਹੇ ਆ, ਫਿਲਮਾਂ ਦੇਖ ਰਹੇ ਹੋਣੇ ਜਾਂ ਹੋਰ ਕੁਛ ਦੇਖ ਰਹੇ ਹੋਣੇ ਆ, ਤੇ ਬੱਚਾ ਬੇਚਾਰਾ ਰੁਲਦਾ ਫਿਰਦਾ। ਤੇ ਏਦਾਂ ਦੀਆਂ ਸਟੋਰੀਆਂ ਜਿਹੜੇ ਆਮ ਤੁਹਾਨੂੰ ਐਕਸਪੀਰੀਅੰਸ ਦੇ ਵਿੱਚੋਂ ਮਿਲਦੀਆਂ ਸਵੇਰੇ ਸਵੇਰੇ,
ਜਿਸ
ਵੇਲੇ ਠੰਡੀ ਠੰਡੀ ਹਵਾ ਚੱਲ ਰਹੀ ਹੁੰਦੀ ਆ, ਜਿਸ ਵੇਲੇ ਦਰਖਤ ਮੌਲੇ ਹੁੰਦੇ ਦੇਖਣ ਨੂੰ ਬਹੁਤ ਚੰਗੇ ਲੱਗਦੇ ਆ, ਸੂਰਜ ਪੂਰੀ ਆਫਤਾਬ ਤੇ ਹੁੰਦਾ, ਧੁੱਪ ਨਿੱਘੀ ਨਿੱਘੀ ਹੁੰਦੀ ਆ, ਫਿਰ ਤੁਸੀਂ ਕੀ ਕਰ ਰਹੇ ਹੁੰਦੇ ਆ, ਫੋਨ ਤੇ ਗੱਲਾਂ ਕਰ ਰਹੇ
ਹੁੰਦੇ,
ਤੁਸੀਂ ਇਹਦੇ ਵਿੱਚ ਕੀ ਰੱਦੋ ਅਮਲ ਤੁਹਾਡਾ ਹੁੰਦੀ?
ਰੱਦੋ ਅਮਲ ਤਾਂ ਇਹੀ ਆ ਭਾਜੀ, ਪਹਿਲੀ ਗੱਲ ਤਾਂ ਮੈਨੂੰ ਸਮਝ ਨੀ ਆਉਂਦੀ ਉਰਦੂ ਦੀ, ਮੈਂ ਤਾਂ ਉਹਦਾ ਪੰਜਾਬੀ ਚ ਕਹਿੰਦੇ, ਮੇਰਾ ਖਿਆਲ ਤਾਂ ਇਹੀ ਆ ਵੀ ਤੁਸੀਂ ਨਜ਼ਾਰੇ ਲੈ ਰਹੇ ਆ, ਉਹ ਤਾਂ ਘੱਟ ਨਜ਼ਾਰੇ ਲੈ ਰਹੇ ਹੁੰਦੇ ਆ, ਤੁਸੀਂ ਜ਼ਿਆਦਾ ਨਜ਼ਾਰੇ ਲੈ ਕੇ ਆਉਂਦੇ ਆ, ਤੇ ਸਾਰਾ ਤੁਸੀਂ ਕਹਿ ਲਓ ਕਿ ਅਰਕ ਜਿਹੜਾ ਗੇੜੇ ਦੇ ਵਿੱਚ ਕੱਢੀ ਜਾਂਦੇ, ਨਾਲ ਇੰਜੋਏ ਵੀ ਕਰੀ ਜਾਂਦੇ ਆ, ਬਹੁਤ ਵਧੀਆ। ਵੈਸੇ ਜਿਹੜੀ ਸਾਡੀ ਬਿਰਤੀ ਆ, ਅਸੀਂ ਜਿਹੜੇ ਕੰਮ ਕਰਦੇ ਆ ਉਹ ਨੀ ਕਰਦੇ ਹੁੰਦੇ, ਅਸੀਂ ਜਦੋਂ ਕੰਮ ਕਰਨਾ ਹੁੰਦਾ ਤਾਂ ਅਸੀਂ ਘਰੇ ਹੁੰਦੇ ਜਾਂ ਹੋਰ ਕਰਦੇ, ਜਦ ਘਰ ਹੁੰਦੇ ਅਸੀਂ ਕੰਮ ਤੇ ਹੁੰਦੇ ਆ, ਸੋ ਇਹ ਵੀ ਇੱਕ ਜਿਹੜੀ ਮੈਨੇਜਮੈਂਟ, ਮਾਈਕਰੋ ਮੈਨੇਜਮੈਂਟ ਆ, ਇਹ ਕਰਨੀ ਪੈਂਦੀ ਆ। ਜੈਸੇ ਜਿੱਦਾਂ ਹੁਣ ਸ਼ਰਮਾ ਬਧਵਣੀ ਆ, ਬਿਜ਼ਨਸ ਦੇ ਕਾਫੀ ਟਾਈਕੂਨ ਨੇ, ਉਹਨੂੰ ਪਤਾ ਕਿੱਦਾਂ ਚਲਾਈਦਾ, ਤੇ ਉਹ ਦੱਸਦੇ ਹੁੰਦੇ ਆ ਵੀ ਉਹ ਜਿੱਥੇ ਹੈਗੇ ਆ ਤੁਸੀਂ ਉੱਥੇ ਫੋਕਸ ਰੱਖੋ ਆਪਣਾ, ਬਾਕੀ ਗੱਲਾਂ ਛੱਡ ਦਿਓ। ਤਾਂ ਅਮਰੀਕ ਭਾਜੀ, ਬਹੁਤ ਸਾਰੇ ਸੱਜਣ ਮਿੱਤਰ ਆਪਾਂ ਜੁੜੇ ਨੇ, ਆਪਾਂ ਉਹਨਾਂ ਬਾਰੇ ਉਹਨਾਂ ਦੇ ਪਹਿਲਾਂ ਸੁਨੇਹੇ ਲੈ ਲਈਏ। ਮੈਂ ਲਾਈਵ ਬਲੌਗ ਦੇ ਉੱਤੇ ਹੁਣੇ ਤਸਵੀਰਾਂ ਸਾਂਝੀਆਂ ਕਰਕੇ ਹਟਿਆ ਆ, ਸਤਨਾਮ ਸਾਧਲਾ ਉਹਨਾਂ ਨੇ ਟਰੈਕਟਰ ਦੇ ਵਿੱਚੋਂ ਫੋਟੋ ਖਿੱਚ ਕੇ ਭੇਜੀ ਆ ਬਾਗਾਂ ਦੀ, ਤੇ ਕਿਤੇ ਸਪਰੇ ਪਾ ਰਹੇ ਆ ਯਾ ਇਹ ਘਾਹ ਕੱਟ ਰਹੇ ਨੇ, ਮੈਨੂੰ ਕੋਬਰਮ ਇਲਾਕੇ ਦੀ ਲੱਗਦੀ ਆ। ਪਰ ਸਤਨਾਮ ਜੀ, ਸਾਧੜਾ ਸਾਹਿਬ ਭੇਜਿਓ ਜ਼ਰਾ ਕਿ ਕਿਹੜੇ ਇਲਾਕੇ ਤੋਂ ਤੁਸੀਂ ਮੈਸੇਜ ਭੇਜ ਰਹੇ ਹੋ। ਤੇ ਹਰਨੇਕ ਸਿੰਘ ਹੁਣੀ, ਸਤਿ ਸ਼੍ਰੀ ਅਕਾਲ, ਬੁਲਾਈਏ ਸਿਡਨੀ ਤੋਂ, ਤੇ ਇੱਕ ਚੈਨਲ ਦੇ ਨਾ ਟੀਵੀ ਦੀ ਅਮਰੀਕ ਭਾਜੀ ਫੋਟੋ ਖਿੱਚ ਕੇ ਭੇਜੀ ਆ ਉਹਨਾਂ ਨੇ, ਉੱਥੇ ਨਿਊਜ਼ ਚੱਲ ਰਹੀ ਆ, ਸੜਕਾਂ ਦੀ ਦਿੱਤੀ ਹੋਈ ਆ ਨਿਊਜ਼, ਤੇ ਉਹਦੇ ਉੱਪਰ ਨਾ ਬਿਗ ਬ੍ਰੇਕਿੰਗ ਨਿਊਜ਼ ਖਟਖੜ ਕਲਾਂ ਤੋਂ ਲਾਈਵ, ਤੇ ਉਧਰ ਪਟਿਆਲਾ ਤੋਂ, ਤੇ ਉਹਦੀ ਖੇਤੀ ਕਾਨੂੰਨਾਂ ਦੇ ਆਰ ਪਾਰ ਇਹ ਹੈਡਲਾਈਨ ਹੈ, ਤੇ ਉੱਪਰ ਪਤਾ ਕੀ ਲਿਖਿਆ ਹੋਇਆ, ਸ਼ਹੀਦ ਭਗਤ ਸਿੰਘ ਵੱਲੋਂ ਸੁਖਬੀਰ ਬਾਦਲ ਨੂੰ ਸ਼ਰਧਾਂਜਲੀ। ਚੈਨਲ ਮੈਂ ਸ਼ੇਅਰ ਕਰਤੀ ਆ, ਦੇਖ ਸਕਦੇ ਆ ਤੁਸੀਂ, ਮਤਲਬ ਸ਼ਹੀਦ ਭਗਤ ਸਿੰਘ ਵੱਲੋਂ ਸੁਖਬੀਰ ਬਾਦਲ ਨੂੰ ਸ਼ਰਧਾਂਜਲੀ ਭੇਂਟ ਹੋਈ ਆ, ਤੇ ਇਹ ਪਤਾ ਨੀ ਕਿੱਦਾਂ, ਮਤਲਬ ਬਲ ਠੀਕ ਹੈ ਕਿਤੇ ਮਿਸਟੇਕ ਹੋ ਜਾਂਦੀ ਆ, ਪਰ ਜਿਹੜਾ ਕੁਆਲਿਟੀ ਕੰਟਰੋਲ ਹੈ ਨਾ ਉਹ ਮਸਟ ਹੈ। ਤੇ ਠੀਕ ਹੈ ਜੀ, ਤੇ ਸਤਨਾਮ ਸਾਧਲਾ ਹੁਣਾਂ ਦੀ ਤਸਵੀਰ ਮੈਂ ਸਾਂਝੀ ਕਰਤੀ। ਜਗਵੀਰ ਸਿੱਖ ਵੀ ਪ੍ਰੋਗਰਾਮ ਚ ਜੁੜੇ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਨਿਊਯਾਰਕ ਤੋਂ ਕਿਰਪਾਲ ਸਿੰਘ ਚੀਮਾ ਜੀ ਵੀ ਸ਼ਾਮਲ ਹੋ ਗਏ ਨੇ, ਕੁਲਵੀਰ ਸਿੰਘ ਸੰਧੂ ਵੀ ਸ਼ਾਮਲ ਹੋਏ ਨੇ, ਤੇ ਆਪਣੇ ਮਿੱਤਰ ਗੌਰਵ ਸ਼ਰਮਾ ਜੀ ਵਿਨੀਪੈਗ ਤੋਂ ਸ਼ਾਮਲ ਹੋਏ ਨੇ। ਸੜਕ ਤੇ ਲਹੂ ਲੁਹਾਉਣ ਪਏ ਬੰਦੇ ਨੂੰ ਵੇਖ ਕੇ ਭੀੜ ਇਕੱਠੀ ਹੋ ਗਈ, ਭੀੜ ਵਿੱਚੋਂ ਕੋਈ ਬੋਲਿਆ ਕਿ ਇਸ ਨੂੰ ਘਰ ਛੱਡ ਦੇਈਏ, ਇੰਨੇ ਨੂੰ ਬੰਦਾ ਉੱਠ ਕੇ ਬਹਿ ਗਿਆ ਤੇ ਕਹਿਣ ਲੱਗਾ ਹੁਣ ਹੋਰ ਕੁੱਟ ਪਾਉਣੀ ਆ, ਹੁਣੇ ਘਰੋਂ ਆ ਰਿਹਾ। ਠੀਕ,
ਬੰਦਾ ਕਹਿੰਦਾ ਪਲੀਜ਼ ਇਹਨੂੰ ਬੇਗਮ ਸਾਹਿਬਾ ਦੇ ਕੋਲ ਲੈ ਕੇ ਜਾਇਓ, ਹਸਪਤਾਲ ਵਜਾ ਲੈ ਜਾਓ।
ਨਹੀਂ ਨਹੀਂ ਉੱਥੋਂ ਹੀ ਆਇਆ, ਕਹਿੰਦਾ ਮੈਂ ਘਰੋਂ ਹੀ ਆਇਆ। ਠੀਕ ਹੈ ਜੀ, ਠੀਕ ਹੈ ਪਿਆਰਿਓ। ਹਸਬੈਂਡ ਵਾਈਫ ਦੇ ਜੋਕ, ਚਲੋ ਜੋਕ ਹੀ ਆ ਤਾਂ ਸ਼ੁਕਲ ਮੇਲਾ ਲੱਗਦਾ, ਪਰ ਇੱਦਾਂ ਨਹੀਂ ਹੁੰਦੀਆਂ ਹਸਬੈਂਡ ਵਾਈਫ। ਤੇ ਅਮਰੀਕ ਭਾਜੀ, ਉਧਰ ਹਸਬੈਂਡ ਵਾਈਫ ਦੀ ਗੱਲ ਕਰੀਏ ਤੇ ਦੇਖੋ, ਦੋਨਾਂ ਪਤੀ ਪਤਨੀ ਨੂੰ ਇੱਕੋ ਟਾਈਮ ਤੇ ਕਰੋਨਾ ਹੋਇਆ ਆ, ਟਰੰਪ ਤੇ ਮਿਸਿਸ ਟਰੰਪ ਨੂੰ। ਤੁਸੀਂ ਦੱਸੇ ਦਿੱਤਾ ਇਹ ਸੰਸਨੀ ਖੇਜ ਖਬਰ, ਤੁਸੀਂ ਸੁਣੇ ਲਈ ਚੌਥੇ ਗੇੜੇ ਦੇ ਵਿਚ ਸਵੇਰੇ ਸੈਰ ਕਰਨ ਲੱਗੇ,
ਦੂਜੇ ਗੇੜੇ ਚ ਸੁਣੀ ਸੀ,
ਦੂਜੇ ਗੇੜੇ ਚ। ਤੇ ਮੈਨੂੰ ਨਾ ਕੋਈ ਸ਼ੌਕ ਨਹੀਂ ਲੱਗਿਆ, ਮੈਨੂੰ ਲੱਗਦਾ ਹੀ ਸੀਗਾ ਵੀ ਹੁਣ ਕਰੋਨਾ ਹੋਏਗਾ। ਇਹ ਵੀ ਇੱਕ ਤੀਰ ਸੀ ਭੱਥੇ ਦੇ ਵਿਚ, ਪੋਲੀਟੀਕਲ ਭੱਥੇ ਦੇ ਵਿਚ ਮੈਨੂੰ ਲੱਗਦਾ ਜਿਹੜਾ ਚੱਲਿਆ ਆ। ਤੁਹਾਨੂੰ ਪਤਾ ਕਿ 4-5 ਦਿਨ ਪਹਿਲਾਂ ਡਿਬੇਟ ਹੋ ਕੇ ਹਟਿਆ ਆ ਜੋ ਬਾਈਡਨ ਤੇ ਇਹਦਾ ਟਰੰਪ ਦਾ, ਤੇ ਉਹਦੇ ਵਿਚ ਟਰੰਪ ਨੇ ਆਪਣਾ ਐਟੀਚਿਊਡ ਦਿਖਾਇਆ, ਥੋੜੀ ਰਫ ਭਾਸ਼ਾ ਵੀ ਬੋਲੀ, ਤੇ ਉਹ ਜਿਹੜਾ ਨਾ ਬੈਕ ਫਾਇਰ ਕਰ ਗਿਆ। ਜਿੱਥੇ ਤੱਕ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਉਹ ਲੋਕਾਂ ਨੇ ਇੰਨਾ ਪਸੰਦ ਨਹੀਂ ਕੀਤਾ, ਕਿਉਂਕਿ ਵੈਸੇ ਟਰੰਪ ਇੱਦਾਂ ਦਾ ਹੈ ਨਹੀਂ, ਹੀ ਇਜ਼ ਅ ਬਿਜ਼ਨਸਮੈਨ, ਸੌਫਟ ਸਪੋਕਨ ਵੀ ਹੈ, ਪਰ ਉਹ ਆਪਣੇ ਆਪ ਨੂੰ ਇੱਕ ਸ਼ੋ ਕਰਨਾ ਚਾਹੁੰਦਾ ਵੀ ਰਫ ਟਫ ਲੀਡਰ, ਮੈਂ ਨਹੀਂ ਪਰਵਾਹ ਕਰਦਾ, ਮੈਂ ਜਿਹੜਾ ਸਿਸਟਮ ਹੈ ਜਾਂ ਸਥਾਪਤੀ ਹੈ ਇਸਟੈਬਲਿਸ਼ਮੈਂਟ ਹੈ ਮੈਂ ਉਹ ਬਿਲਕੁਲ ਹੀ ਨਹੀਂ ਮੰਨਦਾ, ਹੈ ਨਾ, ਜੇ ਮੈਂ ਆਪਣਾ ਬਸ ਆਪ ਇੰਡੀਪੈਂਡੈਂਟ ਹੈ। ਤੇ ਇਸੇ ਕਰਕੇ ਉਹ ਪਿਛਲੀ ਵਾਰੀ ਜਿੱਤਿਆ ਸੀ ਕਿ ਲੋਕ ਚੇਂਜ ਚਾਹੁੰਦੇ ਸੀਗੇ ਵੀ ਆਹ ਜਿਹੜਾ ਪ੍ਰੋਟੋਕੋਲ ਹੈ ਸਰਕਲ ਦੇ ਵਿੱਚ ਫਸੇ ਹੋਏ ਆ ਉਹਤੋਂ ਕੋਈ ਕੱਢੇ ਆ ਕੇ, ਵੈਸੇ ਹੁਣ ਕੱਢਿਆ ਵੀ, ਤੇ ਹੁਣ ਉਸੇ ਹੀ ਚੀਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਡਿਬੇਟ ਦੇ ਵਿੱਚ ਉਹ ਜਿਹੜੀ ਫਾਰਮਲ ਭਾਸ਼ਾ ਆ ਉਹ ਘੱਟ ਬੋਲਣ ਦੀ ਕੋਸ਼ਿਸ਼ ਕੀਤੀ, ਤੇ ਇਨਫਾਰਮਲ ਤਰੀਕੇ ਨਾਲ ਉਹਨੇ ਕਈ ਇਹੋ ਜਿਹੇ ਲਫ਼ਜ਼ ਕਹੇ, ਜੈਸਚਰ ਕੀਤੇ, ਜਿਹਦੇ ਨਾਲ ਹੁਣ ਉਹ ਬੈਕਫਾਇਰ ਹੋਇਆ, ਮੀਡੀਆ ਨੇ ਉਹਨੂੰ ਨਹੀਂ ਚੰਗਾ ਸਮਝਿਆ। ਤੇ ਉਹਦੇ ਦੋ ਕਾਰਨ ਹੋ ਸਕਦੇ ਸੀ ਅਮਰੀਕ ਭਾਜੀ, ਜਿਸ ਤਰ੍ਹਾਂ ਮੈਂ ਸੁਣਿਆ। ਇੱਕ ਤਾਂ ਇਹ ਹੈ ਕਿ ਜਿਹੜਾ ਜੋ ਬਾਈਡਨ ਹੈ ਉਹ ਵੀ ਨਹੀਂ ਚਾਹੁੰਦਾ ਵੀ ਹੋਰ ਡਿਬੇਟ ਹੋਵੇ, ਠੀਕ ਹੈ, ਇੱਧਰ ਇਹ ਵੀ ਨਹੀਂ ਚਾਹੁੰਦਾ ਵੀ ਡਿਬੇਟ ਹੋਵੇ, ਚਾਹੁੰਦਾ ਕੋਈ ਵੀ ਨਹੀਂ, ਪਰ ਉਹਨਾਂ ਨੂੰ ਕਰਨਾ ਪੈਂਦਾ ਆ, ਸਾਰੇ ਆਪਣੇ ਆਪਣੇ ਕੰਫਰਟ ਜ਼ੋਨ ਦੇ ਵਿੱਚ। ਤੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਕਰੋਨਾ ਦਾ ਮੈਨੂੰ ਲੱਗਦਾ ਹੈ ਵੀ ਹੁਣ ਕਿਉਂ ਕਰੋਨਾ ਹੋ ਗਿਆ ਇਕਦਮ, ਪਹਿਲਾਂ ਨਹੀਂ ਹੋਇਆ, ਹਨਾ। ਤੇ ਮੈਨੂੰ ਲੱਗਦਾ ਆਉਣ ਵਾਲੇ ਜਿਹੜੇ ਡਿਬੇਟ ਆ ਉਹ ਤੋਂ ਭੱਜ ਰਹੇ ਨੇ ਡੋਨਲਡ ਟਰੰਪ। ਤੁਹਾਡਾ ਕੀ ਖਿਆਲ ਹੈ?
ਜਾਂ ਮਨਦੀਪ, ਇਹ ਵੀ ਤੁਹਾਡੀ ਗੱਲ ਠੀਕ ਹੋ ਸਕਦੀ ਹੈ ਕਿ ਜਿਹੜੀ ਕਮਿੰਗ ਡਿਬੇਟ ਆ ਕੁਛ ਦਿਨਾਂ ਦੇ ਵਿੱਚ ਹੋਊਗੀ ਉਹ ਤੋਂ ਭੱਜਣਾ ਚਾਹੁੰਦੇ ਆ, ਕਰੋਨਾ ਅਗਰ ਕਿਸੇ ਨੂੰ ਹੋ ਜਾਵੇ ਤਾਂ ਡਿਬੇਟ ਵਿੱਚ ਭਾਗ ਨਹੀਂ ਲੈ ਸਕਦਾ, ਇਹ ਵੀ ਤੁਹਾਡੀ ਗੱਲ ਮੰਨਣ ਵਾਲੀ ਆ। ਲੇਕਿਨ ਅਮਨਦੀਪ, ਇਹਦਾ ਦੂਜਾ ਕਾਰਨ ਵੀ ਹੋ ਸਕਦਾ ਕਿ ਉਹ ਸਿੰਪਥੀ ਵੀ ਕ੍ਰੀਏਟ ਕਰਨਾ ਚਾਹੁੰਦਾ, ਦੇਖੋ ਜੀ ਜਿੱਥੇ ਅਮੈਰੀਕਨ ਲੋਕਾਂ ਨੂੰ ਕਰੋਨਾ ਹੋ ਰਿਹਾ ਉਹ ਇਸ ਚੈਲੰਜ ਨੂੰ ਫੇਸ ਕਰ ਰਹੇ ਆ, ਅਸੀਂ ਉਹ ਤੋਂ ਪਿੱਛੇ ਨਹੀਂ, ਮੈਨੂੰ ਵੀ ਕਰੋਨਾ ਹੋ ਗਿਆ, ਆਈ ਮੀਨ ਵੈਰੀ ਬੈਡ ਪੋਜੀਸ਼ਨ, ਤੇ ਮੈਂ ਵੀ ਇੱਥੋਂ ਨਿਕਲਣਾ, ਤੇ ਸਾਰੇ ਨਿਕਲ, ਉਹ ਸਿੰਪਥੀ ਵੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਗੀ। ਜਿੱਦਾਂ ਪਿੱਛੇ ਜਾਏ ਅਮਿਤਾਬ ਬੱਚਨ, ਉਹਦੇ ਮੁੰਡੇ, ਉਹਦੀ ਪੋਤੀ, ਉਹਦੀ ਨੂੰਹ, ਸਾਰਿਆਂ ਨੂੰ ਕਰੋਨਾ ਹੋ ਗਿਆ ਸੀ, ਤੇ ਉਹਦੀ ਬੇਗਮ ਸਾਹਿਬਾਂ ਨੂੰ ਛੱਡ ਕੇ, ਤੇ ਉਹਦੇ ਨਾਲ ਫਿਰ ਅਖਬਾਰਾਂ ਦੇ ਵਿੱਚ ਚਰਚਾ ਕਾਫੀ ਹੋਈ, ਉਹਦੀ ਅਖਬਾਰਾਂ ਵਿੱਚ ਕਈ ਦਿਨ
ਪਬਲਿਸਿਟੀ ਹੁੰਦੀ ਹੈ ਨਾ, ਇਹਦੇ ਨਾਲ ਦੇਖੋ 2-3 ਦਿਨ 4
ਪਬਲਿਸਿਟੀ ਹੁੰਦੀ ਹੈ,
ਸੁਰਖੀਆਂ ਮਿਲ ਲਈਆਂ ਇਹਦੇ। ਹੁਣ ਜਿਹੜਾ ਉਹ ਸੁਰਖੀਆਂ ਜਿਹੜੀਆਂ ਆ ਉਹ ਡਿਬੇਟ ਦੀਆਂ ਸੁਰਖੀਆਂ ਚੱਲ ਰਹੀਆਂ ਸੀਗੀਆਂ, ਉਹ ਡੋਨਲਡ ਟਰੰਪ ਐ ਹੋ ਗਿਆ, ਹੋ ਗਿਆ, ਹੁਣ ਉਹ ਸਾਰਾ ਹੀ ਜਿਹੜਾ ਫੋਕਸ ਆ ਉਹ ਡਿਬੇਟ ਬਾਰੇ, ਤਾਂ ਹੁਣ ਪਿਛਲੇ 24 ਘੰਟਿਆਂ ਚ ਕੋਈ ਗੱਲ ਨਹੀਂ ਹੋ ਰਹੀ। ਹੁਣ ਜੇ ਦੁਨੀਆਂ ਦੇ ਵਿੱਚ ਖਬਰਾਂ ਛਪ ਰਹੀਆਂ, ਹੁਣ ਅਸੀਂ ਵੀ ਕੀ ਕਰ ਰਹੇ ਹਾਂ ਗੱਲ, ਅਸੀਂ ਕੋਈ ਡਿਬੇਟ ਦੀ ਥੋੜੋ ਕਰ ਰਹੇ ਹਾਂ ਗੱਲ, ਅਸੀਂ ਵੀ ਤਾਂ ਉਹਦੀ,
ਮੈਂ ਤਾਂ ਸਵੇਰੇ ਗੱਲ ਤਾਂ ਸੁਣਾਈ ਹੈ, ਦੂਜੇ ਗੇੜੇ ਵਿੱਚ ਇਹੀ ਗੱਲ ਹੋ ਰਹੀ ਸੀ ਉਹਦੀ, ਜਿਹੜੇ ਪਾਕਿਸਤਾਨ ਦੇ ਸੱਜਣ ਸਨ ਦੂਜੇ ਗੇੜੇ ਵਿੱਚ ਇਹੀ ਗੱਲ ਕਰ ਰਹੇ ਸੀ ਕਿ ਜਿਹੜੀ ਟਰੰਪ ਦੀ ਬੇਗਮ ਸਾਹਿਬ ਹੈ ਨਾ, ਮੈਂ ਇੰਨੀ ਗੱਲ ਸੁਣੀ ਸੀ, ਉਹ ਟਰੰਪ ਦੀ ਬੇਗਮ ਸਾਹਿਬ ਤੇ ਇਹੀ ਗੱਲ ਹੋਣੀ, ਉਹ ਤਲਾਕ ਤਾਂ ਉਹਦਾ ਹੋਇਆ ਨੀ ਹੈ, ਇਹੀ ਗੱਲ ਹੋਈ ਹੋਣੀ ਵੀ ਹੁਣ ਕਰੋਨਾ ਹੋ ਗਿਆ।
ਹੁਣ ਗੱਲ ਤਾਂ ਇਹ ਹੈ ਵੀ ਸਾਨੂੰ ਟਰੰਪ ਦਾ ਘੱਟ ਖਿਆਲ ਹੈ, ਸਾਡੇ ਬੰਦਿਆਂ ਨੂੰ ਬੇਗਮ ਦਾ ਜ਼ਿਆਦਾ ਖਿਆਲ, ਬੇਗਮ ਦਾ ਜ਼ਿਆਦਾ ਖਿਆਲ। ਜਿੱਦਾਂ ਇੱਕ ਬੰਦੇ ਨੇ ਪਾਇਆ ਸੀਗਾ ਆਜ਼ਾਦੀ ਵੇਲੇ, ਕਹਿੰਦਾ ਯਾਰ 1947 ਦੇ ਵਿੱਚ ਗੋਰੇ ਛੱਡ ਕੇ ਚਲੇ ਗਏ, ਅਸੀਂ ਗੋਰਿਆਂ ਨੂੰ ਕਿਹਾ ਵੀ ਛੱਡ ਕੇ ਤੁਸੀਂ ਦੇਸ਼ ਛੱਡ ਕੇ ਚੱਲ ਜਾਓ, ਕਹਿੰਦੇ ਨਾਲ ਫਿਰ ਗੋਰੀਆਂ ਕੱਲੇ ਲੈ ਗਏ, ਅਸੀਂ ਗੋਰਿਆਂ ਨੂੰ ਗਿਆ ਸੀ ਛੱਡਣ ਨੂੰ, ਗੋਰੀਆਂ ਛੱਡਣ ਨੂੰ ਕਿਹਾ।
ਹੁਣ ਉਦਾਂ ਦਾ ਬੇਗਮ ਸਾਹਿਬ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਆ, ਜਿੱਦਾਂ ਹਰਨਾਮ ਸਿੰਘ ਵੀ ਰੱਖਦਾ ਆਪਣੇ ਅਧਿਕਾਰ ਕੌਰ ਦਾ ਪੂਰਾ ਖਿਆਲ ਰੱਖਦਾ ਆ, ਉਹ ਵੀ ਡਰਦਾ ਵੀ ਉੱਥੋਂ ਤੇ ਗੌਰਵ ਸ਼ਰਮਾ ਜੀ ਪਿਆਜ਼ ਲੈ ਕੇ ਚੱਲ ਗਏ ਸੀ ਏਅਰਪੋਰਟ ਤੋਂ,
ਇਹ ਵੀ ਖਿਆਲ ਰੱਖਦੇ ਆ ਖੈਰ ਦੇਖੋ ਬੇਗਮ ਤੋਂ ਬਿਨਾ ਤਾਂ ਰਾਜਾ ਕਿਸੇ ਕੰਮ ਦਾ ਨਹੀਂ ਹੈਗਾ ਨਾ। ਸੋ ਇਸ ਕਰਕੇ ਹੁਣ ਜਿਹੜਾ ਧਿਆਨ ਹੈ ਸਾਰਾ, ਹੁਣ ਦੇਖੋ ਕੱਲਾ ਉਹਨੇ ਆਪ ਨੂੰ ਨਹੀਂ ਕਰਾਇਆ, ਉਹ ਕਹਿਣਾ ਵੀ ਜਿੱਦਾਂ ਹੁਣ ਬੇਗਮ ਨੂੰ ਵੀ ਨਾਲ ਕਰਾਇਆ, ਜਿੱਦਾਂ ਉਹ ਗਲਤੀ ਕਰ ਗਿਆ ਮਹਤਾਬ ਚ ਵੀ ਉਹਨੇ ਆਪਣੀ ਬੇਗਮ ਨੂੰ ਨਹੀਂ ਕਰਾਇਆ, ਕਿਤੇ ਉਹ ਨਾਲ ਕਰਾਇਆ ਹੁੰਦਾ ਨਾ ਫੇਰ ਉਹ ਜਿਆਦਾ ਵਧੀਆ ਸਟੋਰੀ ਲੱਗਣੀ ਸੀ। ਉਹ ਸਿੱਖ ਲਿਆ ਉਹ ਮੋਦੀ ਸਾਹਿਬ ਦਾ ਫੋਨ, ਉਹ ਮੋਦੀ ਸਾਹਿਬ ਦਾ ਫੋਨ ਗਿਆ ਹੁਣ ਆਪਣੇ ਮਿੱਤਰ ਟਰੰਪ ਨੂੰ, ਉਹ ਕਹਿੰਦਾ ਹੁਣ ਅਸੀਂ ਇੱਧਰ ਭਰਾਵਾ ਪਹਿਲਾਂ ਡਰਾਮਾ ਕਰਕੇ ਦੇਖ ਹਟੇ, ਉਹ ਚੱਲਿਆ ਨੀ ਚੰਗੀ ਤਰ੍ਹਾਂ, ਤੁਸੀਂ ਅਸੀਂ ਤਜਰਬਾ ਕੀਤਾ ਸੀ ਅਮਿਤਾਭ ਚੰਦ ਤੇ ਜੈ ਭਾਦੜੀ ਤੇ, ਉਹ ਚੱਲਿਆ ਨੀ ਹੈਗਾ, ਹੁਣ ਤੂੰ ਏਦਾਂ ਕਰ ਜੇ ਕਰਾਣਾ ਹੈ ਤਾਂ ਦੋਨੋਂ ਇਕੱਠੇ ਕਰਾਇਓ, ਏਦਾਂ ਚੰਗਾ ਲੱਗਦਾ ਕੱਲੇ ਕੱਲੇ।
ਹਾਂਜੀ ਬਿਲਕੁਲ ਬਿਲਕੁਲ
ਹਾਂ, ਵੀ ਤੁਹਾਡਾ ਚੌਥਾ ਵਿਆਹ ਆ ਵੀ ਏਦਾਂ ਕੋਈ ਮਾੜੀ ਤੁਹਾਡੀ ਗੱਲ ਥੋੜੋ ਹੈਨਾ। ਤੇ ਚਲੋ ਇਹ ਤਾਂ ਸੀ ਜੀ ਹਾਸੇ ਮਜ਼ਾਕ ਦੀਆਂ ਗੱਲਾਂ, ਤੇ ਨਾਲੇ ਚਲੋ ਖਬਰਾਂ ਵੀ ਕਵਰ ਹੋ ਜਾਂਦੀਆਂ। ਤੇ ਉਧਰ ਦੇਖੋ ਤੁਹਾਨੂੰ ਪਤਾ ਇੱਕ ਬਹੁਤ ਵੱਡਾ ਕਤਲ ਹੋਇਆ ਪਿਛਲੇ ਹਫ਼ਤੇ, ਬਹੁਤ ਵੱਡਾ ਕਤਲ ਹੋ ਗਿਆ ਪੰਜਾਬ ਦੇ ਵਿੱਚ, ਪਤਾ ਹੀ ਨਹੀਂ ਲੱਗਿਆ ਕਿਸੇ ਨੂੰ, ਬਹੁਤ ਘੱਟ ਲੋਕਾਂ ਨੂੰ ਪਤਾ ਆ। ਸ਼ੰਭੂ ਬਾਰਡਰ ਤੇ ਕਿੱਡੇ ਇਕੱਠ ਹੋਏ ਆ, ਕਿੰਨੀਆਂ ਰੈਲੀਆਂ ਹੋ ਰਹੀਆਂ, ਸੁਖਬੀਰ ਬਾਦਲ ਹੁਣ ਵੀ ਅਕਾਲ ਤਖ਼ਤ ਸਾਹਿਬ ਤੋਂ ਰੈਲੀ ਸ਼ੁਰੂ ਕਰ ਰਹੇ ਨੇ, ਮਤਲਬ ਭੀੜ ਇਕੱਠੀ ਹੋ ਰਹੀ ਹੈ। ਤੁਹਾਨੂੰ ਪਤਾ ਇਹਦੇ ਵਿੱਚ ਕਤਲ ਹੋਇਆ ਬਹੁਤ ਵੱਡਾ, ਸ਼ਾਇਦ ਤੁਹਾਨੂੰ ਨਹੀਂ ਪਤਾ,
ਦੱਸਿਓ ਜੀ।
ਹਾਂ ਕਰੋਨਾ ਦਾ ਕਤਲ ਹੋ ਗਿਆ, ਕਰੋਨਾ ਮਾਰੀ ਗਈ।
ਅੱਛਾ ਜੀ,
ਹਾਂ ਹਾਂ ਦੇਖੋ ਸਾਰੇ ਲੋਕ ਵੀ ਇਹ ਗੱਲਾਂ ਕਰ ਰਹੇ ਨੇ, ਮੈਂ ਵੀ ਕਰ ਰਿਹਾ ਵੀ ਜਿੱਥੇ ਉਹ ਰਾਤ ਨੂੰ ਜੀ 8 ਵਜੇ ਤੋਂ ਲੈ ਕੇ ਫਲਾਨੇ ਵਜੇ ਤੱਕ ਕਰਫਿਊ ਹੈ, ਦੱਸੋ ਮੈਨੂੰ ਸਮਝ ਨੀ ਆਉਂਦੀ ਵੀਕਐਂਡ ਤੇ ਵੀ ਕਰਫਿਊ ਹੈ, ਭਈ ਕਰੋਨਾ ਵੀਕਐਂਡ ਤੇ ਨਿਕਲਦਾ ਆ, ਉਹਦਾ ਕੋਈ ਟਾਈਮ ਹੈ ਉਹ ਨਿਕਲਦਾ, ਵੀ ਦਿਨੇ ਠੀਕ ਹੈ ਓਕੇ ਹੈ ਯੂ ਕੈਨ ਡੂ ਵਟ ਐਵਰ ਯੂ ਲਾਈਕ, ਹੈਂ ਉੱਦਾਂ ਕਾਰ ਦੇ ਵਿੱਚ 4 ਬੰਦੇ ਬੈਠ ਨਹੀਂ ਸਕਦੇ, ਬੱਸਾਂ 'ਚ 52 ਬੈਠ ਸਕਦੇ ਆ, ਉੱਥੇ ਕੋਈ ਪ੍ਰੋਬਲਮ ਨਹੀਂ, ਨਾ ਮਾਸਕ ਲਾਉਣਾ ਨਾ ਕੁਛ ਲਾਉਣਾ, ਹੈਨਾ। ਤੇ ਇਹ ਜਿਹੜਾ ਡਰਾਮੇਬਾਜ਼ੀ ਜਾਂ ਕਹਿ ਲਓ ਕੋਈ ਮਿਸਮੈਨੇਜਮੈਂਟ ਰੱਖ ਲਓ ਜਾਂ ਮਤਲਬ ਗੱਲ ਕੋਈ ਮੈਨੂੰ ਨਹੀਂ ਲੱਗਦਾ ਕੋਈ ਏਡੀ ਵੱਡੀ ਸੀਗੀ, ਇਟਸ ਜਸਟ ਬੈਡ ਫਲੂ, ਹੈਨਾ, ਤੇ ਉਹਦੀ ਇਤਿਹਾਸ ਰੱਖੀ ਜਾ ਸਕਦੀ ਸੀਗੀ। ਤੇ ਹੁਣ ਇਕਦਮ ਹੁਣ ਕੋਈ ਚੱਕਰ ਨਹੀਂ ਹੈਗਾ ਕੈਪਟਨ ਸਾਹਿਬ ਨੂੰ, ਹੁਣ ਕੋਈ ਨਹੀਂ ਦਿਸ ਰਿਹਾ ਕਿਉਂਕਿ ਹੁਣ ਉਹਨਾਂ ਦੇ ਹੱਕ 'ਚ ਭੁਗਤ ਰਿਹਾ ਸਾਰਾ ਕੁਛ, ਇਹ ਜੋ ਰੈਲੀਆਂ ਆ ਜਾਂ ਸਾਰਾ ਕੁਛ ਹੈ ਐਕਚੁਲੀ ਇਹਦੇ ਪਿੱਛੇ ਉਹ ਕਾਂਗਰਸ ਜਿਹੜੀ ਇਹਨੂੰ ਹਵਾ ਦੇ ਰਹੀ ਹੈ, ਉਹਨਾਂ ਦੇ ਹੱਕ 'ਚ ਵਿੱਚ ਭੁਗਤ ਰਹੀ ਹੈ ਕਿਉਂਕਿ ਉਹ ਸੈਂਟਰ ਗੌਰਮੈਂਟ ਦੇ ਅਗੇਂਸਟ ਹੈ, ਅਕਾਲੀਆਂ ਦੇ ਅਗੇਂਸਟ ਜਾ ਰਹੀ ਹੈ। ਸੋ ਇਸ ਕਰਕੇ ਹੁਣ ਕਰੋਨਾ ਦੀ ਕੋਈ ਪਰਵਾਹ ਨਹੀਂ ਹੈਗੀ, ਕੋਈ ਰੌਲਾ ਨਹੀਂ ਪੰਜਾਬ ਦੇ ਵਿੱਚ, ਕਰੋਨਾ ਰੈਲੀਆਂ ਦੇ ਵਿੱਚ ਜਾ ਕੇ ਖਤਮ ਹੋ ਜਾਂਦਾ, ਭੀੜਾਂ ਦੇ ਵਿੱਚ ਜਾ ਕੇ, ਉਹ ਮਿਡਲ ਕਲਾਸ ਬੰਦਿਆਂ ਨੂੰ ਹੁੰਦਾ ਆ ਜਾਂ ਜਿਨ੍ਹਾਂ ਕੋਲ ਪੈਸਾ ਧੇਲਾ ਆ ਉਹਨਾਂ ਨੂੰ ਹੀ ਹੁੰਦਾ ਆ, ਕਿਸੇ ਗਰੀਬ ਬੰਦੇ ਨੂੰ ਨਹੀਂ ਹੁੰਦਾ ਜਿੱਥੋਂ ਪੈਸੇ ਨਹੀਂ ਮਿਲਣੇ ਹੁੰਦੇ। ਸੋ ਉਹ ਮਿਡਲ ਕਲਾਸ ਨੂੰ ਹੀ ਹੋਇਆ ਆ ਕਰੋਨਾ। ਮੈਂ ਅਮਰੀਕ ਭਾਜੀ ਗੱਲ ਕਰ ਰਿਹਾ ਸੀ ਨਵਾਂ ਸ਼ਹਿਰ ਵੀ ਤੇ ਗੜਸ਼ੰਕਰ ਏਰੀਏ ਦੇ ਵਿੱਚ ਵੀ, ਤੇ ਉੱਥੇ ਵੀ ਬੜਾ ਧੱਕਾ ਚੱਲ ਰਿਹਾ ਕਰੋਨਾ ਦੇ ਨਾਂ ਤੇ, ਮਤਲਬ ਜਿਹੜੇ ਟੈਸਟ ਕਰਵਾਏ ਜਾ ਰਹੇ ਨੇ ਪੋਜ਼ਿਟਿਵ ਕਰਾਏ ਜਾ ਰਹੇ ਨੇ, ਪੈਸੇ ਲੈ ਕੇ ਛੱਡੇ ਜਾ ਰਹੇ ਨੇ, ਦੈਟਸ ਵੈਰੀ ਬੈਡ। ਤੁਹਾਡਾ ਕੋਈ ਇਹਦੇ ਬਾਰੇ ਟਿੱਪਣੀ ਜਾਂ ਹੋਰ?
ਅਮਨਦੀਪ ਇਹਦੇ ਪਾਸੇ ਇਹੀ ਟਿੱਪਣੀ ਆ ਕਿ ਜਿਹੜਾ ਪੰਜਾਬ ਦੇ ਵਿੱਚ, ਮੈਂ ਆਪਣੇ ਦੋਸਤਾਂ ਨਾਲ ਗੱਲਾਂ ਕਰਦਾ ਰਹਿੰਦਾ, ਕਾਫੀ ਸਾਰੇ ਰਿਟਾਇਰ ਹੋ ਗਏ ਆ, ਤੇ ਉਹ ਦੱਸਦੇ ਹੁੰਦੇ ਕਿ ਜਿੰਨੀ ਵੀ ਅਸੀਂ ਕਮਾਈ ਕੀਤੀ ਆ ਨਾ, ਜਿੱਦਾਂ ਪੈਨਸ਼ਨ ਵੀ ਲੱਗੀ ਆ, ਉਸ ਤੋਂ ਬਾਅਦ ਜਿਹੜੇ ਸਾਨੂੰ ਪ੍ਰੋਵੀਡੈਂਟ ਫੰਡ ਜਾਂ ਹੋਰ ਪੈਸੇ ਮਿਲੇ ਆ, ਕਾਫੀ ਪੈਸੇ ਮਿਲ ਜਾਂਦੇ ਆ, ਕਹਿੰਦਾ ਹੁਣ ਇਹ ਡਰ ਲੱਗਿਆ ਰਹਿੰਦਾ ਪੇ ਜੇ ਕਿਸੇ ਨੇ ਕਰੋਨਾ ਦੀ ਗਵਾਹ ਫਲਾਤੀ ਜਾਂ ਸਾਨੂੰ ਹਸਪਤਾਲ ਫੜ ਕੇ ਲੈ ਗਿਆ ਕਰੋਨਾ, ਹੁਣ ਪੋਜ਼ਿਟਿਵ ਕਰ ਹੀ ਦੇਣਾ, ਉਹ ਨੀ ਕਹਿਣਾ ਨਵਾਂ ਨਵਾਂ ਰਿਟਾਇਰ ਹੋਇਆ ਬੰਦਾ ਇਹ, ਇਹਦੇ ਕੋਲ ਪੈਸੇ ਵੀ ਚੰਗੇ ਆ। ਤੇ ਜਿਸ ਵੇਲੇ ਤੁਸੀਂ ਹੋਸਪਿਟਲ ਵਿੱਚ ਜਾਂਦੇ ਆ ਨਾ, ਦਾਖਲ ਹੋਣ ਦਾ ਹੀ ਤੁਹਾਨੂੰ 2 ਲੱਖ ਰੁਪਇਆ ਦਾਖਲ ਹੋਣ ਦਾ ਹੀ ਦੇਣਾ ਪੈਂਦਾ, ਤੇ ਉਸ ਤੋਂ ਬਾਅਦ 50,000 ਰੁਪਇਆ ਐਵਰੀ ਸਿੰਗਲ ਡੇ ਹੋਸਪਿਟਲ ਵਾਲੇ, ਪ੍ਰਾਈਵੇਟ ਹੋਸਪਿਟਲ ਵਾਲੇ ਲੈਂਦੇ ਆ। ਤੇ ਜੇ ਉਹਨਾਂ ਨੇ 10 ਦਿਨ ਵੀ ਰੱਖ ਲਿਆ, 5 ਲੱਖ ਉਹ ਹੋ ਗਿਆ, ਤੇ 2 ਲੱਖ 7 ਲੱਖ 10 ਲੱਖ ਦੇ ਕਰੀਬ ਜੇ ਤੁਸੀਂ ਕਰੋਨਾ ਪੋਜ਼ਿਟਿਵ ਹੋ ਜਾਂਦੇ ਆ ਤਾਂ ਹਸਪਤਾਲ ਵਾਲਿਆਂ ਨੂੰ ਉਹ ਮਿਲ ਜਾਂਦਾ ਆ, ਮੇਰੇ ਖਿਆਲ ਦੇ ਵਿੱਚ ਇੱਦਾਂ ਹੈਗੀ ਆ। ਤੇ ਆਮ ਤੌਰ ਤੇ ਜਿਹੜਾ ਰੇਟ ਆ ਉੱਥੇ ਲਗਭਗ ਜਿਹੜਾ ਰੇਟ ਆ ਉਹ 3 ਲੱਖ ਵੀ ਆ ਲੋਕਾਂ ਨੂੰ ਦਾਖਲ ਕਰਨ ਦਾ ਹੀ, 3 ਲੱਖ, ਉਸ ਤੋਂ ਬਾਅਦ ਕਈ 75,000 ਵੀ ਲੈ ਰਹੇ, ਕਈ ਰੋਜ਼ ਦਾ 1,00,000 ਵੀ ਲੈ ਰਿਹਾ ਹੋਸਪਿਟਲ। ਇਹ ਅਫਵਾਹ ਵੀ ਹੋ ਸਕਦੀਆਂ, ਮੇਰੇ ਖਿਆਲ ਤਾਂ ਕਾਫੀ ਰਿਐਲਿਟੀ ਵੀ ਇਹ ਹੈਗੀ ਆ, ਜਿੱਦਾਂ ਜਿੱਦਾਂ ਤੁਸੀਂ ਲੋਕਾਂ ਨਾਲ ਗੱਲਾਂ ਕਰਦੇ ਆ।
ਕੁਛ ਕੇਸ ਬਿਲਕੁਲ ਅਮਰੀਕ ਭਾਜੀ, ਕੁਛ ਕੇਸ ਰਿਐਲਿਟੀ ਦੇ ਵੀ ਆਏ ਨੇ ਕਿ ਕਰੋਨਾ ਹੋ ਗਿਆ ਜੀ, ਡਾਇਰੈਕਟ ਹੋ ਗਿਆ, ਐਕਚੁਲੀ ਉਹ ਦਮੇ ਦੀ ਸ਼ਿਕਾਰ ਸੀਗੀ ਲੇਡੀ, ਹੈ ਨਾ, ਉਹ ਇੱਥੋਂ ਫੋਨ ਕਰ, ਹਾਂ, ਤੇ ਉਹ ਫੋਨ ਕਰ ਕਰਕੇ ਮਤਲਬ ਉਹ ਡਾਕਟਰ ਕਹਿੰਦਾ ਮੈਂ ਨੀ ਛੱਡਣੇ ਜਦ ਤੱਕ, ਮਤਲਬ ਮਿਜ਼ਰੇਬਲ ਸਟੋਰੀ ਉਹ ਜਿਹੜੀ ਨਾ, ਮਤਲਬ ਫੇਰ ਮਿਨਿਸਟਰਾਂ ਤੋਂ ਫਰਮਾਇਸ਼ਾਂ ਪਾ ਪਾ ਕੇ
ਬੰਦਾ ਹੁਣ ਤਾਂ ਬੰਦਾ ਜੇ ਤੁਸੀਂ ਹੋਸਪਿਟਲ ਜਾਂਦੇ ਆ ਨਾ ਤਾਂ ਮਰਜ਼ੀ ਨਾਲ ਨਹੀਂ ਆ ਸਕਦੇ, ਮਰਜ਼ੀ ਨਾਲ ਤਾਂ ਅੱਗੇ ਵੀ ਨਹੀਂ ਆ ਸਕਦੇ ਸੀ, ਪਰ ਹੁਣ ਤਾਂ ਤੁਸੀਂ ਬਿਲਕੁਲ ਆਏ ਨਹੀਂ ਸਕਦੇ। ਡਾਕਟਰ ਕਹਿੰਦਾ ਜੀ ਇਹਨੂੰ ਤਾਂ ਇਹ ਤਾਂ ਸਮਾਜਿਕ ਸਮੱਸਿਆ ਆ, ਇਹ ਜਵਾਹਰ ਚੱਲੋਗੋ ਸਾਰੇ ਸਮਾਜ ਨੂੰ ਖਤਰਾ ਆ, ਮੈਂ ਨੀ ਇਹਨੂੰ ਜਾਣ ਦੇਣਾ, ਇਹ ਪੈਸੇ ਦੇਈ ਜਾਵੇ ਉਹਨੂੰ। ਜਦੋਂ ਤੱਕ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਇਹਦੇ ਬੈਂਕ ਬੈਲੈਂਸ ਦੇ ਵਿੱਚ ਪੈਸੇ ਹੈਗੇ ਆ, ਇਹਦੀ ਜਿਹੜੀ ਹਿਸਟਰੀ ਆ ਥੋੜੀ ਓਵਰਸੀਜ਼ ਚ, ਇਹਦੇ ਰਿਸ਼ਤੇਦਾਰ ਵਗੈਰਾ ਜਾਂ ਮੁੰਡੇ ਕੁੜੀਆਂ ਓਵਰਸੀਜ਼ ਗਏ ਹੋਏ, ਨਵਾਂ ਨਵਾਂ ਰਿਟਾਇਰ ਹੋਏ ਆ, ਉਹਨੂੰ ਤਾਂ ਕਰੋਨਾ ਜ਼ਰੂਰ ਕਰੇ ਦੇਣਾ ਉਹਨੇ, ਤੇ ਉਹਨੂੰ ਹਸਪਤਾਲ ਦੇ ਵਿੱਚ ਉਦੋਂ ਤੱਕ ਰੱਖਣਾ ਜਦੋਂ ਤੱਕ ਉਹਦਾ ਬੈਲੈਂਸ ਚੰਗਾ ਬੋਲਦਾ ਆ ਕਾਪੀ ਦੇ ਵਿੱਚ ਉਹਦੀ, ਤੇ
ਅਮਰੀਕ ਭਾਜੀ
ਉਸ ਤੋਂ ਬਾਅਦ ਛੱਡ ਵੀ ਸਕਦੇ ਆ।
ਇਹਦਾ ਪੈਰਲਲ ਇੱਕ ਹੋਰ ਹੈ, ਇਹ ਨਵੀਂ ਗੱਲ ਨਹੀਂ ਹੈਗੀ, ਇਹ ਜਿਹੜਾ ਜਿੱਦਾਂ ਪ੍ਰੋਫਾਈਲਿੰਗ ਜਿਹਨੂੰ ਕਹਿੰਦੇ ਆ ਨਾ, ਕਮਿਊਨਿਟੀ ਪ੍ਰੋਫਾਈਲਿੰਗ ਕੀਤੀ ਜਾਂਦੀ ਆ ਕਿ ਉਹਨਾਂ ਦੇ ਜਿਹੜੇ ਟਾਟ ਹੈ ਜਾਂ ਉਹਨਾਂ ਦੇ ਇਨਫੋਰਮੈਂਟਸ ਹੈ, ਏਜੰਟ ਹੈ, ਉਹ ਪਿੰਡਾਂ ਦੇ ਵਿੱਚੋਂ ਇਨਫੋਰਮੇਸ਼ਨ ਦਿੰਦੇ ਆ ਵੀ ਕਿਹੜਾ ਕਿਹੜਾ ਖਾਂਦਾ ਪੀਂਦਾ ਆ ਬੰਦਾ, ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਮੁਹੱਲਿਆਂ ਦੇ ਵਿੱਚ ਉਹਨਾਂ ਨੇ ਆਪਣੇ ਏਜੰਟ ਛੱਡੇ ਆ, ਵਿੱਚ ਸਾਰਾ ਸਿਸਟਮ ਇਹ ਗਰੋਹ ਬਣੇ ਹੋਏ ਨੇ ਜਿੱਥੇ ਤੱਕ ਸਾਨੂੰ ਪਤਾ ਲੱਗਾ ਆ।
ਕੇਸ ਵਾਈਜ਼ ਪੈਸੇ ਮਿਲਦੇ ਹੋਣੇ, ਕੇਸ ਵਾਈਜ਼
ਉਹ ਦੱਸਾਂ ਪਾਉਂਦੇ ਨੇ,
ਮਿਲਦੇ ਹੋਣੇ,
ਉਹ ਦੱਸ ਪਾਉਂਦੇ ਨੇ ਵੀ ਇਹ ਬੰਦੇ ਜਿਹੜੇ ਆ ਇਹ ਖਾਣ ਪੀਣ ਵਾਲੇ ਆ, ਜਾਂ ਇਹਨਾਂ ਦੀ ਕੋਈ ਪੋਲੀਟੀਕਲ ਬੁੱਕਤ ਨਹੀਂ ਹੈਗੀ, ਜਾਂ ਇਹਨਾਂ ਦੇ ਪਿੱਛੇ ਜੈਕ ਨਹੀਂ ਹੈਗਾ, ਔਰ ਇਹ ਬੰਦੇ ਇਹਨਾਂ ਨੂੰ ਚੱਕ ਲਓ, ਇਹਨਾਂ ਦੀ ਟੈਸਟ ਕਰ ਲਓ, ਇਹਨਾਂ ਤੋਂ ਪੈਸੇ ਮੁੱਛ ਲਓ। ਉਹਦੇ ਵਿੱਚ ਫਿਰ ਸਾਰੇ ਕਮਿਸ਼ਨ ਏਜੰਟ ਹੁੰਦੇ ਆ ਵੀ ਕਿਹਨੂੰ ਕਿਹਨੂੰ ਕਿੱਦਾਂ ਕਿੱਦਾਂ ਵੰਡਣੇ ਨੇ ਪੈਸੇ, ਹਨਾ, ਲੈ ਕੇ ਦੇਣੇ ਆ। ਇਹ ਨਾ ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਬਹੁਤ ਸਾਰੇ ਲੋਕ ਜਿਹੜੇ ਜਿੱਦਾਂ ਪੋਸਟ ਜਿਹੜੇ 90s ਤੋਂ ਬਾਅਦ ਜਿਹਨਾਂ ਦਾ ਜਨਮ ਹੋਇਆ ਉਹਨਾਂ ਲਈ ਨਵੀਂ ਗੱਲ ਹੈ, ਪਰ ਅਸੀਂ ਇਹ 80s ਦੇ ਵਿੱਚ ਅਸੀਂ ਆਪਣੇ ਪਰਿਵਾਰ ਦੇ ਵਿੱਚ ਸਾਡੇ ਹੋਇਆ, ਮਤਲਬ ਕਿ ਮੇਰੇ ਮਾਮਾ ਜੀ ਨੂੰ ਫੜ ਕੇ ਲੈ ਜਾਂਦੇ ਸੀ ਪੁਲਿਸ ਵਾਲੇ, ਕਿਉਂ ਫੜ ਕੇ ਲੈ ਜਾਂਦੇ ਸੀ, ਕਿਉਂਕਿ ਕਾਲਜ ਪੜ੍ਹਦਾ ਸੀਗਾ, ਕਾਲਜ ਤਾਂ ਹੋਰ ਵੀ ਮੁੰਡੇ ਬਹੁਤ ਪੜ੍ਹਦੇ ਸੀ ਪਿੰਡ ਦੇ ਆਲੇ ਦੁਆਲੇ ਦੇ ਵੀ ਬਹੁਤ ਪੜ੍ਹਦੇ, ਉਹਨੂੰ ਕਿਉਂ ਫੜ ਕੇ ਲੈ ਜਾਂਦੇ ਸੀ, ਕਿਉਂਕਿ ਉਹਦਾ ਇੱਕ ਵੱਡਾ ਭਰਾ, ਜਾਣੀ ਕਿ ਮੇਰਾ ਵੱਡਾ ਮਾਮਾ ਅਮਰੀਕਾ ਗਿਆ ਹੋਇਆ ਸੀ, ਮੇਰੇ ਮੰਮੀ ਜੀ ਤੇ ਇੱਧਰ ਅਸੀਂ ਆਸਟ੍ਰੇਲੀਆ ਸੀਗੇ, ਹਨਾ, ਵੈਸੇ ਅਸੀਂ ਉੱਥੇ ਸੀ ਪਰ ਮੰਮੀ ਡੈਡੀ ਇੱਥੇ ਸੀਗੇ, ਤੇ ਮੇਰੀ ਛੋਟੀ ਮਾਸੀ ਉਹ ਇੰਗਲੈਂਡ ਸੀਗੀ। ਉਹਨਾਂ ਨੂੰ ਪਤਾ ਸੀਗਾ ਪੁਲਿਸ ਵਾਲਿਆਂ ਨੂੰ ਕਿ ਇਹਦੀਆਂ ਦੋ ਭੈਣਾਂ ਇੰਗਲੈਂਡ ਆਸਟ੍ਰੇਲੀਆ ਚ ਨੇ ਤੇ ਇੱਕ ਭਰਾ ਜਿਹੜਾ ਅਮਰੀਕਾ ਚ, ਤੇ ਉਹ 4-5 ਵਾਰੀ ਫੜ ਕੇ ਲੈ ਗਏ ਤੇ ਸਾਨੂੰ ਅਸੀਂ ਖੁਦ ਦਿੱਤੇ ਆ 50-50 ਹਜ਼ਾਰ, ਲੱਖ ਰੁਪਈਆ ਮਿਡਲ ਮੈਨਾਂ ਨੇ ਦਵਾਇਆ, ਜਿਹੜੇ ਟਾਊਟ ਹੁੰਦੇ ਸੀਗੇ ਉਹਨਾਂ ਨੇ ਛੜਾਏ ਆ, ਉਹਨੇ ਥੋੜਾ ਜਿਹਾ ਕੁੱਟਣਾ, ਕੁੱਟ ਕੇ ਰਾਤ ਨੂੰ ਦੂਜੇ ਦਿਨ ਆ ਜਾਣਾ, ਉਹ ਕੁੱਟੋ ਦੇ ਮਾਰ ਦੇਣਾ, ਮੁਕਾਬਲਾ ਹੋ ਜਾਣਾ, ਐ ਹੋ ਜਾਣਾ, ਉਹ ਪੈਸੇ ਦਿਓ ਤੇ ਛੁਡਾ ਲਿਓ, ਮਤਲਬ 4-5 ਵਾਰੀ ਤਾਂ ਅਸੀਂ ਛੁਡਾਇਆ, ਮਤਲਬ ਉਹ ਬੇਚਾਰਾ ਕੀ ਉਹਨੂੰ ਉਹਦੀ ਲਾਈਫ ਏ ਡਿਸਟਰੋਏ, ਮਤਲਬ ਡਿਸਟਰਬ ਹੋ ਗਈ ਸਾਰੀ। ਐਂਡ ਉਹ ਮੇਰਾ ਮਾਮਾ ਹੁਣ ਹੀ ਇਜ਼ ਇਨ ਇੰਗਲੈਂਡ ਟੂ, ਪਰ ਉਹ ਮਸੀਂ ਬਚਿਆ, ਮਤਲਬ ਉਹਨੂੰ ਜਿਹੜੇ ਜਿੱਦਾਂ ਨਾ ਕਾਮ ਧੇਨ ਗਊ ਹੁੰਦੀ ਵੀ ਚੋਈ ਜਾਣਾ ਚੋਈ ਜਾਣਾ, ਇਹ ਕੱਲਾ ਸਾਡੇ ਨਾਲ ਨਹੀਂ, ਇਹ ਮਤਲਬ ਉੱਥੇ ਹਰ ਪਿੰਡ ਚ 4-5 ਇੱਦਾਂ ਦੇ ਕੇਸ ਸੀਗੇ, ਔਰ ਪਿੰਡ ਵਾਲੇ ਵਿੱਚ ਨਾਲ ਰਲੇ ਹੁੰਦੇ ਸੀਗੇ, ਟਾਊਟ ਜਿਹੜੇ ਬਣੇ ਹੁੰਦੇ ਸੀ,
ਪਿੰਡ ਵਾਲੇ ਹੁੰਦੇ ਆ, ਅੱਜ ਕੱਲ ਤਾਂ ਮਨਦੀਪ ਪਿੰਡ ਵਾਲੇ ਤਾਂ ਰਲਦੇ, ਅੱਜ ਕੱਲ ਤਾਂ ਫੈਮਿਲੀਆਂ ਵੀ ਰਲ ਜਾਂਦੀਆਂ, ਜਿਹੜੀਆਂ ਸਾਡੀ ਕਲੋਜ਼ ਫੈਮਿਲੀਆਂ ਨੇ
ਜਾਂ ਤੁਹਾਡੇ
ਲਾਕਡਾਊਨ ਹੋ ਜਾਂਦੀਆਂ ਉਹਨਾਂ ਦੇ ਨਾਲ ਇੰਟੈਂਗਲ ਹੋ ਜਾਂਦੀਆਂ
ਜਿਹੜੇ ਲਾਕਡਾਊਨ ਵਾਲੇ,
ਕਈ ਤਾਂ ਇਹ ਹੁਣ ਹਾਂਜੀ ਲਾਕਡਾਊਨ ਵਾਲੇ ਆ, ਜਾਂ ਈਵਨ ਜਿਹੜੇ ਅੱਜ ਕੱਲ ਅਪਹਰਣ ਹੁੰਦੇ ਆ, ਉਹ ਜਿਹੜੇ ਬੱਚਿਆਂ ਦੇ, ਉਹਨਾਂ ਵਿੱਚ ਫੈਮਿਲੀਆਂ ਦਾ ਰੋਲ ਬਹੁਤ ਹੁੰਦਾ ਕਿ ਉਹ ਦੱਸਦੇ ਆ ਭਈ ਤੁਸੀਂ ਇਹਨੂੰ ਚੱਕੋ, ਇਹਦੇ ਕੋਲ ਇੰਨੇ ਪੈਸੇ ਆ, ਚਾਹੇ ਚੱਲਦਾ ਪੁਰਜਾ ਇਹਦੇ ਵਿਦੇਸ਼ ਵਿੱਚ ਰਿਸ਼ਤੇਦਾਰ ਰਹਿੰਦੇ ਆ ਤੇ ਪੈਸੇ ਬਟੋਰੋ, ਏਦਾਂ ਹੁੰਦਾ ਇਹ ਮੇਰੇ ਖਿਆਲ ਚ ਹੁੰਦਾ ਆ ਭਈ। ਚਲੋ ਕੋਈ ਪਤਾ ਪਰੂਫ ਤਾਂ ਨਹੀਂ ਹੈਗਾ, ਲੇਕਿਨ ਜਿੱਦਾਂ ਤੁਸੀਂ ਪਰੂਫਾਂ ਦੇ ਨਾਲ ਗੱਲ ਕੀਤੀ ਆ ਤੇ ਇਹ ਸੁਣਨ ਨੂੰ ਮਿਲਦਾ ਆ ਕਿ ਆਪ ਭੈਣ ਭਰਾਏ ਕਈ ਵਾਰੀ ਰਿਸ਼ਤੇਦਾਰੀ ਕਈ ਵਾਰੀ ਕਰਾ ਦਿੰਦੇ ਆ ਕਿਡਨੈਪਿੰਗ ਵਗੈਰਾ, ਇਹਦੇ ਬਾਰੇ ਤੁਹਾਡੇ ਕੀ?
ਨਹੀਂ ਨਹੀਂ ਹੈਗਾ, ਇਸ ਤਰ੍ਹਾਂ ਹੀ ਹੁੰਦਾ ਆ ਕਿ ਹੁਣ ਦੇਖੋ ਸਾਡੇ ਪਿੰਡ ਇੱਕ ਚੋਰੀ ਹੋਈ ਆ, ਮਤਲਬ ਸਾਡੇ ਘਰ ਦੇ ਨਾਲ ਹੀ ਹੋਈ ਆ ਚੋਰੀ, ਇਹ ਵੀਡੀਓ ਕੈਮਰੇ ਲੱਗੇ ਆ, ਸਾਰਾ ਕੁਛ ਲੱਗਾ ਹੋਇਆ, ਤੇ ਉਹ ਹੁਣ ਦੇਖੋ ਉਹਨਾਂ ਨੂੰ ਕਿੱਦਾਂ ਪਤਾ ਵੀ ਇੱਥੇ ਉਸ ਦਿਨ ਰਾਤ ਨੂੰ ਉਹ ਬੰਦੇ ਨੇ ਹੋਣਾ ਨਹੀਂ ਸੀਗੇ, ਸਰ ਉਹ ਕੋਈ ਨਾ ਕੋਈ ਨਾਲ ਤਾਂ ਹੈਗਾ ਹੀ ਆ ਨਾ, ਭੇਤੀ ਤਾਂ ਹੁੰਦਾ ਹੀ ਆ ਕੋਈ ਨਾ ਕੋਈ, ਉੱਦਾਂ ਨਹੀਂ ਕੋਈ ਨਹੀਂ ਕਰਦਾ। ਸੋ ਇਹ ਜਿਹੜੇ ਕੇਸ ਚੱਲ ਰਹੇ ਨੇ ਇੰਡੀਆ ਦੇ ਵਿੱਚ, ਇਹਦੇ ਵਿੱਚ ਬਹੁਤਾਤ ਫਿਰ ਉਹੀ ਬਦਬੂ ਆ ਰਹੀ ਹੈ ਜਿਹੜੀ 80s ਦੇ ਵਿੱਚ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਰਲ ਕੇ ਲੋਕਾਂ ਨੂੰ ਮੁੱਛਿਆ ਸੀਗਾ, ਬਹੁਤ ਲੱਖਾਂ ਦੇ ਲੱਖ ਰੁਪਏ, ਔਰ ਜਿਹੜੇ ਨਹੀਂ ਦਿੰਦੇ ਸੀ ਫਿਰ, ਜਾਂ ਟੋਰਚਰ ਕਰਨ ਵੇਲੇ ਕੋਈ ਗਲਤ ਹਰਕਤ ਨਾਲ ਮੌਤ ਹੋ ਜਾਂਦੀ ਸੀ, ਜਾਂ ਜ਼ਿਆਦਾ ਟੋਰਚਰ ਕਰ ਦਿੱਤਾ ਜਾਂਦਾ ਸੀ, ਫਿਰ ਉਹਨਾਂ ਦਾ ਮੁਕਾਬਲਾ ਬਣਾ ਦਿੱਤਾ ਜਾਂਦਾ ਸੀ, ਮਾਰ ਦਿੱਤਾ ਜਾਂਦਾ ਸੀ ਖਾੜਕੂਆਂ ਦੇ ਨਾਂ ਤੇ ਪਾ ਕੇ ਇਨਾਮ ਤਰੱਕੀਆਂ, ਮਤਲਬ ਤੁਸੀਂ ਦੇਖ ਲਓ 2-2.5 ਲੱਖ ਮੁੰਡਾ ਜਿਹੜਾ ਆ ਉਹ ਤਾਂ ਮਾਰੇ ਦਿੱਤਾ ਆ, ਜਿਨ੍ਹਾਂ ਤੋਂ ਐਕਸਟ੍ਰੋਸ਼ਨ ਕੀਤੀ ਹੋਈ ਆ, ਪੈਸੇ ਬਟੋਰੇ ਹੋਏ ਨੇ, ਉਹ ਵੀ ਲੱਖਾਂ ਦੀ ਤਾਦਾਦ ਚ ਨੇ, ਬੰਦੇ ਜਿਨ੍ਹਾਂ ਨੂੰ ਮਤਲਬ ਲੁੱਟਿਆ ਹੋਇਆ, ਪਿੰਡਾਂ ਦੇ ਪਿੰਡ ਡਿਸਟਰਬ ਕਰ ਦਿੱਤੇ, ਹਨਾ, ਇਲਾਕਿਆਂ ਦੇ ਇਲਾਕੇ ਡਿਸਟਰਬ ਕੀਤੇ ਹੋਏ ਨੇ, ਉਹ ਹੁਣ ਸਰਕਾਰ ਨੂੰ ਜਿਹੜੀ ਨਾ ਸਰਕਾਰ ਨੂੰ ਭਾਜੀ ਇਹ ਚਾਹੀਦਾ ਕਿ ਆਹੀ ਕੰਮ ਜਿਹੜਾ ਆ ਹੁਣ ਕੋਰੋਨਾ ਦੇ ਨਾਂ ਤੇ ਹੋਣ ਲੱਗ ਗਿਆ।
ਉਦੋਂ ਖਾੜਕੂਬਾਦ ਦਾ ਨਾਂ ਦਿੱਤਾ ਗਿਆ ਸੀ, ਹੁਣ ਇਹ ਕੋਰੋਨਾ ਦਾ ਨਾਂ, ਕੋਰੋਨਾ ਇਹ ਘੱਟ ਵੀ ਨਹੀਂ ਚਾਹੀਦਾ, ਇਹ ਕੋਰੋਨਾ ਕੋਰੋਨਾਬਾਦ ਚਾਹੀਦਾ, ਇਹਦਾ
ਕੋਰੋਨਾਬਾਦ। ਹਾਂ, ਕੋਰੋਨਾਬਾਦ ਹੁਣ ਚੱਲ ਪਿਆ ਆ, ਤੇ ਉਹੀ ਜਿਹੜੇ ਬੰਦੇ ਸੀ ਜਿਹੜੇ ਉਦੋਂ ਉਦਾਂ ਪੈਸੇ ਬਣਾਉਂਦੇ ਸੀ ਉਸੇ ਤਰਜ਼ ਦੇ ਉੱਤੇ ਹੁਣ ਮਤਲਬ ਰੂਪ ਧਾਰਨ ਕਰਕੇ ਹੁਣ ਫੇਰ ਪੈਸੇ ਜਿਹੜੇ ਆ ਉਹ ਬਣਾਉਂਦੇ ਨੇ। ਦੇਖੋ ਉਹ ਮੁੰਡੇ ਦਾ ਫੋਨ, ਉਹਨਾਂ ਮੇਰੀ ਗੱਲ ਚੱਲ ਰਹੀ ਸੀ, ਆਪਣਾ ਹਾਣੀ ਆ, ਉਹ ਕਹਿੰਦਾ ਭਾਜੀ ਕਿਸੇ ਭਿਖਾਰੀ ਨੂੰ ਨਹੀਂ ਹੋ ਰਿਹਾ, ਕਿਸੇ ਬਸਤੀ ਵਾਲੇ ਨੂੰ ਨਹੀਂ ਹੋ ਰਿਹਾ, ਹਨਾ, ਕਿਸੇ ਲੀਡਰ ਨੂੰ ਨਹੀਂ ਹੋ ਰਿਹਾ, ਕਿਸੇ ਲੀਡਰ ਨੂੰ ਨਹੀਂ ਹੋ ਰਿਹਾ, ਵੱਡੇ ਨੂੰ ਨਹੀਂ ਹੋ ਰਿਹਾ, ਕੁਛ ਨਹੀਂ ਹੋ ਰਿਹਾ, ਤੇ ਜੇ ਹੋ ਰਿਹਾ ਤਾਂ ਮਿਡਲ ਕਲਾਸ ਨੂੰ ਹੋ ਰਿਹਾ, ਜਿਹੜੇ ਬਿਜ਼ਨਸ ਚਲਾਉਂਦੇ ਨੇ ਸ਼ਹਿਰ ਦੇ ਵਿੱਚ ਸੁਨਿਆਰੇ। ਔਰ ਇਹ ਵੀ ਫੈਕਟ ਸਾਹਮਣੇ ਆਇਆ ਆ ਕਿ ਇੰਡੀਆ ਦੇ ਵਿੱਚ ਸਾਰਿਆਂ ਵੱਧ ਸੁਨਿਆਰਿਆਂ ਨੂੰ ਹੋ ਰਿਹਾ ਆ। ਇਹ ਵੀ ਇੱਕ ਵਿਡੰਬਨਾ ਆ, ਕਿਉਂਕਿ ਉਹਨਾਂ ਕੋਲ ਪੈਸੇ ਹੁੰਦੇ ਨੇ, ਓਬੀਅਸ ਆ ਕਿ ਜਿਹੜੀ ਸੋਨੇ ਦੀ ਦੁਕਾਨ ਹੈ ਉਹਦੇ ਕੋਲ ਸੋਨਾ ਤਾਂ ਹੋਣਾ ਹੀ ਹੈ, ਉਹ ਤਾਂ ਪਤਾ ਹੀ ਹੈ। ਤੇ ਇਸ ਕਰਕੇ ਵੱਧ ਤੋਂ ਵੱਧ ਉਹ ਸੁਨਿਆਰਿਆਂ ਨੂੰ ਕੱਢ ਰਹੇ ਨੇ, ਤੇ ਮਤਲਬ ਅੰਦਰੋਂ ਅੰਦਰੀ ਫਿਰ ਬਹੁਤ ਕੁਛ ਚੱਲ ਰਿਹਾ। ਇਹ ਮਤਲਬ ਪੁਸ਼ਟੀ ਹੈ ਖ਼ਬਰਾਂ ਦੀ, ਬੰਦੇ ਹੈਗੇ ਆ ਜਿਹੜੇ ਮਤਲਬ ਇਸ ਨੂੰ ਤਸਦੀਕ ਕਰਦੇ ਨੇ। ਖੈਰ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਨੇ, ਪਰ ਅਮਰੀਕ ਭਾਜੀ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ, ਔਰ ਬ੍ਰੇਕ ਤੋਂ ਬਾਅਦ ਨਾ ਗੰਭੀਰ ਮਸਲੇ ਵੀ ਹੈਗੇ ਆ। ਪਿਛਲੇ ਹਫ਼ਤੇ ਸ਼ਾਇਦ ਸੋਈ ਸਾਹਿਬ ਨੇ ਸਾਡੇ ਤੋਂ ਪੁੱਛਿਆ ਸੀਗਾ ਮੱਕੀ ਦੇ ਰੇਟਾਂ ਦੇ ਬਾਰੇ, ਵੀ ਮੱਕੀ ਦੇ ਰੇਟ ਕਿਉਂ ਨਹੀਂ ਮਿਲ ਰਹੇ। ਉਹਦੇ ਬਾਰੇ ਮੈਂ ਥੋੜੀ ਰਿਸਰਚ ਕੀਤੀ ਆ, ਆਪਣੀ ਖੋਜ ਕੀਤੀ ਆ, ਤੇ ਅੱਜ ਆਪਾਂ ਦੱਸਾਂਗੇ ਕਿ ਮੱਕੀ ਦੇ ਰੇਟ ਕੀ ਨੇ ਤੇ ਕਿਉਂ ਨਹੀਂ ਮਿਲ ਰਹੇ, ਤੇ ਇੰਡੀਆ ਦੇ ਵਿੱਚ ਜਿਹੜੀ ਹੁਣ ਕਣਕ ਹੈ ਉਹ ਐਕਚੁਅਲੀ ਰੇਟ ਕੀ ਹੈ ਨਾ। ਆਪਾਂ MSP ਤਾਂ ਕਰੀ ਜਾਂਦੇ ਹਾਂ, ਤੇ ਪਰ ਐਕਚੁਅਲੀ ਜਿਹੜਾ ਰੇਟ ਕੀ ਹੈ ਹਨਾ। ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਮੈਨੂੰ ਐਗਜੈਕਟ ਨਹੀਂ ਪਤਾ ਕਿ ਭਾਅ ਕੀ ਹੈ ਕਣਕ ਦਾ ਇਸ ਵੇਲੇ। ਬਹੁਤ ਸਾਰੇ ਸੱਜਣ ਇੰਡੀਆ ਨਾਲ ਕਨੈਕਟਡ ਨੇ, ਉਹਨਾਂ ਦੇ ਪਿੱਛੇ ਪੇਰੈਂਟਸ ਫਾਰਮਿੰਗ ਕਰਦੇ ਨੇ, ਤੇ ਮੈਨੂੰ ਨਾ ਕਣਕ ਦਾ ਭਾਅ ਭੇਜਿਓ ਜਰਾ ਕਿ ਕਣਕ ਕਿਸ ਭਾਅ ਵਿਕ ਰਹੀ ਹੈ, ਇਸ ਸਾਲ ਕੀ ਹੈ ਉਹਦਾ MSP ਰੇਟ ਕੀ ਹੈ। ਥੈਂਕ ਯੂ ਵੈਰੀ ਮੱਚ। ਤੇ ਇੱਕ ਛੋਟੀ ਜਿਹੀ ਬ੍ਰੇਕ, ਤੇ ਇਸ ਤੋਂ ਉਸ ਪਾਰ ਫਿਰ ਆਪਾਂ ਚਿੰਤਨ ਵਧੇਰੇ ਡੂੰਘਾਈ ਦੇ ਵਿੱਚ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
दस तो पंद्रह साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेस करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay ch skillful education hasil karo Griffin College. Ethe students nu ditta janda hai healthy te harmonious studying environment, latest technology, online study te afford fees, qualified trainers, student support services. Aaj hi join karo Griffin College, L1 30 Herschel Street, Brisbane, QLD 4000, Brisbane de education te shopping hub de bilkul vich. For more information call 617-3106
5394।
कानूनी काम करवाउन लई बहुता समा ते पैसा खराब हो जांदा है, खास करके NRI काम छड़ के जहाजा दी टिकटा ला के परेशान हुंदे ने। तां फिकर ना करो जनाब, पंजाब च किसी भी तरह दी कानूनी सेवावां चाहुंदे हो तां संपर्क करो जूरिस वॉइस एडवोकेट नू 9198952-93297 ते, जां वेबसाइट jurisvice.com ते कोई भी जानकारियां लवो। क्रिमिनल, कंज्यूमर, मैट्रिमोनियल, मोटर एक्सीडेंट डिस्प्यूट, लीगल डॉक्यूमेंट, प्रॉपर्टी पेपर, ट्रेडमार्क सर्विसेज, पंजाब दे टॉप वकील यूरिस वॉइस।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किस ने मारिया किते तरना की दी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੜ ਚੁੱਕਾ ਹੈ, ਦਿਨ ਸ਼ਨਿਚਰਵਾਰ ਚੱਲ ਰਿਹਾ ਔਰ ਸਵੇਰ ਦੇ 9:01 ਹੋ ਗਏ ਨੇ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ, ਮੇਰੇ ਨਾਲ ਅਮਰੀਕ ਫਲੋਰਾ ਭਾਜੀ ਜੁੜੇ ਹੋਏ ਨੇ ਸਿਡਨੀ ਤੋਂ। ਸੋ ਅਮਰੀਕ ਭਾਜੀ, ਪਹਿਲਾਂ ਆਪਾਂ ਸੁਨੇਹੇ ਲੈਣੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਕਣਕ ਮੱਕੀ ਵਾਲਾ ਖੁਲਾਸਾ ਕਰਨਾ ਹੈ ਡਿਟੇਲ ਦੇ ਵਿੱਚ। ਤਾਂ ਸਾਡੇ ਨਾਲ ਰੁਪਿੰਦਰ ਗਿੱਲ ਕਾਲਕਲਾਂ ਵਾਲੇ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਭਾਅ ਦੱਸ ਦਿੱਤਾ 1975 ਰੁਪਈਏ ਪ੍ਰਤੀ ਕੁਇੰਟਲ ਨੂੰ ਕਣਕ ਵਿਕ ਰਹੀ ਹੈ ਪੰਜਾਬ ਦੇ ਵਿੱਚ, AMSP ਪ੍ਰਾਈਸ ਹੈ ਸ਼ਾਇਦ। ਔਰ ਯੋਗੇਸ਼ ਠਾਕੁਰ ਜਪਾਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਅਕਾਲੀ ਦਲ ਨੂੰ ਆਪਣਾ ਪ੍ਰੋਟੈਕਸ਼ਨ 3 ਤਖਤਾਂ ਤੋਂ ਸਟਾਰਟ ਨਹੀਂ ਕਰਨਾ ਚਾਹੀਦਾ ਸੀ, ਇਸ ਲਈ ਕਿ ਇਹ ਜਿਹੜੀ ਕਿਸਾਨਾਂ ਦੀ ਪ੍ਰੋਟੈਕਸ਼ਨ ਨਾ ਹੋ ਸਕੇ ਤਾਂ ਕਿ ਸਿੱਖਾਂ ਦਾ ਪ੍ਰੋਟੈਕਸ਼ਨ ਬਣ ਰਿਹਾ। ਸੋ ਇੱਕ ਤਰ੍ਹਾਂ ਨਾਲ ਧਰਮ ਨਾਲ ਜੁੜਿਆ ਜਾ ਰਿਹਾ। ਔਰ ਨੈਸ਼ਨਲ ਮੀਡੀਆ ਨੂੰ ਸਿੱਖਾਂ ਦੇ ਖਾਸ ਦੱਸ, ਹਾਂਜੀ ਥੋੜੇ ਜਿਹਾ ਨਾ ਸਮਝ ਨਹੀਂ ਆ ਰਿਹਾ ਤੇ ਇਹ ਕਿਸਾਨਾਂ ਦੇ ਲਈ ਆ, ਇਕੱਲਾ ਸਿੱਖਾਂ ਦੇ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਕਿਉਂਕਿ ਉਹ ਇੱਕ ਪੰਥਕ ਪਾਰਟੀ ਹੈ ਤੇ ਉਹਨਾਂ ਦਾ ਜਿਹੜਾ ਬੇਸ ਹੈ ਉੱਥੋਂ ਹੀ ਸ਼ੁਰੂ ਹੁੰਦਾ, ਸੋ ਦੇ ਹੈਵ ਟੂ ਡੂ ਇਟ ਫਰੋਮ ਦੇਅਰ, ਤੇ ਨਹੀਂ ਤਾਂ ਫਿਰ ਲੋਕਾਂ ਨੇ ਦੂਜੇ ਪਾਸੇ ਕਹਿਣ ਲੱਗਾ ਸੀ ਉਹਨੂੰ ਉੱਥੋਂ ਕਰਨਾ ਚਾਹੀਦਾ ਸੀ। ਤਾਂ
ਇਹ ਧਾਰਮਿਕ
ਇਹ ਧਾਰਮਿਕ ਹੈ, ਸੋ ਇਹ ਧਾਰਮਿਕ ਨਹੀਂ ਰਹੇ ਹੁਣ, ਹਨਾ। ਸੋ ਕਿਉਂਕਿ ਉਹ ਇੱਕ
ਧਾਰਮਿਕ ਬਣ ਗਏ
ਨੇ, ਹਾਂ ਇੱਕ ਰਿਲੀਜੀਅਸ ਪਾਰਟੀ ਹੈ, ਧਾਰਮਿਕ ਪਾਰਟੀ ਹੈ, ਸੋ ਦੇ ਹੈਵ ਟੂ ਸਟਾਰਟ ਫਰੋਮ ਦੇਅਰ। ਰਵਿੰਦਰ ਸਿੰਘ ਮੈਲਬਨ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਜੀ। ਤੇ ਹਰਜਿੰਦਰ ਸਿੰਘ ਘੁੰਮਣ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਜੀ, ਮੱਕੀ ਦਾ ਰੇਟ 1800 ਰੁਪਏ ਹੈ ਜੀ ਪਰ 900 ਰੁਪਏ ਨੂੰ ਵਿਕੀ ਹੈ, ਕਣਕ 1925 ਰੁਪਏ ਦੀ ਹੈ ਸਾਲ 2020 ਵਿੱਚ। ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜਾਣਕਾਰੀ ਭੇਜਣ ਲਈ। ਤੇਜਿੰਦਰਪਾਲ ਸਿੰਘ ਜੁੜੇ ਨੇ, ਕਹਿੰਦੇ ਕਿ ਲੱਗਦਾ ਕੋਰੋਨਾ 2-4 ਸਾਲ ਬਾਅਦ ਹਿਊਮਨ ਹਿਸਟਰੀ ਦਾ ਸਭ ਤੋਂ ਵੱਡਾ ਸਕੈਮ ਬਣ ਕੇ ਸਾਹਮਣੇ ਆਊ, ਮੇ ਬੀ ਹਿਊਮਨ ਪਾਪੂਲੇਸ਼ਨ ਕੰਟਰੋਲ ਇਨਵਾਇਰਮੈਂਟ ਕਲੀਨ ਅਪ ਕੈਨ ਬੀ ਐਨੀਥਿੰਗ, ਹਨਾ। ਤੇ ਦੀਪਜੋਤ ਸਿੰਘ ਸਾਡੇ ਨਾਲ ਜੁੜੇ ਨੇ, ਸੋਈ ਹੋਣੀ, ਕਹਿੰਦੇ ਭਾਜੀ ਸਤਿ ਸ੍ਰੀ ਅਕਾਲ, ਅੱਜ ਖੁਸ਼ ਲੱਗ ਰਹੇ ਹੋ, ਟਰੰਪ ਤੇ ਗੋਰੀਆਂ ਇੰਡੀਆ ਤੋਂ ਲੈ ਗਏ ਤਾਂ ਸਿਰਾ ਹੀ ਲਾਤਾ। ਦੇਖੋ ਉਹਦਾ ਦਿਲ ਕੀ ਬਾਤ ਤੀ, ਮਨ ਕੀ ਬਾਤ ਮੈਨੇ ਕਹਿ ਦੀ। ਤੇ ਸਤਨਾਮ ਸਿੰਘ ਸਾਧ ਦਾ ਉਹਨਾਂ ਨੇ ਪੁੱਛਿਆ ਸੀ, ਜਿਹਨਾਂ ਨੇ ਤਸਵੀਰ ਭੇਜੀ ਸੀ ਉਹ ਮੈਂ ਸ਼ੇਅਰ ਵੀ ਕੀਤੀ, ਉਹ ਰੈਨਮਾਰਕ ਤੋਂ ਹੈ, ਉਹ ਜੀ ਐਲਮੰਡ ਫਾਰਮ ਹੈ ਬਦਾਮਾਂ ਦਾ, ਕਿਆ ਬਾਤ ਹੈ। ਤੇ ਸਾਡੇ ਨਾਲ ਅਜਮੇਰ ਸਿੰਘ ਜੀ ਜੁੜੇ ਨੇ ਕੈਨਬਰਾ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਡੋਨਲਡ ਟਰੰਪ ਟੇਕਨ ਟੂ ਹੋਸਪਿਟਲ ਆਫਟਰ ਟੈਸਟਿੰਗ ਪੋਜ਼ਿਟਿਵ ਫੋਰ ਕੋਰੋਨਾ ਵਾਇਰਸ ਫਰੋਮ ਆਈਫੋਨ ਐਪ। ਅੱਛਾ, ਕਿਆ ਬਾਤ ਹੈ ਜੀ, ਤੇ ਇਹ ਨਹੀਂ ਸੀ ਮੈਨੂੰ ਪਤਾ, ਜਾਣਕਾਰੀ ਚ ਵਾਧਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤਾਂ GS ਚਾਲ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬਾਰੇ, ਟੈਕਸ ਲੈਬਸ ਦੇ ਬਾਰੇ ਉਹਨਾਂ ਨੇ ਦੱਸਿਆ, ਪਿਛਲੀ ਵਾਰੀ ਥੋੜਾ ਜਿਹਾ ਜਾਣਕਾਰੀ ਸਾਤੋਂ ਸ਼ਾਇਦ ਗਲਤ ਦੇ ਹੋ ਗਈ ਸੀਗੀ ਕਿ 2.5 ਲੱਖ ਰੁਪਏ ਤੱਕ ਇੰਡੀਆ ਦੇ ਵਿੱਚ ਟੈਕਸ ਨਹੀਂ ਹੈਗਾ, ਪਰ ਉਹ ਮੈਂ ਬਾਅਦ ਦੇ ਵਿੱਚ ਕਲੈਰੀਫਾਈ ਕੀਤਾ ਸੀ, ਉਹ ਪ੍ਰਪੋਜ਼ ਕਰ ਰਹੇ ਸੀਗੇ ਕਿ ਫਾਰਮਰਾਂ ਨੂੰ 25 ਲੱਖ ਤੱਕ 20 ਲੱਖ ਤੱਕ ਛੋਟ ਦੇ ਦਿੱਤੀ ਜਾਵੇ, ਤਾਂ ਜਿਹੜੇ ਬਾਕੀ ਜਿਹੜੇ ਸਕੈਮਰ ਨੇ, ਜਾਅਲੀ ਕਿਸਾਨ ਬਣੇ ਹੋਏ ਨੇ, ਉਹ ਉਹਨਾਂ ਨੂੰ ਨੱਥ ਪਾ ਦਿੱਤੀ ਜਾਵੇ। ਤਾਂ ਲਖਵਿੰਦਰ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦੀ ਸਾਂਝ ਬੁਲਾ ਰਹੇ ਨੇ, ਲਖਵਿੰਦਰ ਸਿੰਘ ਕੰਗੂੜਾ ਜੀ ਢਾਡੀ ਜੀ। ਤੇ ਬਾਕੀ ਹਾਂਜੀ ਮੈਂ ਗੱਲ ਕਰਤੀ ਚਾਲ ਸਾਹਿਬ ਇਸ ਦੇ ਬਾਰੇ, ਬਹੁਤ ਬਹੁਤ ਸ਼ੁਕਰਾਨਾ। ਹੁਣ ਅਮਰੀਕ ਭਾਜੀ ਥੋੜਾ ਜਿਹਾ ਗੱਲ ਕਰੀਏ, ਵੀ ਪਿਛਲੀ ਵਾਰੀ ਇੱਕ ਸਵਾਲ ਆਇਆ ਸੀ ਕਿ ਮੱਕੀ ਦਾ ਜਿਹੜਾ ਰੇਟ ਹੈ ਉਹ 1800 ਰੁਪਏ ਆ ਤੇ ਪਰ ਉਹ 900 ਰੁਪਏ ਨੂੰ ਵਿਕੀ ਹੈ, ਠੀਕ ਹੈ ਜੀ। ਤੇ ਕਣਕ ਦੇ ਹੁਣ ਦੋ ਰੇਟ ਆਏ ਨੇ, ਚਲੋ ਵੈਰੀ ਕਲੋਜ਼ ਹੈ, 1925 ਰੁਪਏ 1975 ਰੁਪਏ, ਹੈ ਨਾ, ਕੋਈ ਪ੍ਰੋਬਲਮ ਨਹੀਂ ਹੈਗੀ। ਹੁਣ ਥੋੜਾ ਜਿਹਾ ਆਪਾਂ ਰਿਸਰਚ ਕੀਤੀ ਸੀਗੀ, ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਦੋ ਫਸਲਾਂ ਨੇ ਕਣਕ ਤੇ ਝੋਨਾ, ਇਹਨਾਂ ਦੀ ਮਿਨੀਮਮ ਸੇਲ ਪ੍ਰਾਈਸ ਜਿਹਨੂੰ ਕਿ MSPB ਕਹਿੰਦੇ ਨੇ, ਉਹ ਸਰਕਾਰ ਨਿਰਧਾਰਿਤ ਕਰਦੀ ਆ। ਉਹ ਕਿਸ ਕਰਕੇ ਕਰਦੀ ਆ, ਇਹਨਾਂ ਦੋ ਫਸਲਾਂ ਦੀ ਕਿਉਂ ਕਰਦੀ ਆ, ਇਹਦੇ ਬਾਰੇ ਆਪਾਂ ਨਾ ਜਾਣਕਾਰੀ ਇਹ ਕੱਢੀ ਆ ਕਿ ਜਿਹੜੇ ਕਣਕ ਤੇ ਝੋਨਾ ਇਹ ਸਟੇਪਲ ਫੂਡ ਆ, ਮਤਲਬ ਜਿਹੜੀਆਂ ਸਬਜ਼ੀਆਂ ਹੋ ਗਈਆਂ, ਮੱਕੀ ਹੋ ਗਈਆਂ, ਉਹ ਅਸੈਂਸ਼ੀਅਲ ਨਹੀਂ ਉਹਨੂੰ ਮੰਨਿਆ ਜਾਂਦਾ, ਕਿ ਜਿਹੜੇ ਬੇਸਿਕ ਫੂਡ ਆ ਰੋਟੀ ਵਾਸਤੇ ਉਹ ਕਣਕ ਤੇ ਚੌਲ ਨੇ। ਸੋ ਇਹਨਾਂ ਦਾ ਜਿਹੜਾ ਸਟੇਪਲ ਫੂਡ ਹੈ, ਇਹਨਾਂ ਦਾ ਜਿਹੜਾ ਭੰਡਾਰ ਹੈ ਇਹ ਅਤ ਜ਼ਰੂਰੀ ਹੈ ਹਰੇਕ ਦੇਸ਼ ਵਾਸਤੇ। ਜਿਸ ਤਰ੍ਹਾਂ ਸੋਨਾ ਜਿਹੜਾ ਆ ਉਹ ਐਜ਼ ਅ ਕਰੰਸੀ ਦਾ ਭੰਡਾਰ ਮੰਨਿਆ ਜਾਂਦਾ, ਇਸ ਕਰਕੇ ਦੇਸ਼ ਦਾ ਜਿਹੜਾ ਅੰਨ ਭੰਡਾਰ ਹੈ ਉਹਦੇ ਵਿੱਚ ਜੇ ਲੂਣ ਘੱਟ ਜਾਵੇ ਕੋਈ ਪ੍ਰੋਬਲਮ ਨਹੀਂ, ਜੇ ਮਸਾਲਾ ਘੱਟ ਜਾਵੇ ਉਹਦੀ ਕੋਈ ਪ੍ਰੋਬਲਮ ਨਹੀਂ, ਪਰ ਜੇ ਅੰਨ ਘੱਟ ਜਾਵੇ ਤਾਂ ਫਿਰ ਉਹ ਫੈਮਿਨ ਡਰਾਊਟ, ਲੋਕ ਬੜੇ ਪਰੇਸ਼ਾਨ ਹੋ ਜਾਂਦੇ ਨੇ। ਅਮਰੀਕ ਭਾਜੀ ਪੁਰਾਣੇ ਰਾਜਿਆਂ ਤੋਂ ਲੈ ਕੇ ਤੁਸੀਂ ਇਜਿਪਟ ਦੇ ਦੇਖ ਲਓ ਕਿ ਉਹ ਬੜੇ ਬੜੇ ਜਿਹੜੇ ਮੱਠ ਬਣਾਏ ਹੁੰਦੇ ਸੀਗੇ, ਉਹਨਾਂ ਮੱਟ ਕਹਿੰਦੇ ਉਹਨਾਂ ਨੂੰ, ਸਾਡੇ ਵੀ ਮੱਟੇ ਕਹਿੰਦੇ ਆ, ਜਿੱਥੇ ਦਾਣੇ ਸਟੋਰ ਕਰਦੇ ਹੁੰਦੇ ਸੀ, ਪਿੰਡਾਂ ਵਾਲੇ ਵੀ ਬਣਾਉਂਦੇ ਹੁੰਦੇ ਸੀ ਆਪਣੇ, ਤੇ ਰਾਜੇ ਮਹਾਰਾਜੇ ਵੀ ਵੱਡੇ ਵੱਡੇ ਮੱਟ ਜਿਹੜੇ ਨੇ ਦਾਣੇ ਦੇ ਬਣਾਉਂਦੇ ਹੁੰਦੇ ਸੀ, ਫਿਰ ਦਾਣਾ ਦਾਨ ਕਰਦੇ ਹੁੰਦੇ ਸੀ ਸੋਕਿਆਂ ਦੇ ਵਿੱਚ, ਦਾਨ ਕਰ ਦੇਣਾ ਮਤਲਬ ਲੋਕਾਂ ਨੂੰ ਖਾਣ ਨੂੰ ਦੇਣਾ, ਜਿਹੜੇ ਕਿ ਸੋਸ਼ਲ ਸਿਕਿਉਰਿਟੀ ਦੇ ਵਜੋਂ। ਸੋ ਇਹ ਕੋਈ ਨਵੀਂ ਗੱਲ ਨਹੀਂ, ਅੰਨ ਭੰਡਾਰ ਇਹ ਬਹੁਤ ਪੁਰਾਣਾ ਸਿਸਟਮ ਚੱਲਿਆ ਆ ਰਿਹਾ। ਤੇ ਇੱਕ ਮੈਂ ਰਿਪੋਰਟ ਪੜ੍ਹ ਰਿਹਾ ਸੀ ਅਮਰੀਕ ਭਾਜੀ, ਕਿ ਜਦੋਂ ਨਾ ਤੁਸੀਂ ਵੀ ਪਿਛਲੀ ਵਾਰੀ ਜ਼ਿਕਰ ਕੀਤਾ ਸੀਗਾ ਕਿ ਇੰਡੀਆ ਵਾਲੇ ਮੰਗਤਿਆਂ ਮੰਗਰ 1966 ਤੋਂ ਪਹਿਲਾਂ ਦਾਣਾ ਮੰਗਣ ਜਾਂਦੇ ਹੁੰਦੇ ਸੀ ਬਾਕੀ ਕੰਟਰੀਆਂ ਤੇ, ਉਹਦੀਆਂ ਹੁਣ ਕੱਢੀਆਂ ਜਾਣਕਾਰੀਆਂ, ਕਹਿੰਦੇ ਵੀ $5 ਡੋਨੇਸ਼ਨ ਦਿਓ ਜੀ ਇੰਡੀਆ ਦੇ ਵਿੱਚ 100 ਬੰਦਾ ਖਾ ਜਾਏਗਾ। ਸੋ ਇੱਦਾਂ ਸਟਾਲ ਲਾ ਲਾ ਕੇ ਦੇ ਵਿਦੇਸ਼ਾਂ ਦੇ ਵਿੱਚੋਂ ਭਾਰਤ ਜਿਹੜਾ ਆ ਉਹ ਦਾਣਾ ਮੰਗਦਾ ਹੁੰਦਾ ਸੀ ਆਪਣੀ ਪਾਪੂਲੇਸ਼ਨ ਲਈ, ਕਿਉਂਕਿ ਜਦੋਂ ਗੋਰੇ ਗਏ ਆ ਉਹ ਕੱਲੀਆਂ ਗੋਰੀਆਂ ਨਹੀਂ ਨਾਲ ਲੈ ਕੇ ਗਏ, ਉਹ ਸਾਰਾ ਸਿਸਟਮ ਇਹ ਪੱਟ ਕੇ ਲੈ ਗਏ, ਸਾਰਾ ਕੁਝ ਖਰਾਬ ਕਰਕੇ ਗਏ ਆ। ਸੋ ਅਮਰੀਕ ਭਾਜੀ ਇਹਦੇ ਤੋਂ ਬਾਅਦ ਫਿਰ ਜਿਹੜੀ ਸਵੈ ਨਿਰਭਰਤਾ ਦੇ ਵਿੱਚ ਨਾ ਇਹਨਾਂ ਦੋ ਕਰੋਪਸ ਨੂੰ ਚੁਣਿਆ ਗਿਆ, ਕਣਕ ਤੇ ਝੋਨੇ ਨੂੰ, ਵੀ ਇਹਨਾਂ ਦੀ ਆਪਾਂ ਅਸੀਂ ਖਰੀਦਣੀ ਆ, ਇਹਨੂੰ ਮਿਨੀਮਮ ਸਪੋਰਟ ਪ੍ਰਾਈਸ ਅਸੀਂ ਦੇਣੀ ਆ ਤਾਂ ਕਿ ਅਸੀਂ ਖਰੀਦ ਕੇ ਉਹ ਭੰਡਾਰ ਭਰਨੇ ਨੇ। ਹੁਣ ਉਹ ਜਿਹੜਾ ਭੰਡਾਰ ਜਦੋਂ ਭਰ ਜਾਂਦਾ ਆ ਉਹ ਜਿਹੜਾ ਓਵਰ ਸਪਲਾਈ ਹੋ ਜਾਂਦਾ ਆ, ਫਿਰ ਉਹਦਾ ਕੀ ਕਰਨਾ ਆ, ਉਹ ਹੁਣ ਇੱਕ ਸਮੱਸਿਆ ਇਸ ਵੇਲੇ ਬਣੀ ਹੋਈ ਆ। ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ FCI ਕ੍ਰੀਏਟ ਕੀਤੀ ਗਈ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਇੱਧਰ ਕੋਆਪਰੇਟਿਵ ਮਾਰਕ ਫੈਡ ਕ੍ਰੀਏਟ ਕੀਤਾ ਗਿਆ। ਤੁਹਾਡਾ ਕੋਈ ਤਜਰਬਾ ਹੋਵੇ ਅਮਰੀਕ ਭਾਈ, ਤੁਹਾਡੇ ਦੇਖੇ ਹੋਣੇ ਆਲੇ ਦੁਆਲੇ ਗੋਦਾਮ ਬਣੇ ਹੋ ਸਾਰੇ ਪੰਜਾਬ ਦੇ ਵਿੱਚ?
ਹਾਂਜੀ ਅਮਨਦੀਪ, ਬਹੁਤ ਦੇਖੇ ਆ, ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਗੋਦਾਮ ਵੀ ਦੇਖੇ ਆ। ਆਮ ਤੌਰ ਤੇ ਸ਼ਹਿਰਾਂ ਦੇ ਬਾਹਰ ਜਿੱਥੇ ਮੰਡੀਆਂ ਵਿੱਚ ਝੋਨਾ ਜਾਂਦਾ ਸੀ, ਜਾਂ ਝੋਨਾ ਤਾਂ ਨਹੀਂ ਉਦੋਂ ਜਾਂਦਾ ਸੀ ਉਦੋਂ ਕਣਕ ਜਾਂਦੀ ਹੁੰਦੀ, ਸਾਡੇ ਜ਼ਮਾਨੇ 'ਚ ਝੋਨਾ ਨਹੀਂ ਹੁੰਦਾ, 20-25 ਸਾਲ ਪਹਿਲਾਂ ਝੋਨਾ ਇੰਨਾ ਮਸ਼ਹੂਰ ਨਹੀਂ ਸੀਗਾ। ਤੇ ਉਦੋਂ ਕਣਕ ਦੇ ਭੰਡਾਰ, ਕਣਕ ਦੇ ਬੋਰੀਆਂ ਦੇ ਗਵਾਰ ਲੱਗੇ ਦੇਖੇ ਆ, ਕਣਕ ਵਿਕਦੀ ਦੇਖੀ ਆ, ਕਣਕ ਨੂੰ ਮੰਡੀਆਂ ਵਿੱਚ ਲਿਜਾਂਦੇ ਅਸੀਂ ਵੀ ਲਿਜਾਂਦੇ ਰਹੇ ਹਾਂ, ਲਿਜਾਂਦੇ ਹੋਏ ਦੇਖਿਆ ਵੀ ਆ। ਤੇ ਇਹ ਭੰਡਾਰਨ ਹੋਇਆ ਆ, ਇੱਕ ਤਰ੍ਹਾਂ ਦੇ ਨਾਲ ਕੰਸੋਲੀਡੇਸ਼ਨ ਹੋਈ ਸੀ ਫੂਡ ਸਪਲਾਈ ਦੀ, ਕਿ ਵੇਸਟ ਬਿਨਾਂ ਹੋਵੇ ਫੂਡ ਨੂੰ ਸਾਂਭ ਕੇ ਰੱਖਿਆ ਜਾਵੇ, ਜਦੋਂ ਲੋੜ ਪਵੇ ਤਾਂ ਦੂਜੇ ਪ੍ਰਦੇਸ਼ਾਂ ਵਿੱਚ ਇਸਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਪੰਜਾਬ ਅਤੇ ਹਰਿਆਣਾ ਅਤੇ ਖਾਸ ਤੌਰ 'ਤੇ ਅਤੇ UP ਦੇ ਕੁਛ ਇਲਾਕਿਆਂ ਵਿੱਚ ਅਜਿਹੀ ਕਿਰਿਆਵਾਂ ਚੱਲੀਆਂ। ਅਤੇ ਹੁਣ ਅਮਨਦੀਪ ਸਪੋਰਟ ਪ੍ਰਾਈਸ ਨੂੰ ਵਾਪਸ ਤਾਂ ਨਹੀਂ ਲਿਆ, ਲੇਕਿਨ ਕਹਿ ਰਹੇ ਆ ਕਿ ਵਾਪਸ ਲਿਆ ਜਾ ਸਕਦਾ। ਇਹ ਤਾਂ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨਾ ਕਿ ਸਰਕਾਰ ਇਹਨੂੰ ਇੱਦਾਂ ਕਰ ਸਕਦੀ ਆ, ਕਿ ਮਿਨੀਮਮ ਸਪੋਰਟ ਪ੍ਰਾਈਸ ਜ਼ਰੂਰ ਅਮਨਦੀਪ ਸਟੇਪਲ ਫੂਡ 'ਤੇ ਦੇਣੀ ਚਾਹੀਦੀ ਆ, ਸਟੇਪਲ ਫੂਡ 'ਤੇ ਮਿਲੀ ਵੀ ਆ। ਹੁਣ ਮੇਰੇ ਖਿਆਲ ਦੇ ਵਿੱਚ ਜੇ ਇਸ ਅੰਦੋਲਨ ਨੂੰ ਅਮਨਦੀਪ ਤੁਸੀਂ ਥੋੜ੍ਹੀ ਜਿਹੀ ਠੱਲ ਪਾਉਣੀ ਆ, ਸਰਕਾਰ ਨੇ ਥੋੜ੍ਹਾ ਜਿਹਾ ਇਸ 'ਤੇ ਕੰਟਰੋਲ ਕਰਨਾ ਆ, ਤੇ ਉਸ ਨੂੰ ਸਰਕਾਰ ਨੂੰ ਕੁਛ ਜਿਹੜੇ ਪ੍ਰੋਡਕਟਸ ਆ ਨਾ ਐਗਰੀਕਲਚਰ ਪ੍ਰੋਡਕਟਸ ਆ ਉਹਨਾਂ ਨੂੰ ਥੋੜੀ ਜਿਹੀ ਸਪੋਰਟ ਪ੍ਰਾਈਸ ਦੇ ਕੇ ਨਾ ਕਿਸਾਨਾਂ ਨੂੰ ਮਤਲਬ ਇਸ ਅੰਦੋਲਨ ਨੂੰ ਥੋੜੀ ਠੱਲ ਪਾਈ ਜਾ ਸਕਦੀ ਆ। ਜਿੱਦਾਂ ਕੁਛ ਸਬਜ਼ੀਆਂ ਜਿਹੜੀਆਂ ਚੁਣੀਆਂ ਮਿੱਥੀਆਂ ਆ ਉਹਨਾਂ ਵਿੱਚ ਸੈਮੀ ਸਪੋਰਟ ਪ੍ਰਾਈਸ ਦੇ ਦੇਣ ਉਹਨੂੰ ਕਿ ਅਗਰ ਤੁਸੀਂ ਖਾਸ ਤੌਰ ਤੇ ਆਲੂ ਜੇ ਤੁਸੀਂ ਲੈ ਕੇ ਆਉਂਗੇ ਤਾਂ ਤੁਹਾਨੂੰ ਇੰਨੀ ਸਪੋਰਟ ਪ੍ਰਾਈਸ ਮਿਲੂਗੀ, ਜਾਂ ਤੁਸੀਂ ਜਿਹੜੇ ਦੂਜੇ ਫੂਡ ਭੰਡਾਰਨ ਕੀਤੇ ਜਾ ਸਕਦੇ ਆ, ਕੁਛ ਪੈਰੀਸ਼ੇਬਲ ਨਹੀਂ ਚੀਜ਼ਾਂ ਹੁੰਦੀਆਂ ਜਿਹੜੇ ਕਿ ਡੂਰੇਬਲ ਹੁੰਦੀਆਂ ਆ, ਜਿਹਦੇ ਵਿੱਚ ਦੁੱਧ ਵੀ ਕਿਹਾ ਜਾ ਸਕਦੇ ਜਿਹੜੀ ਰੈਫਰੀਜਰੇਸ਼ਨ ਕਰਕੇ ਰੱਖਿਆ ਜਾ ਸਕਦਾ, ਉਹਦੀ ਸਪੋਰਟ ਪ੍ਰਾਈਸ ਦੇ ਦਿੱਤੀ ਜਾਵੇ, ਥੋੜੀ ਪੂਰੀ ਨਹੀਂ ਮਤਲਬ ਹਾਫ ਤੌਰ ਹਾਫ ਦੇ ਦਿੱਤੀ ਜਾਵੇ, ਤਾਂ ਉਹਦੇ ਨਾਲ ਕੀ ਹੋ ਸਕਦਾ ਜਿਹੜੇ ਇਸ ਵੇਲੇ ਕਿਸਾਨ ਸਮਝ ਨਹੀਂ ਰਹੇ ਕੋਨਸੈਪਟ ਨੂੰ ਕਿ ਇਹਦੇ ਪਿੱਛੇ ਕੋਨਸੈਪਟ ਕੀ ਹੈ, ਇੱਕ ਮੁਕਾਬਲਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਅਤੇ ਜਿਹੜੀ ਇੱਕ ਤਰ੍ਹਾਂ ਦੇ ਨਾਲ ਸਪੋਰਟ ਪ੍ਰਾਈਸ ਬਹੁਤ ਦੇਰ ਤੋਂ ਸਬਸਿਡੀ ਦੇ ਤੌਰ ਤੇ ਮਿਲਦੀ ਆ ਰਹੀ ਹੈ ਕਿਸਾਨਾਂ ਨੂੰ, ਉਹ ਹੁਣ ਸਬਸਿਡੀ ਥੋੜੀ ਥੋੜੀ ਪਿੱਛੇ ਖਿੱਚੀ ਜਾਵੇ ਤਾਂ ਕਿ ਕਿਸਾਨ ਥੋੜੇ ਜਿਹੇ ਇਨੋਵੇਟਿਵ ਹੋਣ ਤੇ ਉਹ ਆਪਣੇ ਪੈਰਾਂ ਤੇ ਆਪ ਖੜੇ ਹੋਣ, ਇਨਵੈਂਸ਼ਨ ਹੋਵੇ, ਨਵੇਂ ਨਵੇਂ ਪ੍ਰੋਡਕਟਸ ਦੀ ਉਹ ਪੈਦਾਵਾਰ ਕਰਨ ਤੇ ਆਪਣੀ ਮਾਰਕੀਟ ਆਪ ਕਰਨ, ਤੇ ਉਹਦੇ ਨਾਲ ਉਹ ਜ਼ਿਆਦਾ ਖੁਸ਼ਹਾਲ ਹੋ ਸਕਦੇ ਆ। ਲੇਕਿਨ ਅਮਨਦੀਪ ਜਿਹੜੀਆਂ ਆਦਤਾਂ ਪੈ ਚੁੱਕੀਆਂ ਆ ਉਹਨਾਂ ਨੂੰ ਤੁਸੀਂ ਅਗਰ ਵਿਦਡਰਾਅ ਕਰੋਗੇ ਨਾ ਵਿਦਆਊਟ ਚੇਂਜ ਏਜੰਟ ਵਿਦਡਰਾਅ ਕਰੋਗੇ, ਚੇਂਜ ਲਿਆਉਣੀ ਪੈਂਦੀ ਹੈ। ਮਤਲਬ ਇੱਕ ਬਿਜ਼ਨਸ ਦੀ ਕੋਨਸੈਪਟ ਹੈ, ਸਰ ਮਹਾਦਰ ਸਿੰਘ ਹੁਣੀ ਜਾਣਦੇ ਹੋਣਗੇ, ਜਦੋਂ ਤੁਸੀਂ ਕੋਈ ਵੀ ਚੇਂਜ ਲਿਆਉਣੀ ਹੈ ਨਾ ਉਹਦੇ ਲਈ ਤੁਹਾਨੂੰ ਸਮਾਜ ਦੇ ਵਿੱਚ ਜਾਂ ਅਦਾਰੇ ਦੇ ਵਿੱਚ ਚੇਂਜ ਏਜੰਟ ਛੱਡਣੇ ਪੈਂਦੇ ਆ, ਜਿਹੜੇ ਕਿ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਦਿੰਦੇ ਆ, ਉਹਦੇ ਬਾਰੇ ਗੁਫ਼ਤਗੂ ਕਰਦੇ ਆ, ਉਹਦੇ ਬਾਰੇ ਡਿਬੇਟ ਕਰਦੇ ਆ, ਉਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਆ ਕਿ ਆਹ ਅਗਰ ਆਹ ਚੇਂਜ ਹੋ ਜਾਵੇ ਤਾਂ ਇਹਦਾ ਕੀ ਫਾਇਦਾ ਹੋਊਗਾ, ਜੇ ਦੂਜੀ ਚੇਂਜ ਲਿਆਈਏ ਤਾਂ ਉਹਦਾ ਕੀ ਫਾਇਦਾ ਹੋਊਗਾ। ਐਕਚੁਲੀ ਉਹ ਕੀ ਕਰ ਰਹੇ ਹੁੰਦੇ, ਲੋਕਾਂ ਦੀ ਰਾਏ ਜਾਣ ਰਹੇ ਹੁੰਦੇ ਆ ਕਿ ਲੋਕ ਕੀ ਕਹਿੰਦੇ ਆ, ਪਰ ਇਸ ਤਰ੍ਹਾਂ ਦੀ ਕੋਈ ਕੈਂਪੇਨ ਨਹੀਂ ਚਲਾਈ ਗਈ ਤੇ ਸਿੱਧੀ ਇਸ ਨੂੰ ਇੰਟਰੋਡਿਊਸ ਕਰ ਦਿੱਤਾ ਗਿਆ, ਤੇ ਮੇਰੇ ਖਿਆਲ ਦੇ ਵਿੱਚ ਤਾਂ ਇੰਟਰੋਡਕਸ਼ਨ ਤਾਂ ਠੀਕ ਆ, ਲੇਕਿਨ ਅਗਰ ਇਹਦੇ ਵਿੱਚ ਥੋੜੀ ਜਿਹੀ ਚੇਂਜ ਏਜੰਟ ਲਿਆ ਕੇ ਸਰਵੇ ਕਰਾ ਕੇ, ਇੱਕ ਸਰਵੇ ਹੁੰਦਾ ਜਿਹੜਾ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਸਰਵੇ ਹੋ ਰਿਹਾ, ਲੋਕਾਂ ਦੀ ਉੱਦਾਂ ਆਮ ਰਾਏ ਜਾਣੀ ਜਾਂਦੀ ਹੈ, ਬਿਜ਼ਨਸ ਦੇ ਵਿੱਚ ਵੀ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਵੀ ਜਦੋਂ ਚੇਂਜ ਏਜੰਟ ਨੂੰ ਛੱਡਦੇ ਆ ਉਹਦਾ ਕੰਮ ਹੀ ਇਹ ਹੁੰਦਾ ਕਿ ਉਹ ਲੋਕਾਂ ਦੀ ਰਾਏ ਤੁਹਾਨੂੰ ਦੇਵੇ ਕਿ ਉਹਦੇ ਬਾਰੇ ਕੀ ਕਹਿ ਰਿਹਾ ਹੈ,
ਲੋਕਾਂ ਦੀ ਰਾਏ ਜਿਹੜੀ ਕਮਿਊਨੀਕੇਸ਼ਨ ਹੈ, ਮਤਲਬ ਜਿਹੜਾ ਕਮਿਊਨੀਕੇਸ਼ਨ ਚੈਨਲ ਚੈਨਲ ਖੁੱਲੇ
ਤੇ ਏਦਾਂ ਹੋਇਆ ਨਹੀਂ ਹੈ,
ਹੋਇਆ ਨਹੀਂ ਹੈਗਾ। ਇਹ ਇੱਕ ਵੱਡੀ ਸਮੱਸਿਆ ਹੈ ਜਿਹੜੀ ਸਰਕਾਰਾਂ ਨੂੰ ਸਾਹਮਣਾ ਕਰਨਾ ਪੈਂਦਾ ਕਿ ਜਿਹੜੀ ਇਨਫੋਰਮੇਸ਼ਨ ਹੈ, ਜਿਹੜੀ ਉਹਨਾਂ ਦੀ ਮੀਟਿੰਗਾਂ ਚੱਲਦੀਆਂ ਨੇ, ਸਾਰਾ ਕੁਝ ਚੱਲਦਾ ਆ, ਉਹਦੀ ਉਹ ਐਡਵਰਟਾਈਜ਼ ਨਹੀਂ ਕਰ ਪਾਉਂਦੇ, ਉਹ ਲੋਕਾਂ ਤੱਕ ਪਹੁੰਚਾ ਨਹੀਂ ਪਾਉਂਦੇ ਵੀ ਇਹਦਾ ਮਨਸ਼ਾ ਕੀ ਆ, ਉਹਦੇ ਕਾਰਨ ਕੀ ਹੁੰਦਾ,
ਫਾਇਦਾ ਕੀ ਹੋਊਗਾ,
ਉਹਦੇ ਕਾਰਨ ਕੀ ਆ। ਚਲੋ ਇੱਕ ਮੰਨ ਲਓ ਕਿ ਪੋਲੀਟੀਸ਼ੀਅਨਸ ਨੇ ਪਾਲਿਸੀ ਬਣਾਈ, GST ਦੀ ਬਣਾਈ, FDI ਦੀ ਬਣਾਈ, ਹੁਣ ਚਲੋ ਖੇਤੀ ਦੀ ਬਣਾਈ ਆ, ਹੁਣ ਇਹ ਲਾਗੂ ਤਾਂ ਹੋਊਗਾ, ਉਸ ਵੇਲੇ BJP ਅਪੋਜ਼ ਕਰਦੀ ਸੀ FDI GST, ਹੁਣ ਉਹਨਾਂ ਨੇ ਉਹੀ ਪਾਲਿਸੀਆਂ ਉਹਦੇ ਨਾਲ ਵੀ ਜ਼ਿਆਦਾ ਖੁੱਲੀਆਂ ਪਾਲਿਸੀਆਂ ਲਾਗੂ ਕਰਤੀਆਂ। ਹੁੰਦਾ ਕੀ ਸੀਗਾ, ਉਦੋਂ ਡਾਕਟਰ ਮਨਮੋਹਨ ਸਿੰਘ ਹੁਣੀ ਵੀ ਲੋਕਾਂ ਤੱਕ ਆਪਣੀ ਜਿਹੜੀ ਪਾਲਿਸੀ ਆ ਉਹ ਆਮ ਲੋਕਾਂ ਤੱਕ ਨਹੀਂ ਪਹੁੰਚਾ ਸਕੇ, ਠੀਕ ਆ ਕਿਤੇ ਵੱਡੇ ਮੈਗਜ਼ੀਨਾਂ ਚ ਛਪਦੀ ਰਹੀ ਆ, ਫਾਈਨੈਂਸ਼ੀਅਲ ਰਿਵਿਊ ਚ ਛਪ ਗਈ ਯਾਰ, ਪਰ ਇੰਡੀਆ ਦੇ ਵਿੱਚ ਤੁਸੀਂ ਮੈਨੂੰ ਇਹ ਦੱਸੋ ਕਿ ਫਾਈਨੈਂਸ਼ੀਅਲ ਰਿਵਿਊ ਜਿਹੜਾ ਜਾਂ ਟਾਈਮਸ ਜਿਹੜਾ ਮੈਗਜ਼ੀਨ ਹੈ ਕਿੰਨੇ ਲੋਕ ਪੜ੍ਹਦੇ ਨੇ ਪਿੰਡਾਂ ਵਾਲੇ, ਕੋਈ ਵੀ
ਨਹੀਂ, ਬਹੁਤ ਘੱਟ ਪੜ੍ਹਦੇ, ਪੜ੍ਹਦਾ ਨਹੀਂ।
ਹਾਂ ਤੇ ਜਿਹੜੇ
ਈਵਨ ਜਿਹੜੇ ਇੰਟੈਲੈਕਚੁਅਲ ਬੰਦੇ ਵੀ ਆ, ਟੀਚਰ ਵਗੈਰਾ, ਉਹ ਵੀ ਨਹੀਂ ਪੜ੍ਹਦੇ,
ਨਹੀਂ ਪੜ੍ਹਦੇ
ਉਹ, ਕਿਤੇ ਹਾਈ ਕਲਾਸ ਦੇ ਕਿਤੇ ਜਿਸ ਵੇਲੇ ਟੋਰ ਟੂਰ ਦੱਸਣੀ ਹੋਵੇ ਨਾ ਏਅਰਪੋਰਟ ਤੇ ਬੈਠੇ ਤੁਸੀਂ ਸੂਟ ਬੂਟ ਪਾ ਕੇ ਤਾਂ ਹੱਥ ਫੜਿਆ ਹੁੰਦਾ, ਪੜ੍ਹਦੇ ਉਹ ਵੀ ਨੀ ਹੁੰਦੇ ਕਈ ਵਾਰੀ, ਉਹ
ਨਹੀਂ, ਉਹ ਤਾਂ
ਜਿਹੜੇ ਫਾਈਨੈਂਸ਼ੀਅਲ ਰਿਵਿਊ ਆ,
ਜਿਹੜੇ ਬੋਰਡ ਟੇਬਲ ਹੈ ਉਹਨਾਂ
ਦੇ ਪੜ੍ਹਦੇ
ਹੋਣਗੇ, ਪੜ੍ਹਦੇ ਨੀ, ਉਹਨਾਂ ਦੇ ਟੇਬਲ ਤੇ ਰੱਖਣ ਨੂੰ ਹੁੰਦਾ ਉਹ ਵੀ ਲੱਗੇ ਵੀ ਬੰਦਾ ਬਹੁਤ ਪੜ੍ਹਿਆ ਲਿਖਿਆ, ਬਹੁਤ ਪੜ੍ਹਿਆ ਲਿਖਿਆ ਆ। ਤੇ ਇਹ ਦੇਖੋ ਜਿਹੜੀ ਜਾਣਕਾਰੀ ਹੈ, ਦੂਜੀ ਗੱਲ ਇਹ ਵੀ ਜਿਹੜੀ ਅਫਸਰਸ਼ਾਹੀ ਹੈ, ਬਿਊਰੋਕਰੇਸੀ ਆ, ਉਹ ਵੀ ਜਿਹੜੀ ਜਾਣਕਾਰੀ ਆ ਲੋਕਾਂ ਤੱਕ, ਲਾਜ਼ ਹੈ ਸਾਰੇ ਬਣੇ ਹੋਏ ਆ ਦੇਖੋ, ਉਹ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਾ ਨਹੀਂ ਦੇਣਾ ਚਾਹੁੰਦੇ ਕਿ ਇਹ ਪਹੁੰਚ ਨਾ ਜਾਵੇ, ਲੋਕ ਸਾਡੇ ਤੋਂ ਕੰਮ ਨਾ ਕਰਾਉਣ ਲੱਗ ਪੈਣ, ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ। ਖੈਰ ਆਪਾਂ ਗੱਲ ਕਰ ਰਹੇ ਹਾਂ ਅਮਰੀਕ ਭਾਜੀ, ਵੀ ਜਿਹੜੀਆਂ ਪਾਲਿਸੀਜ਼ ਬਣਦੀਆਂ ਉਹਨਾਂ ਨੂੰ ਪ੍ਰੋਪਰ ਟਾਈਮ ਦੇ ਕੇ ਲੋਕਾਂ ਤੱਕ ਪਹੁੰਚਾ ਕੇ ਐਡਵਰਟਾਈਜ਼ ਕਰਕੇ ਸੈਮੀਨਾਰ ਲਾ ਕੇ ਦੱਸਣ ਦੀ, ਪਿੰਡਾਂ ਦੇ ਵਿੱਚ ਜਾ ਕੇ ਆਪਣੇ MLA ਜਾਂ ਆਲ ਦੈਟ ਸਮਝਾਉਣ। ਹੁਣ ਇਹ ਜਿਹੜੀ ਸਪੋਰਟ ਪ੍ਰਾਈਜ਼ ਦੀ ਆਪਾਂ ਗੱਲ ਕਰਦੇ ਹਾਂ, ਵੀ ਸਪੋਰਟ ਪ੍ਰਾਈਜ਼ ਦਿੱਤੀ ਹੈ ਸਰਕਾਰੀ ਭੰਡਾਰ ਵਾਸਤੇ, ਤੇ ਹੁਣ ਜਿਹੜਾ ਆ ਭੰਡਾਰ ਜ਼ਿਆਦਾ ਹੋ ਗਿਆ। ਹੁਣ ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਦੇ ਵਿੱਚ ਜੇ ਤੁਸੀਂ ਸਰਕਾਰੀ ਭੰਡਾਰ ਨੂੰ ਦੇਣੀ ਹੈ MSP, ਕਿਉਂ ਰੌਲਾ ਪਾਏ ਨੇ ਇਸ ਵੇਲੇ, ਕਿ 1975 ਰੁਪਏ ਹਨਾ ਰੱਖ ਲਓ, ਚਲੋ 2000 ਰੁਪਇਆ ਮਿਲ ਰਿਹਾ ਕੁਇੰਟਲ ਦਾ। ਹੁਣ ਤੁਹਾਨੂੰ ਪਤਾ ਆ ਕਿ ਜੇ ਇਹੀ ਕਿਸਾਨ ਸਰਕਾਰੀ ਭੰਡਾਰ ਦੇ ਵਿੱਚ ਨਾ ਦੇਵੇ, ਜੇ ਉਹ ਆਪਣਾ ਕੋਈ ਕੋਪਰੇਟਿਵ ਬਣਾ ਕੇ ਉਹ ਇੰਟਰਨੈਸ਼ਨਲ ਟ੍ਰੇਡ ਕਰੇ, ਜਿਹੜੇ ਕਿ ਕਰ ਸਕਦੇ ਨੇ, ਵਪਾਰੀ ਕਰਦੇ ਨੇ ਇੰਡੀਆ ਦੇ, ਤਾਂ ਇੰਟਰਨੈਸ਼ਨਲ
ਕਰ ਸਕਦੇ
ਆ। ਹਾਂ, ਕਿਉਂ ਨੀ ਕਰ ਸਕਦੇ? ਅਸੀਂ ਕਰਦੇ ਆ, ਇੱਥੇ ਕਰਦੇ ਆ, ਸਾਰਾ ਆਪੇ ਹੀ ਕਰਦੇ ਆ, ਸਰਕਾਰ ਥੋੜਾ ਕੁਛ ਕਰਦੀ ਆ। ਜੇ ਪੰਜਾਬ ਦੇ ਪਿੰਡਾਂ ਦੇ 10 ਪਿੰਡ ਰਲ ਕੇ, 2 ਪਿੰਡ ਰਲ ਕੇ, 20 ਪਿੰਡ ਰਲ ਕੇ ਕੋਪਰੇਟਿਵ ਬਣਾ ਕੇ ਆਪਣੀ ਕਣਕ ਜਿਹੜੀ ਆ, ਮੰਨ ਲਓ ਉਹ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੇਚਦੇ ਨੇ, ਤੇ ਅੱਜ ਦਾ ਰੇਟ ਕੀ ਆ ਅਮਰੀਕ ਭਾਜੀ, ਤੁਸੀਂ ਮੈਨੂੰ ਦੱਸ ਰਹੇ ਸੀ ਕੈਲਕੂਲੇਟ ਕਰਕੇ ਕਣਕ ਦਾ?
ਅਮਨਦੀਪ, ਕਣਕ ਦਾ ਅੱਜ ਦਾ ਰੇਟ ਹੈਗਾ, ਮੱਕੀ ਦਾ ਰੇਟ ਆ ਮੇਰੇ ਕੋਲ ਤਾਂ,
ਨਹੀਂ ਨਹੀਂ ਕਣਕ ਦਾ ਰੇਟ ਹੈਗਾ
4334 ਰੁਪਏ ਬਣਦਾ, ਜੇ ਅੱਜ ਦੇ ਰੇਟ ਦੇ ਇੰਟਰਨੈਟ ਮਾਰਕੀਟ ਵਿੱਚ ਦੇਖਿਆ ਜਾਵੇ ਤਾਂ
ਅੱਧੋ ਅੱਧ ਦਾ ਫਰਕ ਹੈ, 4200 ਨੂੰ ਕੁਇੰਟਲ ਵਿਕ ਰਹੀ ਹੈ, 4200 ਰੁਪਈਏ ਨੂੰ ਕੁਇੰਟਲ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ।
ਇੱਧਰ 2000 ਦੀ ਵਿਕ ਰਹੀ ਹੈ, 2000
ਇੱਧਰ ਕਿਸਾਨ, ਨਹੀਂ ਨਹੀਂ ਉਹ 2000 ਨੂੰ ਆਪਾਂ ਨਾਰੇ ਮਜਾਰੇ ਕਰ ਰਹੇ ਹਾਂ ਵੀ ਆਪਾਂ ਇਹ ਨਹੀਂ ਟੁੱਟਣ ਦੇਣਾ, ਅਸਲ ਚ ਜਿਹੜਾ ਮਾਰਕੀਟ, ਜਿਹੜਾ ਮਾਰਕੀਟ ਅਸੀਂ 2000 ਲੈਣਾ, ਅਸੀਂ 4200 ਨਹੀਂ ਲੈਣਾ, ਮਤਲਬ ਇਸ ਵੇਲੇ ਦੀ ਸਿਚੁਏਸ਼ਨ ਆ ਆ। ਹੁਣ ਇਹੀ
ਮੈਨੂੰ ਉਹੀ ਗੱਲ ਹੋਈ ਹੈ ਮਨਦੀਪ, ਇਹ ਪਤਾ ਕਿਹੜੀ ਗੱਲ ਹੋਈ ਆ, ਉਹ ਮੈਂ ਤਾਂ ਉਹ ਕਹਿੰਦੇ MLA ਬਣਿਆ ਨਾ ਅਕਾਲੀ ਦਲ ਦਾ, ਪਤਾ ਨੀ ਕਾਂਗਰਸ ਦਾ ਸੀ, ਉਹ ਸਾਡੇ ਇਲਾਕੇ ਚ ਸੀ, ਉਹਨੂੰ ਨਾ ਚੀਫ ਮਿਨਿਸਟਰ ਨੇ ਕਿਹਾ ਵੀ ਤੈਨੂੰ ਨਾ ਮੈਂ ਮਿਨਿਸਟਰ ਬਣਾ ਦੇਣਾ। ਉਹ ਕਹਿੰਦਾ ਯਾਰ ਮੇਰੀ ਬੇਨਤੀ ਕਾਹਦੇ ਕਰੀ ਜਾਂਦਾ, ਤੂੰ ਤਾਂ ਵਾਅਦਾ ਕੀਤਾ ਸੀ ਮੈਨੂੰ ਡਿਪਟੀ ਮਿਨਿਸਟਰ ਬਣਾਉਣਾ, ਤੂੰ ਮੈਨੂੰ ਮਿਨਿਸਟਰ ਬਣਾਈ ਜਾਂਦਾ। ਇਹ ਗੱਲ ਮੈਨੂੰ ਇੱਥੇ ਲੱਗਦੀ ਹੈ, ਤੁਸੀਂ 4200 ਦੀ ਵੇਚ ਸਕਦੇ ਆ, ਪਰ ਤੁਸੀਂ ਕਹਿੰਦੇ ਇਹ ਤਾਂ 2000 ਦੀ ਵੇਚਣੀ ਹੈ।
ਹਾਂਜੀ, ਸੋ ਜਿਹੜੀ ਕਰੰਟ ਮਾਰਕੀਟ ਹੈ, ਜੇ ਮਤਲਬ ਹੁਣ ਇਹ ਵਪਾਰੀ ਨੂੰ ਕਹਿ ਲੋਗੇ, ਆਪਾਂ ਵਪਾਰੀ ਆ, ਠੀਕ ਹੈ, ਉਹ ਜੀ ਵਪਾਰੀ ਜਿਹੜਾ ਆ ਉਹ ਵੇਚੇਗਾ 4200 ਨੂੰ, ਫਿਲਹਾਲ ਜਿਹੜਾ ਆ ਉਹ ਬਹੁਤ ਘੱਟ ਇਹ ਵੇਚ ਸਕਦਾ ਆ। ਜਿਹੜਾ ਕਿਸਾਨ ਹੈ ਆੜ੍ਹਤੀਏ ਬਣ ਗਏ ਆ, ਹੁਣ ਇਹ ਵੀ ਰਿਪੋਰਟ ਆਈ ਸੀ ਕਿ ਪੰਜਾਬ ਦੇ ਜਿਹੜੇ ਆੜ੍ਹਤੀਏ ਹੈ ਉਹਨਾਂ ਦੇ ਵਿੱਚੋਂ 37% ਜਿਹੜੇ ਆੜ੍ਹਤੀਏ ਨੇ ਉਹ ਜ਼ਿਮੀਦਾਰ ਖੁਦ ਨੇ ਬਣ ਗਏ, ਹੁਣ ਉਹ ਆਪ ਹੀ ਆੜ੍ਹਤੀਏ ਬਣ ਗਏ ਆ, ਜਿਹੜੀ ਕਿ ਚੰਗੀ ਗੱਲ ਹੈ, ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈਗੀ, ਬਣਨਾ ਚਾਹੀਦਾ ਆ, ਰਾਈਟ। ਸੋ ਜੇ ਇਹ ਸਿਸਟਮ ਨੂੰ ਖੁੱਲ ਮਿਲਦੀ ਆ, ਐਕਸਪੋਰਟ ਕਰਨ ਦੀ ਖੁੱਲ ਮਿਲਦੀ ਆ, ਤੁਸੀਂ ਮੰਨ ਲਓ ਜਿਹੜੇ, ਜੇ ਮੰਨ ਲਓ ਕੋਈ ਅਮੈਰੀਕਨ ਕੰਪਨੀ ਆ ਜਾਂ ਸਾਊਦੀ ਅਰਬ ਦੀ ਕੰਪਨੀ, ਉਹ ਕਣਕ ਖਰੀਦਣਾ ਚਾਹੁੰਦੀ ਆ, ਸਿੱਧੇ ਪੰਜਾਬ ਆਪਣੀ ਮਾਰਕੀਟਿੰਗ ਕਰੋ ਜਾ ਕੇ, ਉਹ ਜਿਹੜੇ ਆੜ੍ਹਤੀਏ ਬਣੇ ਹੋਏ ਜਾਂ ਵਪਾਰੀ ਬਣੇ ਹੋਏ ਆ, ਉਹ ਕਿਸਾਨਾਂ ਨੂੰ ਨਾਲ ਲੈ ਕੇ, ਅਸੀਂ 1975 ਰੁਪਏ ਕਿਉਂ ਲੈਣੇ ਆ? ਹੋ ਸਕਦਾ ਆੜ੍ਹਤੀਏ ਸਾਨੂੰ 3000 ਰੁਪਇਆ ਦੇ ਦੇਵੇ, ਜਾਂ ਉਹਨੂੰ ਕਹੋ ਵੀ 4200 ਨੂੰ ਵਿਕ ਰਹੀ ਆ,
2200 ਦੇ ਸਕਦਾ, 3000 ਦੇ ਸਕਦਾ,
ਆਪਾਂ ਉਹਨਾਂ ਕਲੈਕਟਿਵ
ਬਾਰ ਡਿਪੈਂਡ ਤੇ
ਆਪਾਂ ਕਲੈਕਟਿਵ ਬਾਰਗਨਿੰਗ ਕਰ ਸਕਦੇ ਆ ਵੀ ਬਈ 4200 ਰੁਪਈਆ ਜਿਹੜੀ ਆ ਉਹ ਅੱਜ ਦਾ ਰੇਟ ਆ ਮੰਡੀ ਦਾ, ਵੀ ਤੂੰ ਏਦਾਂ ਕਰ, ਤੂੰ ਸਾਡੀ 100 ਕੁਇੰਟਲ ਕਣਕ ਜਾ ਕਹਿ ਲਓ ਕਿ ਮਤਲਬ 100 ਟਨ ਵੇਚ ਦੇ ਸਾਨੂੰ, 2800 ਨੂੰ ਦੇ ਦੇ, ਦੈਟਸ ਹਾਊ ਦ ਡੀਲਸ ਆਰ ਡਨ।
ਉਹਦੇ ਵਿੱਚ ਅਮਨਦੀਪ, ਇਹਦੇ ਵਿੱਚ ਫਲਕਚੁਏਸ਼ਨ ਆਉਣ ਦੀ ਬਹੁਤ ਸੰਭਾਵਨਾ ਹੈ, ਜਿੱਦਾਂ ਹੁਣ ਸਬਜ਼ੀ ਦੇ ਵਿੱਚ, ਆਲੂਆਂ ਦੇ ਵਿੱਚ ਬਹੁਤ ਫਲਕਚੁਏਸ਼ਨ ਆਉਂਦੀ ਆ, ਕਈ ਵਾਰੀ ਭਾਅ ਡਾਊਨ ਹੁੰਦਾ, ਕਈ ਵਾਰੀ ਭਾਅ 4-5-6 ਗੁਣਾ ਵੱਧ ਜਾਂਦਾ,
ਤੇ
ਇਸ ਤਰ੍ਹਾਂ ਕਣਕ ਦੇ ਵਿੱਚ ਵੀ ਹੋ ਸਕਦਾ ਕਿ ਅੱਜ 4200 ਮਾਰਕੀਟ ਦੇ ਵਿੱਚ ਰੇਟ ਆ ਇੰਟਰਨੈਸ਼ਨਲ ਮਾਰਕੀਟ ਚ, ਉਹ 10000 ਦਾ ਵੀ ਇੰਟਰਨੈਸ਼ਨਲ ਮਾਰਕੀਟ ਰੇਟ ਹੋ ਸਕਦਾ, ਫਿਰ ਕਿਸਾਨ ਉੱਥੋਂ ਫਾਇਦਾ ਵੀ ਉਠਾ ਸਕਦਾ, ਜਿੱਥੇ ਰਿਸਕ ਆ ਉੱਥੇ ਬਹੁਤ ਜ਼ਿਆਦਾ ਫਾਇਦੇ ਵੀ ਨਾਲ ਜੁੜੇ
ਹੋਏ
ਵੀ ਹੋ ਸਕਦੇ।
ਹੁਣ ਆਪਾਂ ਰਿਸਕ ਦੀ ਵੀ ਗੱਲ ਕਰਦੇ ਆ, 1800 ਰੁਪਏ ਦੱਸਦੇ ਨੇ ਕਿ ਮੱਕੀ ਦਾ ਰੇਟ ਹੈ, ਮੈਨੂੰ ਤਾਂ ਇਹ ਨਹੀਂ ਸਮਝ ਆਈ ਕਿ ਉਹਦਾ ਇੱਕ ਇੰਡੀਕੇਟਿਵ ਪ੍ਰਾਈਸ ਹੈ, ਇਹ ਕੋਈ MSP ਨਹੀਂ ਹੈਗੀ, ਇਹ ਮਤਲਬ ਮਿਨੀਮਮ ਲੈਜਿਸਲੇਟਡ ਪ੍ਰਾਈਸ ਨਹੀਂ ਹੈਗੀ, ਦੋ ਫਸਲਾਂ ਦੀਆਂ ਲੈਜਿਸਲੇਟਡ ਪ੍ਰਾਈਸਿਸ ਹੈ, ਬਾਕੀ ਇੰਡੀਕੇਟਿਵ ਰੇਟ ਨੇ ਵੀ ਇੰਨੇ ਕੁ ਨੂੰ ਵਿਕਣੀ ਚਾਹੀਦੀ ਹੈ, ਪਰ ਉਹ 900 ਰੁਪਏ ਨੂੰ ਵਿਕੀ ਆ ਇਸ ਸਾਲ, ਪਿਛਲੇ ਸਾਲ 1800 ਰੁਪਏ ਨੂੰ ਵਿਕੀ ਸੀ, ਉਹ ਕਿੱਦਾਂ ਚੱਲ ਰਿਹਾ ਕੰਮ? ਉਹ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਨਾਲ ਚੱਲ ਰਿਹਾ। ਅਮਰੀਕ ਭਾਜੀ ਹੁਣ ਤੁਸੀਂ ਦੱਸੋ ਵੀ ਕੁਇੰਟਲ ਦਾ ਭਾਅ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਅੱਜ ਦੀ ਡੇਟ ਚ ਕੀ ਆ, ਜੇ ਅਮਰੀਕਾ ਚ ਵੇਚਣੀ ਹੋਵੇ ਜਾਂ ਇੰਟਰਨੈਸ਼ਨਲ ਮਾਰਕੀਟ ਤੇ ਵੇਚਣੀ ਹੋਵੇ ਤਾਂ ਕਿਸ ਰੇਟ ਤੇ ਚੱਕ ਰਿਹਾ ਵਪਾਰੀ?
$10 ਆ ਅਮਦੀਪ ਭਾਅ, ਉਹਦਾ ਅਮਰੀਕਨ ਦੇ ਹਿਸਾਬ ਨਾਲ $10 ਆ, ਤੇ ਇੰਡੀਆ ਚ ਬਣਦਾ 730 ਰੁਪਏ,
730 ਰੁਪਏ ਨੂੰ ਕੁਇੰਟਲ ਜਿਹੜੀ ਆ ਉਹ ਇੰਟਰਨੈਸ਼ਨਲ ਮਾਰਕੀਟ ਹੈ। ਜੇ ਮੈਂ ਕਹਿੰਦਾ 850 ਨੂੰ ਵੀ ਵੇਚ ਰਹੀ ਆ, ਫਿਰ ਵੀ ਉਹਨੂੰ ਕਿਸਾਨ ਨੂੰ ਵੱਧ ਮਿਲ ਰਹੇ ਨੇ ਪੈਸੇ,
900 ਨੂੰ ਵਿਕ ਰਹੀ, ਫਿਰ ਵੀ ਕਿਸਾਨ ਨੂੰ
ਫਿਰ ਵੀ ਵੱਧ ਵਿਕ ਰਹੇ ਨੇ
ਇੰਡੀਆ ਚ ਜਿਹੜੀ। ਹਾਂਜੀ ਮੱਕੀ ਦੀ ਡਿਮਾਂਡ ਜ਼ਿਆਦਾ ਹੈ, ਇਹਦਾ ਮਤਲਬ ਇੰਡੀਆ ਦੇ ਵਿੱਚ,
ਇੰਡੀਆ 'ਚ ਡਿਮਾਂਡ ਜ਼ਿਆਦਾ ਹੈ ਪਰ ਵਰਲਡ ਦੇ ਵਿੱਚ ਡਿਮਾਂਡ ਬਹੁਤ ਜ਼ਿਆਦਾ ਕੋਲੈਪਸ ਹੋਈ ਹੈ। ਮੈਂ ਤੇ ਕੱਲ ਰੀਜ਼ਨ ਦੇਖ ਰਿਹਾ ਸੀ, ਇਹਦਾ ਜਰਨਲ ਪੜ੍ਹ ਰਿਹਾ ਸੀਗਾ ਮੈਂ, ਕਿਉਂ ਮੱਕੀ ਦੀ ਡਿਮਾਂਡ ਘਟੀ ਹੈ। ਉਹ ਇਸ ਕਰਕੇ ਘਟੀ ਹੈ ਕੋਵਿਡ ਦੇ ਬੰਦ ਹੋਣ ਦੇ ਨਾਲ ਲੋਕਾਂ ਦੀ ਜਿਹੜੀ ਆਵਾਜਾਈ ਹੈ ਡੋਮੈਸਟਿਕ ਉਹ ਬਹੁਤ ਜ਼ਿਆਦਾ ਘਟ ਗਈ ਹੈ ਵੈਸਟਰਨ ਵਰਲਡ ਦੇ ਵਿੱਚ ਕਿ ਦੁਨੀਆਂ ਦੇ ਵਿੱਚ ਹੀ। ਜਿਹੜੀ ਸ਼ਿਪਿੰਗ ਹੈ ਉਹ ਜਿਹੜੇ ਡੀਜ਼ਲ ਇੰਜਨ ਤੇ ਚੱਲਦੀ ਹੈ, ਡੀਜ਼ਲ ਤੇ ਚੱਲਦੀ ਹੈ, ਐਥਨੋਲ ਤੇ ਚੱਲਦੀ ਹੈ, ਉਹ ਘਟ ਗਈ ਹੈ। ਔਰ ਜਿਹੜੀ ਮੱਕੀ ਹੈ, ਔਰ ਮਿੱਤਰ ਪਿਆਰੇ ਹੋ, ਜਿਹੜੇ ਗੋਰੇ ਆ ਮੱਕੀ ਦੀਆਂ ਰੋਟੀਆਂ ਨਹੀਂ ਖਾਂਦੇ, ਉਹ ਸਿਰਫ ਕੋਰਨ ਫਲਾਰ ਖਾਂਦੇ ਨੇ, ਕੋਰਨ ਫਲੇਕਸ ਖਾਂਦੇ ਨੇ ਕਦੇ ਕਦੇ, ਮੱਕੀ ਦੀ ਰੋਟੀ ਦਾ ਸਾਗ ਅਸੀਂ ਖਾਂਦੇ ਹਾਂ, ਹਨਾ। ਸੋ ਇਸ ਕਰਕੇ ਜਿਹੜੀ ਮੱਕੀ ਹੈ ਉਹ ਗੋਰੇ ਖਾਣ ਵਾਸਤੇ ਘੱਟ ਤੇ ਬਾਲਣ ਵਾਸਤੇ ਜ਼ਿਆਦਾ ਵਰਤਦੇ ਨੇ। ਉਹਦੇ ਚੋਂ ਐਥਨੋਲ ਕੱਢਦੇ ਨੇ, ਤੇਲ ਕੱਢਦੇ ਨੇ ਜਿਹੜੇ ਡੀਜ਼ਲ ਚ ਮਿਕਸ ਹੁੰਦਾ ਆ। ਅੱਜ ਵੀ ਪੈਟਰੋਲ ਪੰਪ ਤੇ ਜਾਓ, ਉੱਥੇ ਐਥਨੋਲ ਦਾ ਸਾਈਨ ਲੱਗਾ ਹੁੰਦਾ, ਉਹ ਮੱਕੀ ਦੇ ਵਿੱਚੋਂ ਕੱਢੀ ਜਾਂਦੀ ਹੈ ਐਥਨੋਲ, ਉਹਦਾ ਡੀਜ਼ਲ ਬਣਾਇਆ ਜਾਂਦਾ, ਫਿਊਲ ਬਣਾਇਆ ਜਾਂਦਾ। ਉਸ ਕਾਰਨ ਜਿਹੜੀ ਮੱਕੀ ਦੇ ਭੰਡਾਰ ਅਵਾਗੋਣ ਪਏ ਨੇ ਤੇ ਤੇਲ ਮੁਹਰੇ ਵਿਕ ਨਹੀਂ ਰਿਹਾ, ਤੇਲ ਦੇ ਪ੍ਰਾਈਸਿਸ ਕਰੈਸ਼ ਹੋ ਗਏ ਆ, ਇਸ ਕਰਕੇ ਮੱਕੀ ਦਾ ਰੇਟ ਹੈਗਾ ਡਾਊਨ। ਸਮਝ ਗਏ ਨਾ ਭਾਜੀ, ਹਨਾ। ਸੋ ਇਹ ਰੀਜ਼ਨ ਹੈ, ਕੱਲਾ ਇਹ ਰੀਜ਼ਨ ਨੀ, ਮੈਂ ਸ਼ਾਇਦ ਪਿਛਲੀ ਵਾਰੀ ਵੀ ਜ਼ਿਕਰ ਕੀਤਾ ਸੀ ਕਿ ਅਸੀਂ ਰੇਡੀਓ ਦੇ ਰਿਪੋਰਟ ਸੁਣ ਰਹੇ ਸੀ ਲੈਂਡਲਾਈਨ ਦੇ ਵਿੱਚ ਕਿ ਇਸ ਸਾਲ ਦੁਨੀਆਂ ਦੇ ਵਿੱਚ ਜਿਹੜਾ ਕੌਫੀ ਬੀਨਸ ਹੈ, ਜਿਹਦੀ ਆਪਾਂ ਕੌਫੀ ਗ੍ਰਾਇੰਡ ਕਰਕੇ ਪੀਨੇ ਆ, ਉਹ ਬੀਨਸ ਲੱਗਦੀ ਆ, ਉਹ ਫੈਕਟਰੀ ਚ ਨਹੀਂ ਬਣਾਈ ਜਾਂਦੀ, ਉਹ ਬੀਨਸ ਹੁੰਦੇ ਨੇ ਜਿਹੜੀ ਕਿ ਸਾਊਥ ਅਮਰੀਕਾ ਦੀ ਨੇਟਿਵ ਹੈ, ਉੱਥੋਂ ਬੀਨਸ ਆਉਂਦੇ ਨੇ, ਉੱਥੇ ਬਹੁਤ ਵੱਡੇ ਵੱਡੇ ਖੇਤ ਨੇ ਔਰ ਵੱਡੀ ਵੱਡੀ ਕੰਪਨੀਆਂ ਨੇ ਬਣਾਏ ਹੋਏ ਨੇ, ਤੇ ਉਹ ਅੱਜ ਦੇ ਟਾਈਮ ਦੇ ਵਿੱਚ, ਅੱਜ ਦੇ ਹਫ਼ਤੇ ਦੇ ਵਿੱਚ ਕੌਫੀ ਬੀਨਸ ਦਾ ਜਿਹੜਾ ਪ੍ਰਾਈਸ ਆ ਫਾਰਮਰ ਨੂੰ ਮਿਲ ਰਿਹਾ, ਉਹ ਉਨਾ ਮਿਲ ਰਿਹਾ ਜੋ 50 ਸਾਲ ਪਹਿਲਾਂ ਮਿਲ ਰਿਹਾ ਸੀ ਜਿੰਨਾ, ਯਾਨੀ ਕਿ ਇੰਨਾ ਰੌਕ ਬੌਟਮ ਬਿਲਕੁਲ ਡਿੱਗ ਪਿਆ ਥੱਲੇ। ਕਿਉਂ? ਕਿਉਂਕਿ ਦੁਨੀਆਂ ਦੇ ਵਿੱਚ ਕੌਫੀ ਬੀਨਸ ਦਾ ਐਡੇ ਕੁ ਵੱਡੇ ਭੰਡਾਰ ਜਮ੍ਹਾਂ ਹੋ ਗਏ ਆ ਕਿ ਮੈਨੂੰ ਲੱਗਦਾ ਵੀ 2-3 ਸਾਲ ਉਹ ਮੁੜ ਕੇ ਪੈਰੀ ਨਹੀਂ ਆਉਣਾ। ਉਹ ਕਿਉਂ ਹੋ ਗਏ ਨੇ? ਕਿਉਂਕਿ ਕੋਵਿਡ ਦੇ ਕਾਰਨ ਲੋਕੀ ਹੁਣ ਕੌਫੀ ਨਹੀਂ ਪੀਂਦੇ ਸਵੇਰੇ ਉੱਠ ਕੇ, ਕੌਫੀ ਪੀ ਕੇ ਉਹਨੇ ਕਿਹੜੇ ਕੰਮ ਤੇ ਜਾਣਾ ਹੁੰਦਾ ਆ, ਜਾਂ ਕੰਮ ਤੇ ਜੇ ਗਏ ਉਹ ਬੰਦੇ 2-4 ਵਾਰੀ ਕੌਫੀ ਪੀ ਲੈਂਦੇ ਸੀ, ਕੈਫੇ ਚੱਲ ਰਹੇ ਸੀ। ਸੋ ਕੈਫੇ ਸਾਰੇ ਬੰਦ ਹੈ, ਕੌਫੀਆਂ ਬੰਦ ਹੈ, ਕੰਮ ਬੰਦ ਹੈ, ਤੇ ਬੀਨਸ ਦਾ ਭਾਅ 50 ਸਾਲ ਜਿੰਨਾ ਪਹਿਲਾਂ ਸੀਗਾ ਉਨਾ ਡਿੱਗ ਗਿਆ ਆ। ਸੋ ਇਹ ਇੰਟਰਨੈਸ਼ਨਲ ਮਾਰਕੀਟ ਡਿਕਟੇਟ ਕਰਦੀ ਹੈ ਕਿ ਇੱਦਾਂ ਹੀ ਚੱਲਣਾ ਆ। ਹੁਣ ਕਣਕ ਹੈ, ਕਣਕ ਦੀ ਡਿਮਾਂਡ ਜ਼ਿਆਦਾ ਆ, ਲੋਕੀ ਸਟੇਪਲ ਫੂਡ ਖਾਣਾ ਸ਼ੁਰੂ ਕਰ ਦਿੱਤਾ, ਸਬਜ਼ੀਆਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ, ਪਰ MSP ਇਸ ਵੇਲੇ ਉਹਦੇ 'ਚ ਵਾਧਾ ਬਣੀ ਹੋਈ ਆ। ਕਿਸਾਨ ਜਿਹੜਾ ਆ ਉਹ 2000 ਨੂੰ ਵੇਚ ਕੇ ਰਾਜੀ ਆ, 4200 ਨੂੰ ਵੇਚਣ ਦੇ ਲਈ ਉਹਦੇ ਕੋਲ ਇਨਫਰਾਸਟ੍ਰਕਚਰ ਹੈ ਨਹੀਂ, ਉਹਦੇ ਕੋਲ ਜੁਗਾੜ ਹੈ ਨਹੀਂ ਕੋਈ ਵੀ, ਠੀਕ ਹੈ ਨਾ।
ਇਹੀ ਤਾਂ ਮਨਦੀਪ, ਚੇਂਜ ਏਜੰਟ ਦਾ ਕੰਮ ਹੁੰਦਾ ਐਡਵਰਟਾਈਜ਼ ਕਰਕੇ ਦੱਸਣਾ ਹੁੰਦਾ ਲੋਕਾਂ ਨੂੰ ਕਿ ਅਗਰ MSC ਹਟਾ ਲਈ ਜਾਂਦੀ ਆ ਤਾਂ ਉਹਦੇ ਇਹ ਇਹ ਫਾਇਦੇ ਹੋ ਸਕਦੇ ਆ, ਤੇ ਇਹ ਸਕੂਲਾਂ ਦੇ ਵਿੱਚ ਪੜਾਇਆ ਜਾਣਾ ਚਾਹੀਦਾ। ਜਿੱਦਾਂ
ਭਾਜੀ ਹਟਾਉਣ ਦੀ ਤਾਂ ਲੋੜ, ਹਟਾਉਣ ਦਾ ਤਾਂ ਮੁੱਦਾ ਹੀ ਨਹੀਂ, ਗੱਲ ਤਾਂ ਇਹ ਹੈ ਵੀ ਜਿਹੜੇ ਬੰਧਨ ਬੰਧੇ ਹੋਏ ਨੇ, ਜਿਹੜੇ ਰੋਕ ਰਹੇ ਆ ਇੰਟਰਨੈਸ਼ਨਲ ਮਾਰਕੀਟ ਵੇਚਣ ਨੂੰ, ਬੰਨ ਹੋ ਰਹੇ, ਉਹਨਾਂ ਨੂੰ ਲਿਬਰਲਾਈਜ਼ ਕਰਨ ਦੀ ਲੋੜ ਹੈ, ਉਹਨਾਂ ਨੂੰ ਖੁੱਲੇ ਅਖਤਿਆਰ ਦੇਣ ਦੀ ਲੋੜ ਹੈ ਕਿ ਪੰਜਾਬ ਦੇ ਕਿਸਾਨ ਤੋਂ ਕੋਈ ਵੀ ਇੰਟਰਨੈਸ਼ਨਲ ਅਮਰੀਕਾ ਦੀ ਕੰਪਨੀ ਆ ਕੇ ਖਰੀਦ ਲਵੇ। ਫਿਲਹਾਲ ਇਸ ਵੇਲੇ ਨਹੀਂ ਹੋ ਸਕਦੀ, ਉਹ ਮੰਡੀ ਦੇ ਥਰੂ ਜਾਣਾ ਪਊਗਾ, ਮੰਡੀ ਦੇ ਥਰੂ ਜਾਊਗਾ ਤਾਂ ਆੜ੍ਹਤੀਆ ਕਿਸਾਨ ਨੂੰ 1975 ਰੁਪਏ ਹੀ ਦੇਗਾ, ਉਹ ਬਾਕੀ ਦਾ ਸਾਰਾ ਆਪਣੇ ਕੋਲ ਰੱਖ ਲਏਗਾ ਜਿੰਨਾ ਵੀ ਰੱਖੇਗਾ, ਹਨਾ। ਇਹ ਇਹ ਤੋੜਨ ਦੀ ਕੋਸ਼ਿਸ਼, ਉਹ ਮੰਡੀਕਰਨ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਡਾਇਰੈਕਟ ਜਿਹੜੇ ਕਿਸਾਨ ਹੈ ਉਹ ਡਾਇਰੈਕਟ ਅਮਰੀਕਾ ਦੀ ਕੰਪਨੀ, ਸਾਊਦੀ ਅਰਬ ਦੀ ਕੰਪਨੀ, ਆਸਟ੍ਰੇਲੀਆ ਦੀ ਕੰਪਨੀ ਨਾਲ ਸੌਦਾ ਕਰੇ ਸਿੱਧਾ ਹੀ, ਉਹਨੂੰ ਮੰਡੀ ਦੇ ਥਰੂ ਨਹੀਂ ਜਾਣਾ।
ਤਾਂ ਮਨਦੀਪ ਇਹ ਵੀ ਆ, ਇੰਨੀ ਬਦਮਾਸ਼ੀ ਚੱਲ ਰਹੀ ਹੈ ਸਬਜ਼ੀ ਮੰਡੀ ਦੇ ਆਲੇ ਦੁਆਲੇ, ਤੁਸੀਂ ਨਾ ਕਈ ਫਾਰਮਰ ਆ ਉਹ ਆਪਣੇ ਫਸਲਾਂ ਆਪ ਉਗਾ ਕੇ, ਆਪਣੀਆਂ ਸਬਜ਼ੀਆਂ ਆਪ ਉਗਾ ਕੇ ਟਰਾਲੀ ਦੇ ਵਿੱਚ ਲਿਜਾ ਕੇ ਜਾਂ ਵੈਨ ਦੇ ਵਿੱਚ ਲਿਜਾ ਕੇ ਸ਼ਹਿਰ ਦੇ ਆਲੇ ਦੁਆਲੇ ਵੇਚਣ ਦੀ ਕੋਸ਼ਿਸ਼ ਕਰਦੇ, ਕਈ ਵਾਰ ਉਹਨਾਂ ਨੂੰ ਰੋਕਿਆ ਜਾਂਦਾ ਮੰਡੀ ਦੇ ਦੁਆਰਾ,
ਹੁਣ ਉਹ
ਨਹੀਂ ਵੇਚ ਸਕਦੇ।
ਕਰੰਟ ਲਾਅ
ਯੂਨੀਅਨ ਆ,
ਯੂਨੀਅਨ ਕੀ ਕਰੰਟ ਲਾਅ ਜਿਹੜਾ ਆ ਉਹ ਅਲਾਊਡ ਨਹੀਂ ਕਰਦਾ, ਜਿਹੜਾ ਪ੍ਰਾਈਵੇਟ ਮੰਡੀ ਨੂੰ ਅਲਾਓ ਨਹੀਂ ਕਰਦਾ, ਜਿਹੜੀ ਪ੍ਰਾਈਵੇਟ ਮਾਰਕੀਟ ਉਹਨੂੰ ਅਲਾਓ ਨਹੀਂ ਕਰਦਾ। ਸੋ ਇਸ ਕਰਕੇ ਇਹ ਇਹਨੂੰ
ਇਹ ਵੀ ਸੁਣਨ ਵਿੱਚ ਮੰਦੀ ਮਿਲਿਆ, ਜਿਹੜੇ ਪਿੰਡਾਂ ਵਿੱਚ ਨਾ ਆਪਣੇ ਪੂਰਬੀ ਆ ਜਿੱਦਾਂ ਗੁਜਰਾਤ ਤੋਂ ਆਉਂਦੇ ਲੋਕ, ਜਿੱਦਾਂ ਭਈਏ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹ ਜਿਹੜੇ ਸਬਜ਼ੀ ਵੇਚਣ ਜਾਂਦੇ ਕੁਛ ਪ੍ਰਪੋਰਸ਼ਨ ਉਹਨਾਂ ਨੂੰ ਮੰਡੀ ਹਫਤਾ
ਇਕੱਠਾ ਕੀਤਾ ਜਾਂਦਾ ਗੈਰ ਕਾਨੂੰਨੀ ਤਰੀਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹ ਜਿਹੜੀ ਅਫਸਰ ਸ਼ਾਹੀ ਆ ਉਹ ਖਾ ਰਹੀ ਆ ਸਾਰਾ ਕੁਛ ਵਿਚੋਂ ਸੋ ਇਸ ਕਰਕੇ ਇਹਨੂੰ ਲਿਬਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਸ ਤਰ੍ਹਾਂ ਅਸੀਂ ਰਿਸਰਚ ਕੀਤੀ ਹੁਣ ਦੇਖੋ ਮੱਕੀ ਦੇ ਰੇਟ ਦੀ ਤੁਹਾਨੂੰ ਦੱਸਦੀ ਆ ਕਿ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਆ ਇੰਡੀਆ ਦੇ ਵਿੱਚ ਜਿਹੜੀ ਆ ਇਹਦੀ ਕੋਈ ਐਮ ਐਸ ਪੀ ਨਹੀਂ ਹੈਗੀ ਮਿਨੀਮਮ ਸਪੋਰਟ ਇਹ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਨਾਲ ਪ੍ਰਾਈਸ ਜਿਹੜੀਆਂ ਤੈਅ ਹੁੰਦੀ ਆ ਜੇ ਇੰਟਰਨੈਸ਼ਨਲ ਡਿਮਾਂਡ ਜਿਹੜੀ ਆ ਉਹ 700 ਰੁਪਏ ਨੂੰ ਕਹਿ ਰਹੀ ਆ ਜਾਂ 7300 ਰੁਪਏ ਨੂੰ ਕਹਿ ਰਹੀ ਆ ਪੰਜਾਬ ਦੇ ਵਿੱਚ 800 ਮਿਲ ਰਿਹਾ ਆਈ ਥਿੰਕ ਇਟਸ ਗੁੱਡ ਹਨਾ ਦੂਜੀ ਗੱਲ ਇਹ ਆ ਵੀ ਉਹ ਬੀਜਣੀ ਫਿਰ ਉਸ ਹਿਸਾਬ ਨਾਲ ਜਿਹੜਾ ਕਿਸਾਨ ਹੈ ਉਹ ਰਿਸਰਚ ਕਰੇਗਾ ਕਿ ਇੰਟਰਨੈਸ਼ਨਲ ਮਾਰਕੀਟ ਕੀ ਆ ਟ੍ਰੈਂਡ ਕੀ ਆ ਹੁਣ ਮੈਂ ਟ੍ਰੈਂਡ ਪੜ੍ਹ ਰਿਹਾ ਸੀ ਕੱਲ ਕੋਰਨ ਪ੍ਰਾਈਸ ਦਾ ਉਹ ਕਹਿੰਦੇ ਵੀ 3 ਸਾਲ ਜਿਹੜਾ ਪ੍ਰਾਈਸ ਨਹੀਂ ਚੜੇਗਾ ਹੁਣ ਜੇ ਮਤਲਬ ਅੱਜ ਦੇ ਟਾਈਮ ਦੇ ਵਿੱਚ ਕਾਫੀ ਬੀਨ ਲਾ ਕੇ ਕੋਈ ਬਹਿ ਜਾਵੇ ਪੰਜਾਬ ਦੇ ਵਿੱਚ ਬਿਨਾਂ ਰਿਸਰਚ ਕੀਤੇ ਤੋਂ ਮੁੜ ਕੇ ਪਿੱਟੀ ਜਾਵੇ ਮੈਨੂੰ ਭਾਅ ਨਹੀਂ ਮਿਲਦਾ ਹਨਾ ਉਹ ਜਿਹੜੇ ਕਿਸਾਨ ਨੇ ਬੀਜਣ ਤੋਂ ਪਹਿਲਾਂ ਠੀਕ ਆ ਉਹਨੂੰ ਉਗਾਉਣੀ ਆਉਂਦੀ ਆ ਸਾਰਾ ਕੁਛ ਆਉਂਦਾ ਪਰ ਉਹਨੇ ਆਪਣੀ ਜਿਣਸ ਵੇਚਣੀ ਕਿੱਥੇ ਆ ਉਹਦੀ ਮਾਰਕੀਟ ਕੀ ਆ ਲੈਣੀ ਕਿ ਨੇ ਉਹ ਤੋਂ ਉਹ ਵੀ ਇੱਕ ਪਾਰਟ ਆਫ ਬਿਜ਼ਨਸ ਹੋਣਾ ਚਾਹੀਦਾ ਹੈ ਖੈਰ ਆਪਾਂ ਗੱਲਾਂ ਹੋਰ ਕਰਦੇ ਹਾਂ ਸੁਨੇਹੇ ਵੀ ਬਹੁਤ ਸਾਰੇ ਆ ਰਹੇ ਨੇ ਸਾਡੇ ਸੱਜਣਾ ਮਿੱਤਰਾਂ ਦੇ ਨਪਿੰਦਰ ਰੀਹਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵਾਹਿਗੁਰੂ ਸਭ ਦਾ ਭਲਾ ਕਰੇ ਤੇ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜੀ ਰੇਡੀਓ ਦਾ ਆਨੰਦ ਮਾਣ ਰਹੇ ਕੰਮ ਦੇ ਨਾਲ ਨਾਲ ਬਹੁਤ ਬਹੁਤ ਸ਼ੁਕਰਾਨਾ ਮਲਕੀਤ ਸਿੰਘ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ ਤੇ ਪ੍ਰਗਟ ਸਿੰਘ ਬੜਿੰਗ ਦਾ ਇੱਕ ਸ਼ਬਦ ਇੱਕ ਵਿਚਾਰ ਸਾਂਝਾ ਕਰ ਰਹੇ ਨੇ ਕਦੇ ਮੁੱਕਦਾ ਹੀ ਨਹੀਂ ਜਿਹੜਾ ਉਹ ਖਿਆਲ ਹੈ ਤੂੰ ਮੇਰਾ ਠੀਕ ਹੈ ਜੀ ਬਹੁਤ ਬਹੁਤ ਸ਼ੁਕਰਾਨਾ ਤੇ ਮਨਦੀਪ ਸਿੰਘ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਮੇਰੀ ਵਾਈਫ ਤੇ ਮੇਰੀ ਡਾਟਰ ਇੰਡੀਆ 'ਚ ਨੇ ਪਰ ਵਾਪਸ ਆਉਣ ਲਈ ਟਿਕਟ ਨਹੀਂ ਮਿਲ ਰਹੀ ਸਿਰਫ ਏਅਰ ਇੰਡੀਆ ਦੀ ਹੀ ਫਲਾਈਟ ਹੈ ਪਰ ਉਹ ਵੀ ਨਹੀਂ ਮਿਲ ਰਹੀ ਕੈਨ ਯੂ ਗਿਵ ਮੀ ਐਡਵਾਈਸ ਦੇਖੋ ਜਿਹੜੀ ਯੂ ਗੋਟ ਦਾ ਬੈਸਟ ਇਨਫੋਰਮੇਸ਼ਨ ਐਟ ਦਾ ਮੂਮੈਂਟ ਤੇ ਇੱਕ ਫਲਾਈਟ ਆਣੀ ਸੀ ਉਹ ਕੈਂਸਲ ਹੋ ਗਈ ਹੈ ਸਮਾਂਗੇ ਮੈਨੂੰ ਪਰਸੋਂ ਹੀ ਪਤਾ ਲੱਗਾ ਆ ਸੋ ਇਟਸ ਵੈਰੀ ਹਾਰਡ ਇਸ ਵੇਲੇ ਬਹੁਤ ਹਾਰਡ ਹੈ ਪਰ ਅਗਰ ਸਾਡੇ ਸਰੋਤਿਆਂ ਕੋਲ ਕਿਸੇ ਕੋਲ ਵੀ ਜਾਣਕਾਰੀ ਹੋਵੇ ਕਿ ਕੋਈ ਫਲਾਈਟਸ ਆ ਰਹੀਆਂ ਜਾ ਰਹੀਆਂ ਸਿੰਗਾਪੁਰ ਏਅਰਲਾਈਨ ਵੀ ਸ਼ਾਇਦ ਅਲਾਓ ਕਰ ਰਹੀ ਸੀ ਤੇ ਜ਼ਰੂਰ ਸਾਡੇ ਨਾਲ ਸਾਂਝੀ ਕਰੋ ਬੜੀ ਇਨਫੋਰਮੇਸ਼ਨ ਦੀ ਲੋੜ ਹੈ ਜਗਜੀਤ ਸਿੰਘ ਹੁਣੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਸ਼ਮਸ਼ੇਰ ਸਿੰਘ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਕਹਿੰਦੇ ਮੈਨੂੰ ਲੱਗਦਾ ਪੰਜਾਬ ਵਿੱਚ ਸਿੰਗਰਾਂ ਨੇ ਆੜਤ ਦਾ ਕੰਮ ਸਟਾਰਟ ਕਰਤਾ ਅਮਰੀਕ ਭਾਜੀ ਕਰਨਾ ਹੀ ਪੈਣਾ ਲੱਗਦਾ ਹਾਂਜੀ ਤੇ ਸਾਡੇ ਨਾਲ ਆਪਣੇ ਸੁਖਰਾਜ ਰਮਾਣਾ ਹੋਣਾ ਨੇ ਵੀ ਇੱਕ ਮੈਸੇਜ ਭੇਜਿਆ ਉਹਦੇ ਬਾਰੇ ਮੈਂ 2 ਮਿੰਟਾਂ ਜ਼ਿਕਰ ਕਰਦਾ ਪਰ ਗੁਰਪ੍ਰੀਤ ਗੁਰੀ ਸਾਡੇ ਨਾਲ ਜੁੜੇ ਨੇ ਛਾਪਟਨ ਤੋਂ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਂ ਅਮਰੀਕ ਭਾਜੀ ਹੁਣੇ ਨਾ ਜਿਹੜੀ ਆਪਾਂ ਗੱਲ ਚੱਲ ਰਹੀ ਹੈ ਕਿ ਇੱਕ ਤਾਂ ਜਿਹੜੇ ਸਿੰਗਰ ਹੈ ਹੁਣ ਉਹ ਸਿੰਗਰ ਉਹ ਵੀ ਲਾਈ ਲਗੋਚ ਕਰ ਰਹੇ ਨੇ ਵੀ ਹੁਣ ਮੁਹਿੰਮਾਂ ਇੱਧਰ ਨੂੰ ਚੱਲੀਆਂ ਤੇ ਆਪਾਂ ਵੀ 2-4 ਗਾਣੇ ਕਰ ਰਹੇ ਪਰ ਇਹੀ ਜਿਹੜੇ ਸਿੰਗਰ ਨੇ ਮੋਸਟਲੀ ਇਹ ਕਿਸਾਨਾਂ ਨੂੰ ਅਕਸਾ ਕੇ ਹਨਾ ਖਰਚੇ ਕਰਵਾਉਂਦੇ ਰਹੇ ਆ ਦਨਾਲੀਆਂ ਚਲਵਾਉਂਦੇ ਰਹੇ ਆ ਜੀਪਾਂ ਲੰਡੀਆਂ ਘੁਮਾਉਂਦੇ ਰਹੇ ਆ ਇੱਕ ਤਾਂ ਇਹਨਾਂ ਦੀ ਇਹ ਆ ਦੂਜਾ ਇਹ ਡਿਮੋਰਲਾਈਜ਼ ਕਰ ਕਰਕੇ ਇਹਨਾਂ ਨੇ ਮੁੰਡੇ ਕੁੜੀਆਂ ਦੇ ਵਿਆਹ ਹੀ ਨਹੀਂ ਹੋਣ ਦਿੱਤੇ ਵੀ ਖੇਤੀ ਨੂੰ ਇੰਨਾ ਡੀਮੀਨ ਕਰਤਾ ਵੀ ਇਹ ਤਾਂ ਇੰਨੀ ਮਾੜੀ ਆ ਹੈਂ ਇਹ ਤਾਂ ਬਸ ਬੁਰੇ ਹਾਲ ਹੈ ਹਨਾ ਇੱਕ ਇਹ ਦੂਜਾ ਸੁਖਰਾਜ ਰਵਾਣਾ ਹੁਣੀ ਕਹਿ ਰਹੇ ਨੇ ਦੀਪ ਸਿੱਧੂ ਬਾਰੇ ਹਨਾ ਤੇ ਉਹ ਕਹਿੰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਅਮਨਦੀਪ ਸਿੱਧੂ ਫਲੋਰਾ ਜੀ ਤੇ ਸਾਰੀ ਟੀਮ ਨੂੰ ਪ੍ਰੋਗਰਾਮ ਵਧੀਆ ਚੱਲ ਰਿਹਾ ਬਾਈ ਦੀਪ ਸਿੱਧੂ ਕਿਵੇਂ ਲੱਗਦਾ ਜਜ਼ਬਾਤੀ ਆ ਕਿ ਪਲਾਂਟ ਕੀਤਾ ਸੀ ਬਾਈ ਦੀਪ ਸਿੱਧੂ ਜੀ ਹਰੇਕ ਭਾਸ਼ਣ ਦੇ ਵਿੱਚ ਹੋਂਦ ਦੀ ਗੱਲ ਕਰਦਾ ਹੈ ਪ੍ਰੋਫੈਸਰ ਅਜਮੇਰ ਦੇ ਲੈਕਚਰਾਂ ਅਨੁਸਾਰ ਕਿਵੇਂ ਲੱਗਦਾ ਅਮਰੀਕ ਭਾਜੀ ਤੁਸੀਂ ਕਰਦੇ ਹੋ ਫੋਲੋ ਜਾਂ ਫਿਰ ਨਹੀਂ
ਨਹੀਂ ਮੈਂ ਅਮਨਦੀਪ ਇਹਨਾਂ ਬੰਦਿਆਂ ਨੂੰ ਫੋਲੋ ਨਹੀਂ ਕਰਦਾ ਜਿੱਦਾਂ ਗਾਣੇ ਵਾਲਿਆਂ ਨੂੰ ਜਾਂ ਈਵਨ ਮੈਂ ਤਾਂ ਪ੍ਰੋਫੈਸਰਾਂ ਵੀ ਨਹੀਂ ਫੋਲੋ ਬਹੁਤਾ ਕਰਦਾ ਤੇ ਮੈਂ ਤਾਂ ਅਮਨਦੀਪ ਤੁਹਾਨੂੰ ਹੀ ਫੋਲੋ ਕਰਦਾ
ਕਿਆ ਬਾਤ ਹੈ ਭਾਜੀ ਮੈਨੂੰ ਸੀਟ ਬੈਲਟ ਲਾ ਲੈਂਦੇ ਹੋ ਹੁਣ ਮੈਂ ਲਵਾਈ ਹੋ ਆਪਣੇ ਕਿਤੇ ਮੈਂ ਉੱਡੇ ਨਾ ਜਾਵਾਂ ਉੱਪਰ ਨੂੰ
ਡਿਗੇ ਨਾ ਪਿਓ
ਆਹੋ ਛੱਤ ਨੂੰ ਨਾ ਲੱਗ ਜਾਵਾਂ ਲਾ ਕੇ ਇੰਨੀ ਫੂਕ ਛਕਾ ਦੇ ਹੁੰਦੇ ਮੈਨੂੰ ਬਈ ਪਾਲਚ ਮਾਰਨੀ ਪੋਚਾ ਮਾਰਨਾ ਪੰਪ ਮਾਰਨਾ ਸਿੱਖੇ ਤਾਂ ਅਮਰੀਕ ਭਾਜੀ ਤੂੰ ਕਿਆ ਬਾਤ ਹੈ ਠੀਕ ਹੈ ਤੇ ਬਾਕੀ ਦੇਖੋ ਦੀਪ ਸਿੱਧੂ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਅੱਜ ਤੋਂ 2-3 ਮਹੀਨੇ ਪਹਿਲਾਂ ਰੇਡੀਓ ਤੇ ਵੀ ਸਾਡੇ ਇੰਟਰਵਿਊ ਕੀਤੀ ਸੀ ਉਹਨਾਂ ਨੇ, ਹੋਰ ਰੇਡੀਓ ਤੇ ਵੀ ਗਏ। ਉਹ ਇੱਕ ਆਪਣੀ ਪ੍ਰੋਫਾਈਲ ਬਿਲਡ ਕਰ ਰਹੇ ਸੀਗੇ। ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਅਜਮੇਰ ਸਿੰਘ ਹੋਣੀ ਨੇ ਜਾਂ ਉਹਨਾਂ ਦੇ ਜਿੰਨੇ ਵੀ ਹੋਰ ਲੀਡਰ ਵੀ ਨੇ ਪੰਜਾਬ ਦੇ, ਉਹਨਾਂ ਦੀ ਇੱਕ ਆਪਣਾ ਟੀਮ ਹੁੰਦੀ ਆ, ਇੱਕ ਆਪਣਾ ਵਿੰਗ ਹੁੰਦਾ ਆ ਜਿਹੜਾ ਕਿ ਰੀਸਰਚ ਕਰਦਾ ਰਹਿੰਦਾ ਵੀ ਕੀ ਹੋ ਰਿਹਾ, ਕੀ ਹੋਣ ਵਾਲਾ, ਕਿਹੜੀ ਪਾਲਿਸੀ ਆ ਰਹੀ ਹੈ ਤੇ ਅਸੀਂ ਉਹ ਤੇ ਕੀ ਸਟੈਂਡ ਲੈਣਾ ਆ, ਆਪਾਂ ਉਹਦਾ ਵਿਰੋਧ ਕਰਨਾ ਆ, ਆਪਾਂ ਉਹ ਚੋਂ ਕੀ ਲਾਹਾ ਲੈਣਾ ਆ ਤਾਂ ਕਿ ਸਾਡੀ ਗੱਲ ਵਧੇ, ਤਾਂ ਕਿ ਅਸੀਂ ਹੋਰ ਰੀਪ੍ਰਜੈਂਟੇਸ਼ਨ ਕਰ ਸਕੀਏ। ਪੋਲੀਟਿਕਸ ਆ, ਠੀਕ ਹੈ। ਹੁਣ ਇਹੀ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਡਾਕਟਰ ਮਨਮੋਹਨ ਸਿੰਘ ਨੇ GST ਤੇ FDI ਦੇ ਬਿੱਲ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਤੇ BJP ਨੇ ਰਿਸਰਚ ਕੀਤੀ ਵੀ ਜੇ ਇਹਦਾ ਵਿਰੋਧ ਕੀਤਾ ਜਾਵੇ ਤਾਂ ਹੀ ਫਾਇਦਾ ਆ, ਜੇ ਇਹਨਾਂ ਦੇ ਹੱਕ ਚ ਚਲੇ ਗਏ ਫਿਰ ਤਾਂ ਇਹਨਾਂ ਦੀ ਜਿੱਤ ਹੋ ਗਈ। ਸੋ ਉਹਨਾਂ ਨੇ ਉਹਦਾ ਡਟ ਕੇ ਵਿਰੋਧ ਕੀਤਾ, ਝੂਠ ਬੋਲਿਆ, ਜੋ ਮਰਜ਼ੀ ਕੀਤਾ। ਏਦਾਂ ਹੀ ਜਦੋਂ ਡਾਕਟਰ ਮਨਮੋਹਨ ਸਿੰਘ ਨੇ ਨਿਊਕਲੀਅਰ ਪਾਲਿਸੀ ਲੈ ਕੇ ਆਉਂਦੀ ਇੰਡੀਆ ਵਾਸਤੇ ਤਾਂ ਉਹਨਾਂ ਦੇ ਆਪਣੇ ਭਾਈਵੰਦ ਕਾਮਰੇਡ ਉਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਕਿਉਂਕਿ ਉਹ ਉਸ ਵੇਲੇ ਹਰਕ੍ਰਿਸ਼ਨ ਸਿੰਘ ਸੁਰਜੀਤ ਹੋਣਾ ਦੇ ਸਹਿਯੋਗ ਦੇ ਨਾਲ ਇੱਕ ਸਾਂਝੀ ਵਾਲ ਕਾਂਗਰਸ ਸਰਕਾਰ ਸੀ ਪਹਿਲੀ ਟਰਮ ਦੇ ਵਿੱਚ। ਸੋ ਉਹਨਾਂ ਨੇ ਕਹਿੰਦਾ ਅਸੀਂ ਨਹੀਂ ਸਪੋਰਟ ਦਿੰਦੇ ਤੁਹਾਨੂੰ ਕਿਉਂਕਿ ਤੁਸੀਂ ਅਮਰੀਕਾ ਨਾਲ ਸਮਝੌਤਾ ਕਰ ਲਿਆ, ਅਸੀਂ ਇਹ ਨਿਊਕਲੀਅਰ ਹੋਣੇ ਨਹੀਂ ਦੇਣਾ ਕਿਉਂਕਿ ਲੈਫਟ ਵਿੰਗ ਦੇ ਡੋਂਟ ਵਾਂਟ ਦੀਸ ਸੋਰਟ ਆਫ ਥਿੰਗਸ ਹੈ ਨਾ। ਉਹਨਾਂ ਨੇ ਫਿਰ ਜਿਹੜੀ ਅਗਲੀ ਇਲੈਕਸ਼ਨ
ਹੋਰ ਵੀ ਉਹਨਾਂ ਨੇ ਸੁਧਾਰ ਇੱਕ ਹੋਰ ਵੀ ਨਿਊਕਲੀਅਰ ਤੋਂ ਸਿਵਾਏ ਇੱਕ ਦਿੱਲੀ ਦੇ ਵਿੱਚ ਸ਼ੁਰੂਆਤ ਕੀਤੀ ਸੀ ਸਾਰੇ ਦੇਸ਼ ਵਿੱਚ ਉਹਨਾਂ ਨੂੰ ਫੈਲਾਉਣਾ ਸੀ ਕਿ ਜਿਹੜਾ ਇੰਡਸਟਰੀਅਲ ਸੈਕਟਰ ਇਹਨੂੰ ਸਟਰਕਚਰਡ ਸੈਕਟਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਹਨੂੰ ਘਰਾਂ ਚੋਂ ਕੱਢ ਕੇ ਨਾ ਇਹਨੂੰ ਇੱਕ ਇੰਡਸਟਰੀਅਲ ਜ਼ੋਨ ਦੇ ਵਿੱਚ ਜਾ ਕੇ ਪ੍ਰੋਫੈਸ਼ਨਲਿਜ਼ਮ ਦੀ ਲੁੱਕ ਦਿੱਤੀ ਜਾਵੇ, ਇੱਕ ਸਟਰਕਚਰਡ ਬਿਜ਼ਨਸ ਬਣਾਇਆ ਜਾਵੇ ਤਾਂ ਕਿ ਉੱਥੇ ਰਿਸਰਚ ਐਂਡ ਡਿਵੈਲਪਮੈਂਟ ਹੋ ਸਕੇ, ਉੱਥੇ ਲੋਕਾਂ ਦੀ ਸੇਫਟੀ ਵੀ ਹੋ ਸਕੇ, ਲੋਕਾਂ ਜਿਹੜਾ ਇਸ ਵੇਲੇ ਗਲੀਆਂ ਮਹੱਲਿਆਂ ਦੇ ਵਿੱਚ ਬਿਜ਼ਨਸ ਚੱਲ ਰਿਹਾ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਉਸਨੂੰ ਰੈਗੂਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਦਾ ਬਹੁਤ ਜ਼ਿਆਦਾ ਉੱਥੇ ਵਿਰੋਧ ਹੋਇਆ ਸੀ ਦਿੱਲੀ ਦੇ ਵਿੱਚ ਕਿ ਇਹ ਤਾਂ ਸਾਡੀਆਂ ਇੰਡਸਟਰੀਆਂ ਹੀ ਖਤਮ ਕਰ ਰਿਹਾ, ਕਾਹਦਾ ਅਰਥ ਸ਼ਾਸਤਰੀ ਹੈ ਤੇ ਵਿਅਰਥ ਸ਼ਾਸਤਰੀ ਸਮਥਿੰਗ ਸਮਥਿੰਗ ਲਾਈਕ ਦੈਟ। ਏਦਾਂ ਦੇ ਪ੍ਰਦਰਸ਼ਨ ਉੱਥੇ ਹੋਏ ਸੀ ਜਦੋਂ ਕੋਈ ਵੀ ਚਾਹੇ ਉਹ ਕਾਂਗਰਸ ਦੀ ਸਰਕਾਰ ਚਾਹੇ ਹੋਵੇ BJP ਦੀ ਸਰਕਾਰ, ਦੁੱਧ ਧੋਤੀ ਕੋਈ ਵੀ ਨਹੀਂ, ਦੋਨੋਂ ਹੀ ਵਿਰੋਧ ਕਰਦੇ ਆ ਓਪੋਜੀਸ਼ਨ ਪਾਰਟੀ ਦਾ। ਜਿਸ ਵੇਲੇ ਓਪੋਜੀਸ਼ਨ ਪਾਰਟੀ ਦਾ ਵਿਰੋਧ ਕਰਦੇ ਉਹਦੇ ਵਿੱਚ ਕਈ ਚੰਗੀਆਂ ਪਾਲਿਸੀਜ਼ ਹੁੰਦੀਆਂ ਜਿਹੜੀਆਂ ਕਿ ਲੋਕਾਂ ਦੇ ਹਿੱਤ ਵਿੱਚ ਹੁੰਦੀਆਂ, ਉਸ ਪਾਰਟੀ ਦਾ ਵਿਰੋਧ ਨਹੀਂ ਕਰ ਰਹੇ ਹੁੰਦੇ, ਉਹ ਲੋਕਾਂ ਦੇ ਹਿੱਤਾਂ ਦਾ ਵਿਰੋਧ ਕਰ ਰਹੇ ਹੁੰਦੇ। ਇਸ ਵੇਲੇ ਇਸ ਐਜੂਟੇਸ਼ਨ ਦੇ ਵਿੱਚ ਵੀ ਲੋਕਾਂ ਦੇ ਹਿੱਤਾਂ ਦਾ ਲੋਕ ਹੀ ਵਿਰੋਧ ਕਰ ਰਹੇ, ਪਾਰਟੀਆਂ ਵੀ ਕਰ ਰਹੀਆਂ।
ਪਾਰਟੀ ਨਹੀਂ, ਉਹ ਲਾਹਾ ਲੈ ਰਹੇ ਨੇ ਨਾ ਹਰ, ਮੈਂ ਆਪਾਂ ਦੀਪ ਸਿੱਧੂ ਦੀ ਗੱਲ ਕਰ ਰਹੇ ਸੀਗੇ ਕਿ ਹਰ ਪਾਰਟੀ ਜਿਹੜੀ ਆ, ਹਰ ਜਿਹੜੀ ਫ੍ਰਿੰਜ ਪਾਰਟੀ ਆ, ਛੋਟੀ ਪਾਰਟੀ ਆ, ਉਹ ਇਸ ਮੁਹਿੰਮ ਦਾ ਫਾਇਦਾ ਉਠਾ ਰਹੀ ਆ, ਕੋਸ਼ਿਸ਼ ਕਰ ਰਹੀ ਆ ਕਿ ਮੈਂ ਸਿੰਗਰ ਵੀ ਫਾਇਦਾ ਉਠਾ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ ਕਿ ਆਪਾਂ ਵੀ ਮਸ਼ਹੂਰ ਹੋ ਜਾਈਏ, 2-4 ਗਾਣੇ ਗਾਏ ਉੱਥੇ ਆਪਾਂ ਮਸ਼ਹੂਰ ਹੋ ਜਾਈਏ, ਈਵਨ ਕਿ ਅਸੀਂ ਆਪ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਫੇਸਬੁੱਕ ਤੇ, ਆਈ ਸਪੋਰਟ ਫਾਰਮਰ।
ਹਾਂਜੀ ਹਾਂਜੀ, ਮੈਂ ਤੁਹਾਨੂੰ ਦੱਸਦਾ ਨਾ ਇਸ ਗੱਲ ਨੂੰ ਥੋੜਾ ਇਸ ਗੱਲ ਨੂੰ ਰੱਖ ਲਓ ਪਾਸੇ।
ਅੱਛਾ,
ਤੇ ਅੱਜ ਕੱਲ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਲੋਕ, ਉੱਥੇ ਦਾ ਜਿਹੜਾ ਮੀਡੀਆ ਆ, ਉਹ ਮੀਡੀਆ ਦੇ ਜਿਹੜੇ ਲੋਕ ਆ, ਉਹ ਨਾ ਮੋਦੀ ਬਾਰੇ ਪੋਸਟਾਂ ਪਾ ਕੇ ਮੋਦੀ ਦੀਆਂ ਬੜੀਆਂ ਸਿਫਤਾਂ ਕਰ ਰਹੇ ਪਾਕਿਸਤਾਨ ਦੇ ਲੋਕ, ਮੋਦੀ ਦੀ ਜਿਹੜੀ ਇੰਤਜ਼ਾਮੀਆ ਬਹੁਤ ਵਧੀਆ, ਮੋਦੀ ਨੇ ਭਾਰਤ ਨੂੰ ਕਿੱਥੇ ਕਿੱਥੇ ਲੈ ਆਂਦਾ ਨਾ, ਉਹ ਪੋਸਟਾਂ ਪਾ ਕੇ ਉਹ ਵਟਸਐਪ ਤੇ ਪਾਈ ਜਾ ਰਹੇ ਆ।
ਅੱਛਾ,
ਤੇ ਉਹਨਾਂ ਦਾ ਮੰਤਵ ਸਿਰਫ ਇਹ ਹੁੰਦਾ ਕਿ ਉਹਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਵਿਊ ਲੈਂਦੇ, ਉਹਨਾਂ ਨੂੰ ਇਹ ਵੀ ਪਤਾ ਕਿ ਅਗਰ ਅਸੀਂ ਹਿੰਦੁਸਤਾਨ ਦੇ ਹੱਕ ਵਿੱਚ ਬੋਲਾਂਗੇ, ਭਾਰਤ ਦੇ ਹੱਕ ਵਿੱਚ ਬੋਲਾਂਗੇ, ਮੋਦੀ ਦੇ ਹੱਕ ਵਿੱਚ ਬੋਲਾਂਗੇ, ਉੱਥੇ 130 ਕਰੋੜ ਨੇ ਇਹਨੂੰ ਦੇਖਣਾ, ਉੱਥੇ ਸਾਨੂੰ ਪੋਜ਼ਿਟਿਵ ਟਿਕ ਮਿਲਣੇ, ਏਦਾਂ ਅੰਗੂਠਾ ਖੜਾ ਮਿਲਣਾ ਤੇ ਬਹੁਤ ਵਧੀਆ, ਪਾਕਿਸਤਾਨ ਦੇ ਲੋਕਾਂ ਨੇ ਬਹੁਤ ਵਧੀਆ ਕੀਤਾ, ਕਰ ਨਹੀਂ ਰਹੇ ਹੁੰਦੇ ਉਹ ਦੇਸ਼ ਦੇ ਲਈ ਤੇ ਆਪਣੇ ਲਈ ਕੁਛ ਨਹੀਂ ਕਰ ਰਹੇ, ਉਹ ਆਪਣੇ ਇੰਡੀਵਿਜੁਅਲਿਜ਼ਮ ਲਈ ਆਪਣੀਆਂ ਨੂੰ ਮਿਲੀਅਨ ਦੇ ਵਿੱਚ ਲਿਜਾਣ ਦੇ, ਉੱਥੋਂ ਵੀ ਤੁਹਾਡੇ ਪੈਸੇ ਮਿਲਦੇ ਆ, ਉਹ ਕੁਛ ਕਰ ਰਹੇ। ਹੁਣ ਸਾਡੇ ਜਿਹੜੇ ਲੋਕ ਆ, ਉਹ ਜੇ ਤੁਸੀਂ ਅਮਨਦੀਪ ਇਸ ਮੁਹਿੰਮ ਦੇ ਖਿਲਾਫ਼ ਬੋਲੂਗੇ ਜਾਂ ਕੋਈ ਵੀ ਗੱਲ ਕਰੂੰਗੇ, ਤੁਹਾਡੀ ਵਿਰੋਧਤਾ ਹੋਊਗੀ, ਕੋਈ ਪੋਸਟ ਪਾ ਕੇ ਦੇਖ ਲਓ ਕਿ ਤੁਹਾਨੂੰ ਕੋਈ ਸੁਣੂਗਾ ਨਹੀਂ, ਜੇ ਸੁਣੂਗੇ ਤਾਂ ਤੁਹਾਨੂੰ ਬੁਰਾ ਭਲਾ ਕਹੂਗੇ, ਜੇ ਤੁਸੀਂ ਇਸ ਮੁਹਿੰਮ ਦੇ ਹੱਕ ਵਿੱਚ ਬੋਲੂਗੇ ਫਿਰ ਨਹੀਂ ਤਾਂ ਬਹੁਤ ਧੱਕਾ ਹੋ ਰਿਹਾ, ਬਹੁਤ ਕੁਛ ਹੋ ਰਿਹਾ, ਪੋਸਟ ਏਦਾਂ ਦੀਆਂ ਪਾਓਗੇ ਤਾਂ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਪੋਜ਼ਿਟਿਵ ਟਿਕ ਮਿਲੂਗੇ, ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਤੁਹਾਡੀ ਪ੍ਰਸਿੱਧੀ ਹੋਊਗੀ, ਤੁਹਾਨੂੰ ਉਹਦੇ ਨਾਲ ਪੈਸਾ ਆਊਗਾ। ਇਹ ਵੀ ਖੇਡ ਖੇਡੀ ਜਾ ਰਹੀ ਆ, ਕਈ ਸਾਡੇ ਇੰਟਲੈਕਚੁਅਲ ਲੋਕ ਜਿਨ੍ਹਾਂ ਨੂੰ ਅਸੀਂ ਅਮਨਦੀਪ ਜਾਣਦੇ ਵੀ ਹਾਂ, ਉਹਨਾਂ ਦੇ ਵਿਊ ਇਹਨਾਂ ਦੇ ਖਿਲਾਫ਼ ਹੋ ਸਕਦੇ ਆ, ਉਹ ਵੀ ਅੱਜ ਕੱਲ੍ਹ ਪੁਲਿਸ ਪੋਸਟਾਂ ਜਿਹੜੀਆਂ ਨਾ ਇਹਨਾਂ ਦੇ ਹੱਕ ਵਿਚ ਪਾ ਰਿਹਾ, ਹਾਲਾਂਕਿ ਲੱਗਦਾ ਵੀ ਉਹ ਸਾਰੇ ਦੇ ਵਿਰੁੱਧ ਹੋ ਸਕਦੇ ਆ।
ਨਹੀਂ ਦੇਖੋ ਜਿਹੜੀ ਗੱਲ
ਕਹੋਗੇ ਦੇ ਬਾਰੇ ਕੀ ਹੋਊ,
ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗੇ ਜਿਹੜਾ ਕਿਸਾਨ ਆਰਡੀਨੈਂਸ ਆਏ ਆ ਉਹ ਪੂਰੇ 100% ਨਹੀਂ ਹੈਗੇ। ਉਹ ਜਿੱਦਾਂ ਪਾਸ ਕੀਤੇ ਗਏ ਦੱਸਿਆ ਨਹੀਂ ਗਿਆ ਸਾਰਾ ਕੁਝ, ਉਹ ਪ੍ਰੋਸੀਜਰ ਗਲਤ ਹੈ, ਲੋਕਾਂ ਤੱਕ ਇਨਫੋਰਮੇਸ਼ਨ ਨਹੀਂ ਪਹੁੰਚੀ, ਫੀਡਬੈਕ ਨਹੀਂ ਲਈ ਗਈ, ਉਸ ਦੇ ਵਿੱਚ ਹੋਰ ਇੰਪਰੂਵਮੈਂਟ ਕਰਨ ਦੀ ਲੋੜ ਹੈ। ਜਿਹੜਾ ਕਿ ਸੁਖਬੀਰ ਬਾਦਲ ਹੋਣਾ ਨੂੰ, ਭਾਜਪਾ ਨੂੰ ਆਪ, ਕਾਂਗਰਸ ਨੂੰ ਬਾਈਕਾਟ ਨਾ ਕਰਕੇ ਉਹਨਾਂ ਦੇ ਵਿੱਚ ਸ਼ੋਧਾਂ ਕਰਵਾਉਣੀਆਂ ਚਾਹੀਦੀਆਂ ਸੀ ਵੀ ਇਹਦੇ ਵਿੱਚ ਆਹ ਵੀ ਐਡ ਕਰੋ। ਪਹਿਲਾਂ ਤਾਂ ਉਹ ਗਲਤੀ ਕਰਵਾ ਦਿੱਤੀ, ਪਾਸ ਪਤਾ ਹੈ ਵੀ ਮੈਜੋਰਟੀ ਉਹਨਾਂ ਦੇ ਕਰਵਾ ਕੇ, ਤੇ ਹੁਣ ਉਹ ਐਜੀਟੇਸ਼ਨ ਕਰਵਾ ਰਹੇ ਨੇ, ਵੋਟ ਵੀ ਨਹੀਂ ਪਾਈ। ਪ੍ਰੋਬਲਮ ਇਹ ਹੈ ਵੀ ਉਹ ਪੂਰਾ 100% ਨਹੀਂ ਹੈਗਾ ਜਿਹੜਾ ਉਹ ਕਰਨਾ ਚਾਹੁੰਦੇ ਆ। ਜੇ ਇਹਦੇ ਵਿੱਚ ਜਿਹੜੀਆਂ ਕੰਪਨੀਜ਼ ਨੂੰ ਹੈ ਖੁੱਲ੍ਹਾ ਹੱਥ ਦਿੱਤਾ ਹੋਇਆ, ਉਹ ਖੁੱਲ੍ਹਾ ਹੱਥ ਬੰਨਣ ਦੀ ਲੋੜ ਹੈ ਕਿ ਤੁਸੀਂ ਗਰੰਟੀ ਰੱਖੋਗੇ। ਹੁਣ ਇਹਦੀ ਜਿਹੜੀ ਸਪੋਰਟ ਪ੍ਰਾਈਜ਼ ਹੈ, ਮਤਲਬ ਭਾਜੀ ਵੀ ਕੰਪਨੀ ਨੇ ਮਤਲਬ ਸੌਦਾ ਲਿਆ, ਮਤਲਬ ਕਿ ਉਹ 100 ਟਨ ਕਣਕ ਚੱਕ ਕੇ ਲੈ ਗਏ 10 ਪਿੰਡਾਂ ਚੋਂ, ਉਹ 100 ਟਨ ਜਿਹੜੀ ਕਣਕ ਹੈ ਉਹ ਕੰਪਨੀ ਨੇ ਮਹੀਨੇ ਚ ਵੇਚਣੀ ਆ, ਉਹ 15 ਦਿਨੀ ਉਹ ਕੰਪਨੀ ਜਿਹੜੀ ਆ ਦਿਵਾਲੀਆ ਦਿਖਾਲ ਜਾਂਦੀ ਆ, ਦਿਖਾਲ ਕੇ ਇੰਗਲੈਂਡ ਜਾ ਵੜਦਾ ਮਾਲੀਆ ਮੰਗਰ ਜਾਂ ਕਿਸੇ ਵੀ ਮੰਗਰ ਹੈ ਨਾ ਉੱਡ ਜਾਂਦਾ ਉਹ। ਹੁਣ ਉਹ ਜਿਹੜਾ 100 ਟਨ ਹੈ ਉਹ ਤਾਂ ਡੁੱਬ ਗਿਆ ਨਾ, ਉਹਨੇ ਵੇਚਤੀ ਕਣਕ, ਉਹਨੇ ਭੰਗ ਦੇ ਪਹਾੜੇ ਵੇਚਤੀ ਬੀਅਰ ਵਾਲਿਆਂ ਨੂੰ ਵੀ ਬੀਅਰ ਬਣਾ ਲਓ ਤੁਸੀਂ ਇਹਦੀ, ਮੈਨੂੰ ਇੰਨੇ ਪੈਸੇ ਦੇ ਦਿਓ ਕੈਸ਼ ਲੰਡਨ ਚ, ਹਨਾ। ਹੁਣ ਉਹ ਜਿਹੜਾ ਆ ਉੱਥੇ ਸਿਕਿਉਰਿਟੀ ਇਹ ਕਰਨੀ ਚਾਹੀਦੀ ਹੈ ਕਿ ਕੰਪਨੀ ਨੇ ਕੋਈ ਵੀ ਚੀਜ਼ ਖਰੀਦਣੀ ਹੈ ਫਾਰਮਰ ਤੋਂ ਉਸ ਕੰਟਰੈਕਟ ਦੇ ਅੰਡਰ, ਤਾਂ ਜਿੱਦਣ ਉਹਨੇ ਖਰੀਦਣੀ ਹੈ ਉਹਦਾ ਜਿਹੜਾ ਪ੍ਰਾਈਸ ਹੈ ਮਿਨੀਮਮ, ਉਹ ਇੱਕ ਟਰੱਸਟ ਅਕਾਊਂਟ ਦੇ ਵਿੱਚ ਜਮ੍ਹਾਂ ਕਰਾਇਆ ਜਾਵੇ, ਔਰ ਜਦੋਂ ਉਹਦੀ ਸੇਲ ਹੋ ਗਈ ਉਹ ਉਦੋਂ ਵਿੱਚੋਂ ਫਾਰਮਰ ਨੂੰ ਇਸ਼ੂ ਕੀਤਾ ਜਾਵੇ 31 ਦਿਨਾਂ। ਜੇ ਇਨ ਦਾ ਮੇਨ ਟਾਈਮ ਉਹ ਕੰਪਨੀ ਦਿਵਾਲੀਆ ਦਿਖਾਉਂਦੀ ਹੈ ਤਾਂ ਉਹ ਜਿਹੜਾ ਪੈਸਾ ਆ ਉਹ ਫਾਰਮਰ ਨੂੰ ਜਾਏਗਾ, ਕਮ ਸੇ ਕਮ ਉਹਨੂੰ ਜਿਹੜੀ ਮਿਨੀਮਮ ਸਪੋਰਟ ਪ੍ਰਾਈਜ਼ ਆ ਉਹ ਮਿਲੇਗੀ। ਇਹ ਜਿਹੜੇ ਚੈੱਕ ਐਂਡ ਬੈਲੈਂਸਿਸ ਕਰਨੇ ਚਾਹੀਦੇ ਆ, ਔਰ ਇਹ ਕੋਈ ਮੈਂ ਕੋਈ ਬਹੁਤ ਵੱਡਾ ਮਹਾਨ ਅਰਥ ਸ਼ਾਸਤਰੀ ਨਹੀਂ ਹੈਗਾ, ਇਹ ਆਲਰੇਡੀ ਚੱਲ ਰਹੇ ਆ ਕੰਮ। ਇਹ ਕੰਮ ਜਦੋਂ ਹੁਣ ਤੁਸੀਂ ਅਮਰੀਕ ਭਾਜੀ ਇੱਥੋਂ ਚਾਈਨਾ ਤੋਂ ਜਾਂ ਇੰਡੀਆ ਤੋਂ ਜਾਂ ਕਿਤੋਂ ਵੀ ਤੁਸੀਂ ਸੌਦਾ ਮੰਗਾਉਂਦੇ ਆ, ਕੰਟੇਨਰ ਮੰਗਾ ਲਿਆ, ਠੀਕ ਹੈ। ਹੁਣ ਉਹ ਕਹਿੰਦੇ ਆ ਵੀ ਅਸੀਂ ਪੈਸੇ ਲੈਣੇ ਆ, ਬਈ ਜਦੋਂ ਕੰਟੇਨਰ ਪੋਰਟ ਤੇ ਚੜ ਗਿਆ ਨਾ ਅਸੀਂ ਪੈਸੇ ਫੁੱਲ ਪੇਮੈਂਟ ਕਰ ਲੈਣੀ ਆ ਉਸ ਵੇਲੇ, ਠੀਕ ਹੈ। ਹਾਂਜੀ, ਤੇ ਉਹ ਪੇਮੈਂਟ ਇਹਨਾਂ ਦਾ ਮੈਕਨਿਜ਼ਮ ਬਣਿਆ ਹੈ ਗਵਰਨਮੈਂਟ ਦਾ, ਪੇਮੈਂਟ ਜਮ੍ਹਾਂ ਹੁੰਦੀ ਹੈ ਟਰੱਸਟ ਦੇ ਵਿੱਚ, ਟ੍ਰੇਡ ਟਰੱਸਟ ਦੇ ਵਿੱਚ, ਉਹ ਉੱਥੇ ਰਹਿੰਦੀ ਆ। ਜਦੋਂ ਉਧਰੋਂ ਸਮਾਨ ਇੱਧਰ ਉਤਰ ਜਾਂਦਾ ਆ, ਉਤਰ ਕੇ ਇੱਧਰੋਂ ਛਡਾ ਲਿਆ ਜਾਂਦਾ ਆ, ਤਾਂ ਇੱਧਰੋਂ ਉਹ ਬਿੱਲ ਆਫ ਲੇਡਨ ਜਿਹੜਾ ਆ ਉਧਰੋਂ ਜਾਂਦਾ ਆਉਂਦਾ, ਇੱਕ ਬਿੱਲ ਆਫ ਲੇਡਨ ਜਿਹੜਾ ਤੁਹਾਨੂੰ ਪਤਾ ਲੇਡਨ ਦਾ ਮਤਲਬ ਲੱਦਣ ਤੋਂ ਬਣਿਆ ਆ, ਲੱਦਣ ਦਾ ਬਿੱਲ ਆਉਂਦਾ ਆ, ਹਨਾ, ਬਿੱਲ ਆਫ ਲੇਡਨ ਕਹਿੰਦੇ ਉਹਨੂੰ, ਵੀ ਲਦਾਈ ਦਾ ਬਿੱਲ ਆ ਗਿਆ ਇੱਥੇ, ਉਹ ਅਸੀਂ ਦੇ ਤਾ, ਉਹ ਅਕਾਊਂਟ ਚ ਜਮ੍ਹਾਂ ਹੋ ਗਿਆ, ਜਦੋਂ ਇੱਥੇ ਅਸੀਂ ਛਡਾ ਲਿਆ ਤਾਂ ਇੱਧਰੋਂ ਬਿੱਲ ਆਫ ਲੇਡਨ ਤੇ ਸਾਈਨ ਹੋ ਕੇ ਚੱਲ ਜਾਂਦੇ ਆ, ਤੇ ਉਹ ਟਰੱਸਟ ਅਕਾਊਂਟ ਉਹਨਾਂ ਨੂੰ ਇਸ਼ੂ ਕਰ ਦਿੰਦਾ ਜਿਨ੍ਹਾਂ ਨੇ ਉਹ ਭੇਜਿਆ ਹੁੰਦਾ, ਲੱਦਿਆ ਹੁੰਦਾ ਸਮਾਨ, ਹਨਾ। ਇਹ ਇੱਕ ਮੈਕਾਨਿਜ਼ਮ ਬਣਿਆ ਹੋਇਆ ਆ ਆਲਰੇਡੀ, ਇਹੀ ਮੈਕਾਨਿਜ਼ਮ ਇਹਨਾਂ ਪਾਰਟੀਆਂ ਨੂੰ ਉਸ ਵੇਲੇ ਕਰਵਾਉਣਾ ਚਾਹੀਦਾ ਸੀਗਾ ਜਦੋਂ ਇਹ ਬਿੱਲ ਬਣ ਰਹੇ ਸੀਗੇ, ਵੀ ਜਦੋਂ ਕਿਸੇ ਵੀ ਪ੍ਰਾਈਵੇਟ ਫਰਮ ਨੇ ਕੰਪਨੀ ਨੇ ਕਿਸਾਨ ਤੋਂ ਕੋਈ ਵੀ ਸੌਦਾ ਖਰੀਦਣਾ ਕਲੈਕਟਿਵਲੀ, ਤਾਂ ਉਹ ਬਿੱਲ ਆਫ ਲੇਡਨ ਦੇ ਕਾਨੂੰਨਾਂ ਅਧੀਨ ਉਹਦੀ 19 ਸਿਕਿਉਰਿਟੀ ਟਰੱਸਟ ਅਕਾਊਂਟ ਚ ਹੋਣੀ ਚਾਹੀਦੀ ਆ, ਜਿਹੜੀ ਕਿ ਉਹ ਸਰਟਨ ਨੰਬਰ ਆਫ ਡੇਜ਼ ਤੋਂ ਬਾਅਦ ਫਾਰਮਰ ਜਿਹੜਾ ਉਹ ਕਢਾ ਸਕਦਾ, ਜਦੋਂ ਉਹਨੂੰ ਸੌਦਾ ਦੇ ਦਿੱਤਾ ਉਹਨੇ ਤਾਂ ਉਹ ਕਢਾ ਸਕਦਾ ਆ। ਇਹੋ ਜਿਹੜੇ ਚੈੱਕ ਐਂਡ ਬੈਲੈਂਸਿਸ ਆ ਇਹ ਪਹਿਲਾਂ ਹੁਣ ਵੀ ਇਹਨੂੰ ਕੋਈ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਬੀਜੇਪੀ ਹੁਣ ਖੁਦ ਕਰ ਦੇਵੇ ਸਾਡੀਆਂ ਗੱਲਾਂ ਮਨ ਕੀ ਬਾਤ ਸੁਣ ਕੇ ਕਰ ਦੇਵੇ, ਤੇ ਮੇਰੇ ਕੋਲ ਦੇ ਵਿਲ ਵੀ ਦੇ ਵਿਨਰ
ਸ਼ਾਇਦ ਕਰ ਵੀ ਦੇਊਗੇ,
ਹਨਾ, ਕਿਆ ਪਤਾ ਪ੍ਰੋਗਰਾਮ ਸੁਣਦੇ ਹੀ ਹੋਣ ਮੋਦੀ ਸਾਹਿਬ, ਪਤਾ ਨਹੀਂ ਹੁੰਦਾ। ਤੇ ਇਹ ਜਿਹੜੀਆਂ ਇਸ ਲੈਵਲ ਤੇ ਸੋਚਣ ਦੀ ਲੋੜ ਹੈ, ਐਮ ਐਸ ਪੀ ਕਿਤੇ ਨਹੀਂ ਗਈ, ਐਮ ਐਸ ਪੀ ਇੱਥੇ ਹੀ ਆ, ਪਰ ਜਿਹੜਾ ਮੇਰੇ ਮਨ ਨੂੰ ਗੱਲ ਇਹ ਹੈ ਵੀ ਜਿਹੜੀਆਂ ਕੰਪਨੀਆਂ ਦਿਵਾਲੀਆ ਦੇ ਕੇ ਭੱਜੀ ਜਾਂਦੀਆਂ, ਉਹ ਬਹੁਤ ਸਾਰਾ ਸਰਮਾਇਆ ਕਿਸਾਨਾਂ ਦਾ ਵੀ ਲੈ ਕੇ ਭੱਜਣਗੀਆਂ। ਜਦੋਂ ਬੈਂਕਾਂ ਨੇ ਉਹਨੀ ਛੱਡੀਆਂ, ਇੰਨੇ ਇੰਨੇ 1000 ਕਰੋੜ ਰੁਪਏ ਬੈਂਕਾਂ ਦਾ ਲੈ ਕੇ ਭੱਜ ਗਏ, ਉੱਤੇ ਕੋਈ ਚੈੱਕ ਬੈਲੈਂਸ ਨਹੀਂ ਹੈਗਾ, ਤੇ ਇਹ ਜਿਹੜੀਆਂ ਕੰਪਨੀਆਂ ਜਾਂ ਕਿਸਾਨਾਂ ਤੋਂ ਖਰੀਦਣਗੀਆਂ ਉਹਨਾਂ ਦੀ ਭੁਗਤਾਈ ਕਿੱਦਾਂ ਕਰਨਗੇ। ਇੱਥੋਂ ਤੱਕ ਕਿ ਸ਼ੂਗਰ ਦੀ ਜਾਂ ਜਿਹੜੀ ਖੰਡ ਦੀ ਹੈ ਉਹ ਸਰਕਾਰੀ ਮਿੱਲਾਂ ਆਪ ਹੀ ਨਹੀਂ ਪੈਸੇ ਦੇ ਰਹੀਆਂ ਮੂਹਰੇ, ਉਹਨਾਂ ਦਾ ਹੀ ਕੋਈ ਬੈਲੈਂਸ ਹੈ ਨਹੀਂ, ਹਨਾ। ਸੋ ਇਹ ਜਿਹੜੇ ਨਾ
ਮਤਲਬ
ਇਹਨੂੰ ਲਿਬਰਲਾਈਜ਼ ਕਰਨ ਤੋਂ ਪਹਿਲਾਂ ਉਹ ਆਪਣੇ ਪੀੜੀ ਹੇਠਾਂ ਸੋਟਾ ਫੇਰ ਕੇ ਦੇਖਣ ਕੀ ਜਿਹੜੇ ਸਾਡੇ ਸਿਸਟਮ ਹੈ ਸਾਡੀ ਭੁਗਤਾਈ ਹੋ ਰਹੀ ਹੈ। ਤੁਸੀਂ ਕਿਸੇ ਕੋਈ ਸਰਕਾਰੀ ਠੇਕਾ ਨਹੀਂ ਲੈ ਕੇ ਰਾਜੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ, ਕਿਉਂ ਨਹੀਂ ਲੈ ਕੇ ਰਾਜੀ? ਟੋਟਲ ਕਰਪਸ਼ਨ ਉੱਥੇ, ਤੁਹਾਡੇ ਜਿਹੜੇ ਪੈਸੇ ਹੀ ਨਹੀਂ ਦਿੰਦੇ, ਕਈ ਕਈ ਸਾਲ ਗਵਰਨਮੈਂਟ ਦੇ ਆਫਿਸਰ ਤੁਹਾਡੇ ਪੈਸੇ ਹੀ ਨਹੀਂ ਦਿੰਦੇ ਉਹ ਕੰਮ ਕਰਵਾ ਕੇ, ਫਿਰ ਉਹਦੇ ਵਿੱਚ ਹੇਰਾ ਫੇਰੀ। ਉਹ ਕਹਿੰਦੇ ਭਰਾਵਾ ਅਸੀਂ ਨਹੀਂ ਸਰਕਾਰੀ ਠੇਕਾ ਲੈਣਾ, ਸਾਡੇ ਹੱਥ ਖੜੇ ਆ, ਹਨਾ। ਸੋ ਇਹ ਜਿਹੜੀਆਂ
ਪ੍ਰਾਈਵੇਟ ਕੋਠੀ ਬਣਾ ਦੇਣੀ ਆ, ਅਸੀਂ ਪ੍ਰਾਈਵੇਟ ਕੋਠੀਆਂ ਲੋਕ ਜ਼ਿਆਦਾ ਬਣਾਉਣ ਲੱਗ ਪਏ, ਜਿਹੜੇ ਖਾਸ ਤੌਰ ਤੇ ਇਧਰੋਂ ਜਾਂਦੇ ਨਾ ਮਿੱਟੀ ਮੋਹ ਵਾਲੇ, ਉਹਨਾਂ ਦੀਆਂ ਕੋਠੀਆਂ ਜ਼ਿਆਦਾ ਬਣਾ ਦੇ, ਤੇ ਉਹਨਾਂ ਦੇ ਜਿਹੜੀਆਂ ਜਿਹਨਾਂ ਤੇ ਜਹਾਜ਼ ਖੜੇ ਹੁੰਦੇ ਆ,
ਜੇ ਗਵਰਨਮੈਂਟ
ਜਾਂ ਹਰਨਾਮ ਸਿੰਘ ਕੋਠੀ ਬਣਾਣੀ ਉਹਨੇ,
ਹਰਨਾਮ ਸਿੰਘ ਨੇ ਉਹਨੇ ਕੀ ਖੜਾ ਕਰਨਾ ਕੋਠੀ ਤੇ ਭਾਜੀ?
ਉਹਨੇ ਕਹਿੰਦਾ ਮੈਂ, ਹਰਨਾਮ ਸਿੰਘ ਕਹਿੰਦਾ ਮੈਂ ਨਾ ਉੱਥੇ ਹਵਾਈ ਪੱਟੜੀ ਬਣਾਉਣੀ ਆ
ਕੋਠੀ ਦੇ ਉੱਤੇ,
ਆਪਣੀ ਕੋਠੀ ਦੇ ਉੱਪਰ, ਹਾਂਜੀ ਉੱਥੇ ਪਾਣੀ ਦੀ ਟੈਂਕੀ ਆ ਨਾ, ਉਹਦੇ ਤੇ ਹਵਾਈ ਪੱਟੜੀ ਬਣਾਉਣੀ ਆ। ਕਹਿੰਦਾ ਜਿਹੜੇ ਅੱਜ ਪਿੰਡ ਦੇ ਜਹਾਜ਼ ਵਾਲੇ ਟੈਂਕੀਆਂ ਤੇ ਖੜੇ ਕੀਤੇ ਹੋ, ਕਿਸੇ ਨਾ ਕਿਸੇ ਤੇ ਉੜ, ਕਿਸੇ ਨਾ ਕਿਸੇ ਦਿਨ ਤਾਂ ਉੜਨੇ ਹੀ ਆ, ਫਿਰ ਕਹਿੰਦਾ ਪੱਟੜੀ ਤੇ ਮੈਂ ਤਾਰਨੇ ਆ, ਮੈਂ ਪੈਸੇ ਲੈਣੇ ਉਹਨਾਂ ਤੋਂ।
ਉਹਨੂੰ ਹੈਲੀਪੈਡ ਬਣਾਉਣਾ,
ਹੈਲੀਪੈਡ ਬਣਾਉਣਾ ਉਹਨੇ, ਹਾਂਜੀ
ਠੀਕ ਹੈ। ਲੋਕੀ ਜਹਾਜ਼ ਬਣਾਉਂਦੇ, ਮੈਂ ਸਮਝਦਾ ਸੀ ਹੁਣ ਡਾਲਰ ਸਾਈਨ ਬਣਾਉਣਾ, ਕਿਉਂਕਿ ਬਿਜ਼ਨਸ ਮੈਨ ਹੈ, ਡਾਲਰ ਸਾਈਨ ਦੀ ਟੈਂਕੀ ਬਣਾਉਣੀ ਯਾਰ ਰੁਪਈਏ ਵਾਲੀ,
ਨਹੀਂ ਉਹਨੇ ਪੱਟੜੀ ਬਣਾਉਣੀ ਆ, ਪੱਟੜੀ ਬਣਾ ਕੇ ਜਿਲੇ ਜਹਾਜ਼ ਉੜੇ, ਫਿਰ ਉਤਰਨੇ ਵੀ ਤੈਅ ਗਏ, ਤਬਾਹ ਥੋੜੋ ਹੋਣੇ ਆ, ਉਹਨੇ ਫਿਰ ਪੈਸੇ ਲਾਣੇ ਆ, ਪੈਸੇ ਦਊਗੇ ਤਾਂ ਧਾਰੂ।
ਬਈ ਬਿਜ਼ਨਸ ਮੈਨ ਬਹੁਤ ਤਗੜਾ ਹਰਨਾਮ ਸਿੰਘ, ਆਪਾਂ ਨੀ ਰੀਸ ਕਰ ਸਕਦੇ ਉਹਦੀ। ਖੈਰ ਜਗਵੀਰ ਸਿੱਖੋਂ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਕਹਿੰਦੇ ਨੇ ਕਿ ਬਾਈ ਜੀ ਪੰਜਾਬ ਵਿਚ 80% ਕਿਸਾਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਵੀ ਦੇਖੋ, ਫਸਲ ਵੇਚ ਕੇ ਤਾਂ ਘਰ ਵਾਸਤੇ ਸੌਦੇ ਤੇ ਖੇਤਾਂ ਵਾਸਤੇ ਤੇਲ ਦਾ ਡਰੰਮ ਲੈ ਕੇ ਆਉਂਦਾ ਹੈ, ਇੰਟਰਨੈਸ਼ਨਲ ਮਾਰਕੀਟ ਵਾਸਤੇ ਵੱਡੇ ਸਟੋਰ ਚਾਹੀਦੇ ਹਨ ਤੇ ਮਨੀ ਬੈਕਅਪ ਵੀ ਚਾਹੀਦਾ ਹੈ। ਦੇਖੋ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ 2.5% ਸੈੱਸ ਕੱਟੀ ਜਾਂਦੀ ਹੈ, 3% ਕਿਤੇ ਆਹ ਕੱਟਿਆ ਜਾਂਦਾ, 8.5% ਜਿਹੜੇ 1975 ਰੁਪਏ ਦੇ ਵਿੱਚ ਉਹ ਕੱਟ ਲਿਆ ਜਾਂਦਾ ਆ ਕੁਇੰਟਲ ਮਗਰ। ਹੁਣ ਤੁਸੀਂ ਇਹ ਦੇਖ ਲਓ, 8.5% ਮੇਰੇ ਖਿਆਲ ਅਮਰੀਕ ਭਾਜੀ ਬਣੇ ਜਾਂਦੇ ਹੋਣੇ ਆ, 100 ਰੁਪਈਆ 200 ਰੁਪਈਆ
ਖਾਸਾ ਬਣ ਜਾਂਦਾ,
ਆਹੋ ਫਿਰ 200 ਰੁਪਈਆ ਪ੍ਰਤੀ ਕੁਇੰਟਲ ਉਦਾਂ ਕੱਟ ਹੋ ਗਿਆ ਤੁਹਾਡਾ। ਹੁਣ ਤੂੰ ਕਿੰਨੇ ਟਨ ਹੈ, ਇੰਨੇ ਪੈਸੇ ਇਕੱਠੇ ਕਰਕੇ 10-20 ਫਾਰਮਰ ਕੋਪਰੇਟ ਬਣਾ ਕੇ, ਮੈਂ ਤਾਂ ਕਹਿੰਦਾ ਆਪਣੀ ਪੱਟੜੀ ਬਣ ਸਕਦੀ ਹੈ ਉੱਥੇ, ਆਪਣੇ ਵੇਅਰ ਹਾਊਸ, ਹਾਂ ਆਪਣੇ ਆਪਣੇ ਸਟੋਰੇਜ। ਤੁਸੀਂ ਦੇਖੋ ਕਾਊਂਟ ਕਰਕੇ ਦੇਖੋ, ਜਦੋਂ ਤੁਹਾਡੇ ਸਾਰੇ ਪਿੰਡ ਦਾ 500 ਘੁਮਾ ਆ ਜਾਂ 1000 ਕਿੱਲਾ ਪਿੰਡ ਦਾ ਹੀ ਹੈ, 1000 ਕਿੱਲੇ ਦੀ ਕਣਕ ਦੇ ਵਿੱਚ ਕਿੰਨੇ 1000 ਟਨ ਕਣਕ ਨਿਕਲਣੀ ਹੈ, ਉਹਦਾ ਕਿੰਨਾ ਪੈਸਾ ਜਿਹੜਾ ਤੁਸੀਂ ਕਟਵਾਉਣੇ ਆ ਮੰਡੀਆਂ ਦੇ ਵਿੱਚ ਜਾ ਕੇ, ਉਹ ਕਿਤੇ ਲੱਗਦਾ ਥੋੜਾ, ਉਹ ਚੇਅਰਮੈਨਾਂ ਦੇ ਢਿੱਡਾਂ ਚ ਜਾਂਦਾ ਆ, ਜਿਹੜੇ ਪੋਲੀਟੀਸ਼ਨ ਹੈ MLA ਉਹ ਹੀ ਖਾਂਦੇ ਆ, ਉਹਦੇ ਨਾਲ ਆਪਣਾ ਇਨਫਰਾਸਟ੍ਰਕਚਰ ਆਪ ਬਣਾਇਆ ਜਾ ਸਕਦਾ ਆ ਬਹੁਤ ਵਧੀਆ ਤਰੀਕੇ ਦੇ ਨਾਲ। ਖੈਰ GS ਚਾਹਲ ਹੁਣੀ ਕਹਿ ਰਹੇ ਨੇ ਕਿ ਭਾਜੀ ਇਨ ਦੈਟ ਡਿਸਪਿਊਟ ਇਨ ਨਿਊ ਲਾਅ ਫਾਰਮਰ ਕੈਨ ਓਨਲੀ ਗੋ ਟੂ SDM ਟੂ ਸੋਲਵ ਦਾ ਪ੍ਰੋਬਲਮ, ਹੀ ਵੇਟਸ 30 ਡੇ ਟੂ ਗੋ ਟੂ DC ਐਂਡ ਦੈਨ ਵੇਟ 30 ਡੇਜ਼ ਟੂ ਗੋ ਟੂ ਕੋਰਟ, ਦੈਟ ਮੀਨ ਫਾਰਮਰ ਵੇਟ 33 ਮੰਥਸ ਟੂ ਗੋ ਟੂ ਦਾ ਕੋਰਟ। ਹਾਂਜੀ ਇਹਦੇ ਵਿੱਚ ਮੈਂ ਇਹੀ ਕਹਿ ਰਿਹਾ ਕਿ ਇਹਨਾਂ ਨੂੰ ਜਿਹੜਾ ਫਾਈਨ ਟਿਊਨ ਹੈ ਜਿਹੜੇ ਕਾਨੂੰਨ ਹੈ ਕਰਨੇ ਚਾਹੀਦੇ, ਇੱਥੇ ਤੱਕ ਗੱਲੇ ਹੀ ਨਹੀਂ ਪਹੁੰਚਣੀ ਚਾਹੀਦੀ। ਉਹ ਜਿਹੜਾ ਤੁਸੀਂ ਸਿਕਿਓਰਟ ਕੰਪਨੀ ਹੈ ਅਮਰੀਕ ਭਾਜੀ, ਹੁਣ ਮੰਨ ਲਓ ਅਦਾਨੀ ਦੀ ਕੰਪਨੀ ਹੈ ਜਾਂ ਮੇਰੀ ਕੰਪਨੀ ਹੈ ਤੁਹਾਡੀ ਕੰਪਨੀ ਹੈ, ਜੇ ਮੈਂ ਕਰੋੜਾਂ ਦੇ ਵਿੱਚ ਬਿਜ਼ਨਸ ਕਰਨਾ ਚਾਹੁੰਦਾ ਤਾਂ ਮੇਰੇ ਕੋਲ ਕਰੋੜ ਤਾਂ ਹੋਣੇ ਚਾਹੀਦੇ ਹੀ ਹੈ ਨਾ ਪਹਿਲਾਂ, ਜੇ ਮੇਰੇ ਕੋਲ ਸੌਦਾ ਲੈਣ ਦੇ ਲਈ ਪੈਸੇ ਤਾਂ ਹੋਣਾ ਚਾਹੀਦੇ ਹੈ ਨਾ, ਤੇ ਉਹ ਪੈਸੇ ਮਤਲਬ ਮੈਨੂੰ SDM ਕਵੇ ਜਾਂ ਕੰਟਰੈਕਟ ਹੇਠਾਂ, ਬਈ ਰਾਹ ਦੇਖ ਬਈ ਤੂੰ 1000 ਟਨ ਕਣਕ ਲੈਣਾ ਚਾਹੁੰਦਾ, ਇਹ ਪੈਸੇ ਅਕਾਊਂਟ ਚ ਜਮ੍ਹਾਂ ਕਰਾ ਪਹਿਲਾਂ। ਮੈਂ ਤੁਹਾਨੂੰ ਇੱਕ ਗੱਲ ਸੁਣਾਉਂਦਾ, ਜਦੋਂ ਨਾ ਵਾਜਪੇਈ ਸਰਕਾਰ ਆਈ ਹੈ 2002 ਦੇ ਲੱਗ ਛੱਕ ਕੇ, ਤਾਂ ਉਦੋਂ ਉਹਨਾਂ ਨੇ ਇਹ ਖੋਲ ਦਿੱਤਾ ਸੀ ਕਿ ਤੁਸੀਂ ਜਿਹੜੀ ਕਣਕ ਹੈ ਇੰਪੋਰਟ ਕਰ ਸਕਦੇ ਆ, ਪਹਿਲਾਂ ਨਹੀਂ ਸੀ ਕਰ ਸਕਦੇ, ਫਿਰ ਮਨਮੋਹਨ ਸਿੰਘ ਨੇ ਆ ਕੇ ਫਿਰ ਬੰਦ ਕੀਤੀ ਹੈ। ਉਸ ਵੇਲੇ ਅਸੀਂ ਰੇਡੀਓ ਚਲਾਉਂਦੇ ਸੀ, ਤੁਹਾਨੂੰ ਪਤਾ ਹੈਰਿਸ ਪਾਰਕ ਦੇ ਵਿੱਚ ਨਾ 2005-6-7 ਦੇ ਵਿੱਚ, ਤੇ ਮੈਨੂੰ ਨਾ ਤਕਰੀਬਨ ਆਏ ਦਿਨ ਇੰਡੀਆ ਤੋਂ ਫੋਨ ਆ ਜਾਣਾ, ਬਾਈ ਜੀ ਆਸਟ੍ਰੇਲੀਆ ਤੋਂ ਕਣਕ ਲੈ ਕੇ ਦਿਓ, ਆਸਟ੍ਰੇਲੀਆ ਤੋਂ ਕਣਕ ਲੈ ਕੇ ਦਿਓ। ਆਸਟ੍ਰੇਲੀਆ ਤੋਂ ਗਈ ਵੀ ਆ ਕਣਕ ਇੰਡੀਆ ਨੂੰ, ਇੱਕ ਸੌਦੇ ਵਿੱਚ ਮੈਂ ਵੀ ਇਨਵੋਲਵ ਸੀਗਾ, ਇੰਡੋਨੇਸ਼ੀਆ ਨੂੰ ਵੀ ਗਈ ਆ ਕਣਕ ਇੰਡੀਆ ਤੋਂ।
ਤੁਸੀਂ ਇਹ ਦਾਸਤਾਨ ਸੁਣਾ ਰਹੇ ਹੁੰਦੇ ਸੀ ਅਮਨਦੀਪ,
ਹਾਂ ਮੈਂ
ਤੁਹਾਨੂੰ ਰੇਡੀਓ ਪ੍ਰੋਗਰਾਮ ਕਰਦੇ ਹੁੰਦੇ ਸੀ, ਦਾਸਤਾਨ ਜਿਹੜੀ ਆ ਨਾ ਇਹ ਸੁਣਾਈ ਵੀ ਅਸੀਂ ਰੇਡੀਓ ਤੇ ਕਈ ਵਾਰੀ,
ਹਾਂ ਸੁਣਾਈ ਵੀ ਹੈ। ਤੇ ਮੈਂ ਦੁਬਾਰਾ ਸ਼ੇਅਰ ਕਰ ਦਿੰਦਾ ਕਿ ਇੰਡੀਆ ਤੋਂ ਕਣਕ ਇੰਡੋਨੇਸ਼ੀਆ ਨੂੰ ਆਈਆਂ ਜੀ, 7 ਸ਼ਿਪ ਟਰਾਂਸਪੋਰਟ ਹੋਇਆ ਬਹੁਤ ਵੱਡੇ ਲੈਵਲ ਦੇ, ਮਤਲਬ ਉਹਦੇ ਵਿਚ $11 million ਆਸਟ੍ਰੇਲੀਆ ਦੀ ਫਰਮ ਨੂੰ ਸਿਰਫ ਕਮਿਸ਼ਨ ਹੀ ਆਇਆ ਜਿਹੜਾ ਕਿ ਜੈਨੂਇਨ ਕਮਿਸ਼ਨ, ਮਿਨਿਸਟਰ ਇਨਵੋਲਵ ਸੀ, ਸਾਰੇ ਕੁਛ ਫਰੀ ਟ੍ਰੇਡ ਵਾਲੇ ਇਨਵੋਲਵ ਸੀਗੇ, ਆਪਣੇ ਆਸਟ੍ਰੇਲੀਆ ਵਾਲੇ ਫਰੀ ਟ੍ਰੇਡ ਵਾਲੇ ਨੇ। ਹੁਣ ਉਹ ਤੋਂ ਬਾਅਦ ਫਿਰ ਮੈਨੂੰ ਇੰਡੀਆ ਤੋਂ ਫੋਨ ਆਣੇ, ਬਾਈ ਜੀ ਆਸਟ੍ਰੇਲੀਆ ਦੀ ਕਣਕ ਚਾਹੀਦੀ ਆ, ਸਾਡਾ ਸੌਦਾ ਕਰਾਓ, ਐਂ ਕਰਾਓ, ਉਹ ਕਰਾਓ। ਹੁਣ ਫਾਰਮਰ ਆਪਾਂ ਨੂੰ ਜਾਣਦੇ ਸੀਗੇ ਕਿਉਂਕਿ ਉਸ ਵੇਲੇ ਜਿਹੜਾ ਡਿਪਟੀ ਪ੍ਰਾਈਮ ਮਿਨਿਸਟਰ ਸੀ ਜੌਨ ਐਂਡਰਸਨ ਨਾ, ਉਹ ਆਮਡੇਲ ਇਲਾਕੇ ਦਾ ਸੀ, ਉਹ ਖੁਦ ਬਹੁਤ ਵੱਡਾ ਵੀਟ ਫਾਰਮਰ ਸੀ ਔਰ ਸਾਡੇ ਇਲਾਕੇ ਚ ਆਉਂਦਾ ਜਾਂਦਾ ਰਹਿੰਦਾ ਸੀ, ਇੱਥੇ ਮਿਲਦੇ ਗਿਲਦੇ ਰਹਿੰਦੇ ਸੀ ਅਸੀਂ। ਤਾਂ ਉਹ ਮੈਂ ਲੱਭਣਾ ਉਹਨਾਂ ਨੂੰ ਬੰਦਿਆਂ ਨੂੰ, ਤੇ ਫਿਰ ਮੈਂ ਨਾ ਆਸਟ੍ਰੇਲੀਆ ਨੂੰ ਫੋਨ ਕੀਤਾ ਇੱਕ ਦਿਨ, ਮੈਂ ਕਿਹਾ ਵੀ ਏਦਾਂ ਏਦਾਂ ਬੰਦੇ ਇੰਡੀਆ ਤੋਂ ਕਹਿੰਦੇ ਆ ਵੀ ਕਣਕ ਅਸੀਂ ਖਰੀਦਣੀ ਆ ਆਸਟ੍ਰੇਲੀਆ ਦੀ, ਵੀ ਉਹ ਨਾ ਚਾਹੁੰਦੇ ਆ ਵੀ ਖਰੀਦੋ। ਉਹ ਬੰਦਾ ਨਾ ਆਫੀਸਰ ਮੂਹਰੇ ਹੱਸ ਪਿਆ ਮੈਂ ਮੇਰੀ ਗੱਲ ਸੁਣ ਕੇ, ਕਹਿੰਦਾ ਮਿਸਟਰ ਸਿੰਘ ਕਹਿੰਦਾ ਯੂ ਆਰ ਨਾਟ ਦਾ ਓਨਲੀ ਵਨ, ਕਹਿੰਦਾ ਵੀ ਆਰ ਫਲੱਡਡ ਵਿਦ ਇਨਕੁਆਇਰੀਜ਼, ਹੈ ਨਾ। ਤੇ ਮੈਂ ਕਿਹਾ ਵੀ ਮੇਰੇ ਕੋਲ ਆਉਣੀ ਆ, ਵੀ ਮੈਂ ਉਹਨਾਂ ਨਾ ਨਹੀਂ ਕਰ ਸਕਦਾ ਮੀਡੀਆ, ਵੀ ਮੈਂ ਕੀ ਕਰਾਂ। ਕਹਿੰਦਾ ਮੈਂ ਤੈਨੂੰ ਇੱਕ ਤਰੀਕਾ ਦੱਸਾਂ, ਕਹਿੰਦਾ ਸਾਡੇ ਜਿਹੜੇ ਰਿਸੋਰਸਿਸ, ਅਸੀਂ ਲਿਮਿਟਿਡ ਆਫੀਸਰ ਹਾਂ, ਸਾਡਾ ਲਿਮਿਟਿਡ ਰਿਸੋਰਸ ਹੈ, ਅਸੀਂ ਬਹੁਤ ਫੈਸਿਲੀਟੇਟ ਕਰਦੇ ਹਾਂ ਟ੍ਰੇਡਰਸ ਦੇ ਲਈ, ਆਸਟ੍ਰੇਲੀਅਨ ਟ੍ਰੇਡਰਸ ਦੇ ਲਈ। ਵੀ ਕਹਿੰਦਾ ਸਾਰੇ ਨਾ ਵਧੀਆ ਤਰੀਕਾ ਇੱਕ ਇਹ ਹੁੰਦਾ ਹੈ ਵੀ ਕਈ ਨਾ ਰਾਤ ਨੂੰ ਖਬਰਾਂ ਦੇਖਦੇ ਆ ਜੀ ਨਿਊਜ਼ ਤੇ, ਵੀ ਕਣਕ ਖੁੱਲ੍ਹ ਕੇ ਉਹ ਨਾ ਰਾਤੋਂ ਰਾਤ ਹਿਸਾਬ ਲਾ ਲੈਂਦੇ, ਜੇ ਮੈਂ ਇੰਨੇ ਟਨ ਖਾਦ ਮੈਂ ਇੰਨੇ ਕਰੋੜ ਬਣਾ ਲੈਣੇ, ਜਾਂ ਇੰਨੇ ਕਰੋੜ ਬਣਾ ਲੈਣੇ, ਜਾਂ ਇੰਨੀ ਕਣਕ ਲਿਆ ਮੈਂ ਇੰਨੇ ਕਰੋੜ ਬਣਾ ਲੈਣੇ। ਉਹ ਸਵੇਰ ਨੂੰ ਫਿਰ ਦੇਖਦੇ ਆ ਵੀ ਉਹਨਾਂ ਦਾ ਕੋਈ ਬੰਦਾ ਆਸਟ੍ਰੇਲੀਆ ਤਾਂ ਨਹੀਂ ਗਿਆ, ਉਹਨਾਂ ਨੂੰ ਫਿਰ ਤੇਰਾ ਨੰਬਰ ਲੱਭਦਾ ਕਿਤੇ, ਉਹ ਫਿਰ ਤੈਨੂੰ ਫੋਨ ਕਰਦੇ ਆ, ਠੀਕ ਆ। ਕਰੋੜ ਉਹਨਾਂ ਕੋਲ ਹੁੰਦੇ ਨੀ, ਉਹਨਾਂ ਨੇ ਹੇਰਾ ਫੇਰੀਆਂ ਕਰਨੀਆਂ ਹੁੰਦੀਆਂ, ਜਾਂ ਹੁੰਦੇ ਵੀ ਆ ਉਹ ਨੀ ਲਾਉਣੇ ਨੀ ਹੁੰਦੇ। ਕਹਿੰਦਾ ਉਹ ਸਾਰਿਆਂ ਨਾਲ ਵਧੀਆ ਤਰੀਕਾ ਇਹ ਹੁੰਦਾ ਵੀ ਜੇ ਤੈਨੂੰ ਫੋਨ ਆਵੇ ਨਾ, ਤੂੰ ਕਹਿ ਦੇਈ ਹਾਂ ਸਾਡੇ ਕੋਲ ਕਣਕ ਹੈਗੀ, ਆਸਟ੍ਰੇਲੀਆ ਕੋਲ ਬਹੁਤ ਕਣਕ ਹੈ, ਹਨਾ। ਉਹਨੇ ਕਹਿਣਾ ਵੀ ਭੇਜੋ ਜੀ ਸਾਡਾ ਸੌਦਾ ਕਰਾਓ, ਉਹਨਾਂ ਨੂੰ ਕਹੋ ਵੀ ਸੌਦਾ ਕਰਾ ਦਿੰਦੇ ਆ, ਮੇਰੀ ਗੱਲ ਹੋ ਗਈ ਆ ਆਸਟ੍ਰੇਲੀਆ ਨਾਲ, ਵੀ ਤੁਸੀਂ ਏਦਾਂ ਕਰੋ ਸਿੰਗਾਪੁਰ ਆ ਜਾਓ ਆਪਣੀ ਟੀਮ ਲੈ ਕੇ। ਹਾਂ ਸਿੰਗਾਪੁਰ ਆ ਕੇ ਨਾ ਇਧਰੋਂ ਅਸੀਂ ਆ ਜਾਵਾਂਗੇ, ਸਾਨੂੰ ਦੱਸ ਦੋ ਕਿਹੜਾ 5-star ਹੋਟਲ ਬੁੱਕ ਕਰਾਉਣਾ ਆ, ਵੀ ਉੱਥੇ ਸਾਡੀ ਫਿਰ ਗੱਲਬਾਤ ਚੱਲੂਗੀ 2 ਦਿਨ ਵਾਸਤੇ, ਤੇ ਅਸੀਂ ਇਧਰੋਂ ਆ ਜਾਵਾਂਗੇ ਟੀਮ ਲੈ ਕੇ, ਸਾਡੀ ਆਸਟ੍ਰੇਲੀਆ ਦੀ ਟੀਮ ਆ ਜਾਊਗੀ ਤਾਂ ਬੰਦੇ ਲੈ ਕੇ ਆ ਜਾਵਾਂਗੇ, ਤੁਸੀਂ ਇਧਰੋਂ ਆ ਜਾਓ ਟੇਬਲ ਤੇ ਬੈਠ ਕੇ, ਵੀ ਆਪਾਂ ਸਿੰਗ ਤੁਸੀਂ ਆਸਟ੍ਰੇਲੀਆ ਨਾ ਆਇਓ, ਸਿੰਗਾਪੁਰ ਆ ਜਾਓ, ਤੁਹਾਨੂੰ ਵੀਜ਼ਾ ਲੱਗ ਜਾਣਾ ਉੱਥੋਂ, ਕੋਈ ਪ੍ਰੋਬਲਮ ਨਹੀਂ, ਹਾਂ ਵਿਚਾਲੇ ਜੇ ਆ ਜਾਓ, ਆਪਾਂ ਵਿਚਾਲੇ ਉੱਥੇ ਸਿੰਗਾਪੁਰ ਮਿਲਣੀ ਕਰ ਲਾਂਗੇ। ਉਹ ਮੇਰੇ ਆ ਗਿਆ ਰਾਸ, ਫਿਰ ਉਹ 2-4 ਫੋਨ ਆਏ, ਮੈਂ ਕਿਹਾ ਦੇਖੋ ਠੀਕ ਆ ਜੀ, ਕਣਕ ਤਾਂ ਹੈਗੀ ਆਪਣੇ ਕੋਲ ਬਹੁਤ ਜ਼ਿਆਦਾ ਆ, ਹਨਾ, ਵੀ ਤੁਸੀਂ ਏਦਾਂ ਕਰੋ, ਹਾਂ ਤੁਸੀਂ ਏਦਾਂ ਕਰੋ ਰੈਡੀ ਆ, ਅਸੀਂ ਤਾਂ ਕਣਕ ਦੇਣ ਨੂੰ, ਤੁਸੀਂ ਏਦਾਂ ਕਰੋ ਸਿੰਗਾਪੁਰ ਨਾ ਹੋਟਲ ਬੁੱਕ ਕਰਾ ਕੇ ਸਾਨੂੰ 7-8 ਦਿਨ ਦਾ ਨੋਟਿਸ ਦੇ ਦਿਓ, ਅਸੀਂ ਇਧਰੋਂ ਟੀਮ ਲੈ ਕੇ ਆ ਜਾਵਾਂਗੇ। ਭਾਜੀ ਉਹ ਤੋਂ ਬਾਅਦ ਕੋਈ ਫੋਨ ਹੀ ਨਹੀਂ ਆਇਆ ਮੁੜ ਕੇ, ਕਿਉਂਕਿ ਦੇਖੋ ਜਦੋਂ ਉਹਨਾਂ ਨੇ, ਪਹਿਲੀ ਗੱਲ ਉਹਨਾਂ ਕੋਲ ਟੀਮ ਹੈ ਨੀ, ਮੇਰੇ ਵਰਗਾ ਕੋਈ ਸਵੇਰ ਨੂੰ ਮੂੰਹ ਧੋਤੇ ਤੋਂ ਬਿਨਾਂ ਹੀ ਫੋਨ ਕਰਦਾ ਹੁੰਦਾ ਵੀ, ਹਨਾ। ਦੂਜੀ ਗੱਲ ਹੈ ਵੀ ਉਹਨਾਂ ਕੋਲ ਪੈਸੇ ਹੈ ਨੀ, ਤੀਜੀ ਗੱਲ ਹੈ ਵੀ ਉਹ ਜਿਹੜੇ ਬੰਦੇ ਕਹਿੰਦਾ ਟਿਕਟ ਲਾ ਕੇ ਸਿੰਗਾਪੁਰ ਤੱਕ ਨੀ ਆ ਸਕਦੇ, ਉਹਨੇ ਤੁਹਾਡੀ ਪੇਮੈਂਟ ਦੇਣੀ ਹੀ ਨੀ, ਹਨਾ। ਸੋ ਇਸ ਕਰਕੇ ਮਤਲਬ ਇਹ ਜਿਹੜੇ ਆਸਟ੍ਰੇਲੀਆ ਵਾਲਿਆਂ ਨੇ ਬਹੁਤ ਵਧੀਆ ਨੁਕਤਾ, ਇਹ ਜਿਹੜੇ ਨੁਕਤੇ ਆ ਇਹ ਸਾਡੇ ਫਾਰਮਰਾਂ ਨੂੰ ਉੱਥੇ ਸਿੱਖਣੇ ਚਾਹੀਦੇ ਆ, ਵੀ ਬੰਦੇ ਦਾ ਪਹਿਲਾਂ ਟੈਸਟ ਤਾਂ ਕਰੋ ਵੀ ਉਹਦੇ ਕੋਲ ਹੈ ਕੀ ਆ, ਕੈਨ ਹੀ ਪੇ ਦੈਟ ਮਨੀ, ਹੈ ਨਾ, ਲਿਆਓ ਬਈ ਥੋੜਾ ਬਹੁਤਾ ਰੱਖੋ, ਡਿਪੋਜ਼ਿਟ ਰੱਖੋ, ਫਿਰ ਆਪਾਂ ਗੱਲ ਕਰਾਂਗੇ ਉਹ ਤੋਂ ਬਾਅਦ, ਹੈ ਨਾ। ਸੋ ਇਹ ਜਿਹੜਾ ਵੈਸੇ ਇਹ ਸਿਸਟਮ ਚੱਲ ਰਿਹਾ, ਆੜਤੀਆ ਪੈਸੇ ਦੇ ਰਿਹਾ ਕਿਸਾਨ ਨੂੰ, ਜੱਟ ਨੂੰ, ਵੀ ਫਸਲ ਬੀਜਣ ਤੋਂ ਪਹਿਲਾਂ ਪੈਸੇ ਚੱਕ ਲੈਂਦੇ ਆ, ਵੀ ਆਹ ਲੈ ਲਓ ਪੈਸੇ, ਉਹ ਇੱਕ ਤਰ੍ਹਾਂ ਦਾ ਡਿਪੋਜ਼ਿਟ ਹੀ ਹੁੰਦਾ ਨਾ, ਐਡਵਾਂਸ, ਠੀਕ ਹੈ। ਖੈਰ ਅਮਰੀਕ ਭਾਜੀ, ਗੱਲਾਂ ਬਾਤਾਂ ਹੁਣ ਮੇਰਾ ਖਿਆਲ ਕਾਫੀ ਡੂੰਘੀਆਂ ਚਲੇ ਗਈਆਂ, ਮਿੰਟ ਰਹਿ ਗਏ 5, ਤੇ ਹੁਣ ਆਪਾਂ ਜਿਹੜਾ ਭਖਦਾ ਮਸਲਾ ਆਇਆ ਜਿਹੜਾ ਬਹੁਤ ਦੇਰ ਤੋਂ ਹੋ ਰਿਹਾ, ਉਹ ਇਹ ਹੈ ਕਿ ਪਿੰਡਾਂ ਵਾਲੇ ਜਿਹੜੇ ਆ ਬੜੇ ਦੁਖੀ ਨੇ ਆਸਟ੍ਰੇਲੀਆ ਦੇ ਵਿੱਚ ਵੀ, ਓਵਰਸੀਜ਼ ਵੀ ਮੈਂ ਗਿਆ ਆ ਕਈ ਪੇਂਡੂ ਇਲਾਕਿਆਂ ਦੇ ਵਿੱਚ, ਰੂਰਲ ਏਰੀਏ ਦੇ ਵਿੱਚ, ਉੱਥੇ ਸਮੱਸਿਆ ਇਹ ਆ ਰਹੀ ਹੈ ਕਿ ਉਹਨਾਂ ਦੇ ਮੁੰਡੇ ਨਹੀਂ ਵਿਆਹ ਹੋ ਰਹੇ, ਇੱਕ ਤਾਂ ਸਿੰਗਰਾਂ ਨੇ ਬੇੜਾ ਗਰਕ ਕਰ ਦਿੱਤਾ, ਤੇ ਕੁੜੀਆਂ ਹੱਸ, ਹਾਂ ਪਿੰਡਾਂ ਵਾਲੀਆਂ ਜਿਹੜੀਆਂ ਰੂਰਲ ਏਰੀਏ ਦੀਆਂ ਕੁੜੀਆਂ ਹੱਸ ਕੇ ਲੈਂਦੇ ਨੇ ਸ਼ਹਿਰਾਂ ਵਾਲੇ, ਪਰ ਸ਼ਹਿਰਾਂ ਵਾਲੇ ਆਪਣੀ ਕੁੜੀ ਵਿਆਹ ਕੇ ਰਾਜੀ ਨੀ ਪਿੰਡਾਂ ਵਿੱਚ। ਇਹ ਵੀ ਭਾਜੀ ਸਮੱਸਿਆ ਦਾ ਹੱਲ ਕਰੋ, ਇਹ ਇੱਕ ਬਹੁਤ ਵੱਡੀ ਸਮੱਸਿਆ ਆ ਸੋਸਾਇਟੀ ਦੇ ਵਿੱਚ ਪੈਦਾ ਹੋ ਗਈ, ਕੀ ਹੋ ਸਕਦਾ
ਇਹਦਾ ਸਮੱਸਿਆ ਦਾ ਹੱਲ, ਫੋਨ ਕਰਨਾ ਪੈਣਾ ਮਨਦੀਪ, ਜਿਹੜੇ ਸਾਡੇ ਸਮਾਜ ਸ਼ਾਸਤਰੀ ਆ ਨਾ ਜਿਹੜੇ ਉੱਥੇ ਰਹਿੰਦੇ ਆ, ਦੋਵੇਂ ਬੰਦੇ ਇਹਦਾ ਹੱਲ ਕਰ ਸਕਦੇ ਆ, ਤਾਂ ਰਿੱਕੀ ਕਰ ਸਕਦਾ ਜਾਂ ਫਿਰ ਹਰਨਾਮ ਸਿੰਘ ਨੂੰ ਫੋਨ ਕਰਦੇ ਆ, ਉਹ ਕਰ ਸਕਦੇ ਆ, ਇਹਨਾਂ ਤੋਂ ਪੁੱਛਦੇ ਆ ਇਹਦਾ ਹੱਲ ਕੀ ਹੋ ਸਕਦਾ। ਰਿੱਕੀ ਦਾ ਮੈਨੂੰ ਫੋਨ ਆਇਆ, ਉਹ ਪ੍ਰੋਗਰਾਮ ਤੁਹਾਡੇ ਸੁਣਦਾ, ਉਹ ਤਾਏ ਦੇ ਵੀ ਪ੍ਰੋਗਰਾਮ ਸੁਣਦਾ ਨਾ, ਦੀਪਕ ਸਿੰਘ ਤਾਏ ਦੇ, ਉਹ ਕਹਿੰਦਾ ਤਾਏ ਨੂੰ ਵਧਾਈਆਂ ਦੇ ਦੇਵੇ। ਕਾਹਦੇ ਵਧਾਈਆਂ ਦੇ ਦੇ, ਉਹਦਾ ਕਿਹੜਾ ਵਿਆਹ ਹੋਇਆ। ਇਹ ਅੰਕਲ ਜੀ ਤੁਸੀਂ ਸਮਝਦੇ ਨੀ ਮੇਰੀ ਗੱਲ, ਤੁਸੀਂ ਉਹਨੂੰ ਉਹਨੂੰ ਵਧਾਈਆਂ ਦੇ ਦਿਓ, ਜਿੱਦਾਂ ਮੈਂ ਕਹਿੰਦਾ ਹੀ ਆ ਹੁਣ ਵਧਾਈਆਂ, ਮੈਂ ਕਾਹਦੀਆਂ ਵਧਾਈਆਂ ਦੇ ਦਵਾਂ। ਉਹ ਅੰਕਲ ਜੀ ਉਹਨੂੰ ਵਧਾਈਆਂ ਦੇ ਦਿਓ, ਉਹ ਆਹ ਸਾਲ ਵੀ ਉਹ ਟੱਪ ਗਿਆ, ਜਿੱਦਾਂ ਇੱਕ ਸਾਲ ਹੋਰ ਕੱਢ ਲਿਆ ਉਹਨੀ, ਜਿੱਦਾਂ ਟੱਪ ਗਿਆ, ਜਿੱਦਾਂ ਇਹ ਕਰੋਨਾ ਦਾ ਬੜਾ ਡਿਫੀਕਲਟ ਸਾਲ ਹੀ ਸੀਗਾ, ਜਿੱਦਾਂ ਹੁਣ ਇਹ ਵੀ ਟੱਪ ਗਏ, ਇਹ ਵਧਾਈਆਂ ਦੇ ਦਿਓ ਮੇਰੀਆਂ। ਮੈਂ ਕਿਹਾ ਕੋਈ ਨੀ, ਕੱਲ ਨੂੰ ਅਮਨਦੀਪ ਦੇ ਪ੍ਰੋਗਰਾਮ ਮੈਂ ਤੇਰੀਆਂ ਵਧਾਈਆਂ ਦੇ ਦਊਗਾ, ਵਧਾਈਆਂ ਮੈਨੂੰ ਦੇ ਦਿਓ ਕੱਲ ਨੂੰ ਅਮਨਦੀਪ ਨੂੰ।
ਆਹੋ ਨਹੀਂ, ਉਹ ਤਾਂ ਸੁਣਦੇ ਵੀ ਹੋਣੇ ਆ, ਵਧਾਈਆਂ ਤਾਂ ਨੀ ਲੈ ਲੈਣੀ, ਉਹ ਤਾਂ ਕਈ ਸਾਲ ਹੋ ਗਏ ਸਿਆਲ ਕੱਢਦੇ
ਕਈ ਸਾਲ ਰਿਸਕ ਤੇ ਬੈਠੇ ਹੋ।
ਹਾਂਜੀ ਹਾਂਜੀ, ਤੇ ਦੇਖੋ ਇਹ ਇੱਕ ਬਹੁਤ ਵੱਡੀ ਸਮੱਸਿਆ ਆ ਸਮਾਜ ਦੇ ਵਿੱਚ, ਹੈ ਨਾ, ਕਿ ਜਿਹੜਾ ਲਾਈਫ ਸਟਾਈਲ ਆ, ਹੁਣ ਅਸੀਂ ਕਹੀ ਤਾਂ ਜਾਂਦੇ ਹਾਂ ਆਈ ਸਪੋਰਟ ਫਾਰਮਰ, ਆਈ ਸਪੋਰਟ ਫਾਰਮਰ ਸਾਡੇ ਅੰਨਦਾਤਾ ਆ, ਪਰ ਕੀ ਸਿਰਫ ਫੇਸਬੁੱਕ ਦੇ ਸਪੋਰਟ ਦੀ ਆ, ਵੀ ਜਦੋਂ ਅਸੀਂ ਚੀਜ਼ ਲੈਣ ਜਾਣੀ ਆ, ਅਸੀਂ ਮਤਲਬ ਮਾੜਾ ਜਿਹਾ ਦਾਗ ਲੱਗਾ ਉਹ ਨੀ ਲੈਣੀ ਅਸੀਂ, ਹਨਾ, ਟਮਾਟਰ ਦੇ ਜੀ ਆਹ ਹੋ ਗਿਆ, ਇਹਨੂੰ ਦਾਗ ਲੱਗ ਗਿਆ ਜੀ, ਉਹ ਨੀ ਲੈਣਾ ਸੀ, ਆਹ ਨੀ ਕਰਨਾ ਸੀ, ਉਹ ਨੀ ਕਰਨਾ, ਹਨਾ। ਫਿਰ ਦੇਖੋ ਸਮਾਜ ਦੇ ਵਿੱਚ, ਹਨਾ, ਪਿੰਡਾਂ ਦੀਆਂ ਧੀਆਂ ਲੈਣੀਆਂ ਅਸੀਂ, ਨੋਹਾਂ ਬਣਾਉਣੀਆਂ, ਆਪਣੀ ਧੀ ਜਿਹੜੀ ਆ ਉਹ ਪਿੰਡ ਦੀ ਨੋਹ ਨੀ ਬਣਾਉਣੀ, ਇਹ ਵੀ ਇੱਕ ਬਹੁਤ ਵੱਡਾ ਵੱਡੀ ਪ੍ਰੋਬਲਮ ਹੈ, ਮਤਲਬ ਦਿਸ ਇਜ਼ ਵੈਰੀ ਬਿਗ ਪ੍ਰੋਬਲਮ, ਤਰਾਸ ਦੀ ਹੈ ਇਹ, ਹਨਾ। ਤੇ ਨਹੀਂ ਜੀ, ਅਸੀਂ ਤਾਂ ਬਸ ਆਪਣੀਆਂ ਕੁੜੀਆਂ ਨੂੰ ਚਾਹੁੰਦੇ ਆ ਵੀ ਉਹ ਤਾਂ ਬਸ ਕੋਈ ਬਸ 9 to 5 ਜੋਬ ਕਰਨ, ਹਨਾ, ਤੇ ਬਸ ਇਹੀ ਚੀਜ਼ ਚਾਹੁੰਦੇ, ਤੇ ਮਤਲਬ ਉਹ ਮਾਵਾਂ ਬਾਪ ਭਰਤੀ ਭਰੀ ਜਾਂਦੇ ਨੇ, ਦੱਸੀ ਡੀਮੀਨ ਕਰੀ ਜਾਂਦੇ ਨੇ ਖੇਤੀਬਾੜੀ ਨੂੰ, ਉਹ ਖੇਤ ਉੱਤੇ ਕੀ ਆ ਯਾਰ ਪਿੰਡਾਂ ਚ। ਮੈਂ ਤੁਹਾਨੂੰ ਦੱਸਦਾ ਹੁਣ ਭਾਜੀ, ਥੋੜਾ ਖੁੱਲਣ ਦੇ ਨਾਲ ਲੋਕਾਂ ਦਾ ਜਿਹੜਾ ਐਟੀਚਿਊਡ ਬਦਲਿਆ ਸੋਸ਼ਲ ਮੀਡੀਆ ਤੇ ਆਉਣ ਦੇ ਨਾਲ, ਚਲੋ ਤਸਵੀਰਾਂ ਪਾਉਂਦੇ ਆ ਬਹੁਤ ਸਾਰੇ ਫਾਰਮਰ ਆਪਣੀਆਂ ਪਾਉਂਦੇ ਆ, ਹੁਣ ਥੋੜਾ ਐਟੀਚਿਊਡ ਬਦਲਿਆ, ਨਹੀਂ ਤੇ ਸ਼ਹਿਰਾਂ ਵਾਲੇ ਪਤਾ ਕੀ ਸਮਝਦੇ ਸੀ ਬਲਗੁਲਗੇ ਨੂੰ ਜਾਂ ਪਿੰਡਾਂ ਵਾਲਿਆਂ ਨੂੰ ਜਾਂ ਸ਼ੈਪਟਨ ਨੂੰ, ਗ੍ਰਿਫਤ ਨੂੰ, ਰੈਨਮਾਰਕ ਨੂੰ, ਉਹ ਇੱਦਾਂ ਸਮਝਦੇ ਸੀ। ਉਹ ਲੋਕ ਨਾ ਉੱਤੇ ਮਤਲਬ ਝੋਂਪੜੀਆਂ ਚ ਰਹਿੰਦੇ ਆ, ਲੱਕੜ ਦੇ ਘਰਾਂ ਚ ਰਹਿੰਦੇ ਆ, ਉਹਨਾਂ ਕੋਲ ਕੱਪੜੇ ਵੀ ਹੈ ਨੀ ਪਾਣ ਨੂੰ, ਉਹ ਬਸ ਡੋਲ ਨਾਲ ਖੂਹ ਚੋਂ ਪਾਣੀ ਕੱਢ ਕੱਢ ਕੇ ਪੀਂਦੇ ਆ, ਮਤਲਬ ਇਹੋ ਜਿਹੀ
ਅਮਨਦੀਪ। ਤੁਸੀਂ ਤਾਂ ਤੁਸੀਂ ਆਪਣੇ ਕੌਪ ਸਰਵਰ ਨੂੰ ਕਹਿੰਦੇ ਆ, ਕਈ ਐਡਲੇਡ ਨੂੰ ਇੱਦਾਂ ਕਹੀ ਜਾਂਦੇ ਆ, ਬ੍ਰਿਸਬੇਨ ਨੂੰ ਕਹੀ ਜਾਂਦੇ, ਸਿਡਨੀ ਚ ਕਹਿੰਦੇ ਸਿਡਨੀ ਆ ਬੜਾ ਜਾਂ ਮੈਲਬੋਰਨ ਹੀ ਬੜਾ ਆ, ਬਾਕੀ ਤਾਂ ਜਿਹੜਾ ਐਵੇਂ ਹੀ ਆ।
ਨਹੀਂ ਉਹ ਮਤਲਬ ਬਹੁਤ ਜਿਹੜਾ ਨਾ ਸਟੀਰੀਓ ਟਾਈਪਿੰਗ ਜਿਹੜੀ ਆ, ਤੇ ਅੰਦਾਜ਼ਾ ਨਾ ਜਿਹੜੇ ਜਿੱਦਾਂ ਚੰਡੀਗੜ੍ਹ ਜਾਂ ਹੋਰ ਕਿਤੇ ਲੁਧਿਆਣੇ ਸ਼ਹਿਰ, ਉਹ ਪਿੰਡਾਂ ਦੇ ਪਿੱਲਾ ਉੱਥੇ ਤਾਂ ਜੀ ਉਹ ਪੱਤੀਆਂ ਹੀ ਪੱਤੀ ਜਾਂਦੇ ਆ, ਉੱਥੇ ਤਾਂ ਜੀ ਉਹ ਟੋਕਰਿਆਂ ਨਾਲ ਚੱਕੀ ਜਾਂਦੇ ਆ, ਏਦਾਂ ਕਰੀ ਜਾਂਦੇ, ਓ ਕਰੀ ਜਾਂਦੇ, ਉਹ ਇਮੇਜ ਸੇਮ ਮੈਂਟੈਲਿਟੀ ਇੱਥੇ ਵੀ ਬਹੁਤਾਤ ਜਿਹੜੇ ਸ਼ਹਿਰ ਵਾਲੇ ਲੋਕ ਆ ਉਹ ਪਿੰਡਾਂ ਪ੍ਰਤੀ ਰੱਖਦੇ ਨੇ, ਅਸੀਂ ਜ਼ਿਆਦਾ ਤੇਜ਼ ਆ ਤੇ ਉਹ ਤਾਂ ਐਵੇਂ ਹੀ ਆ। ਜੇ ਪਰ ਹੁਣ ਤੁਸੀਂ ਦੇਖਿਆ ਸਾਰੇ ਆਸਟ੍ਰੇਲੀਆ ਚ ਘੁੰਮ ਕੇ, ਮੈਨੂੰ ਕਈ ਵਾਰੀ ਇਉਂ ਲੱਗਦਾ ਹੁੰਦਾ ਕਿ ਜਿਹੜੇ ਰੂਰਲ ਇਲਾਕੇ ਆ ਉਹਨਾਂ ਕੋਲ ਜ਼ਿਆਦਾ ਰਿਸੋਰਸਿਸ ਆ, ਜ਼ਿਆਦਾ ਵਧੀਆ ਲਾਈਫ ਸਟਾਈਲ ਆ, ਔਰ ਵੈਰੀ ਪਰਫੈਕਟ ਲਾਈਫ ਸਟਾਈਲ ਹੈ ਦੈਨ ਸਿਟੀਜ਼, ਸਿਟੀਜ਼ ਵੈਰੀ ਲਿਮਿਟਿਡ। ਤੁਹਾਡਾ ਕੀ
ਜੇ ਤੁਸੀਂ ਦੇਖੋ ਨਾ ਜਿਹੜੇ ਪਿੰਡਾਂ ਦੇ ਮੁੰਡੇ ਜਾਂ ਪਿੰਡਾਂ ਦੇ ਲੋਕ ਆ ਉਹ ਆਸਟ੍ਰੇਲੀਆ ਦੇ ਵਿੱਚ ਆਏ ਹੋ ਆ ਨਾ, ਉਹ ਕਾਫੀ ਪ੍ਰੋਫੈਸ਼ਨਲ ਵੀ ਉਹ ਜ਼ਿਆਦਾ ਕਾਮਯਾਬ ਆ ਦੂਜਿਆਂ ਦੇ ਨਾਲੋਂ, ਜਿਹੜੇ ਯੂਨੀਵਰਸਿਟੀਆਂ ਤੋਂ ਜਾਂ ਪੜ੍ਹ ਪੜ੍ਹ ਕੇ ਆਉਂਦੇ ਨਾ ਚੰਡੀਗੜ੍ਹ ਸ਼ਹਿਰਾਂ ਵਿੱਚੋਂ ਆਉਂਦੇ ਆ, ਜਿਹੜੇ ਏਦਾਂ ਹੁੰਦੇ ਆ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਆ, ਉਹਦੇ ਨਾਲੋਂ ਪਿੰਡਾਂ ਦੇ ਲੋਕ ਜਿਹਨਾਂ ਨੇ ਨਾ ਪੰਜਾਬੀ ਮੀਡੀਅਮ ਵਿੱਚ ਵੀ ਆਪਣੀ ਸਿੱਖਿਆ ਜਿਹੜੀ ਧਾਰਨ ਕੀਤੀ ਹੋਈ ਹੁੰਦੀ ਆ, ਉਹਨਾਂ ਨੂੰ ਕੌਨਸੈਪਟ ਬਹੁਤ ਕਲੀਅਰ ਹੁੰਦੀ ਆ, ਕਿਉਂਕਿ ਉਹਨਾਂ ਨੇ ਮਦਰ ਟੰਗ ਦੇ ਵਿੱਚ ਉਹ ਚੀਜ਼ ਸਿੱਖੀ ਹੁੰਦੀ ਆ। ਹੁਣ ਅੰਗਰੇਜ਼ੀ ਸਕੂਲ ਦੇ ਵਿੱਚ ਤੁਸੀਂ ਸਿੱਖ ਲਓ ਜਿੱਦਾਂ ਮਰਜ਼ੀ ਜੋ ਕਰ, ਇੰਗਲਿਸ਼ ਦੇ ਵਿੱਚ ਸਿੱਖ ਲਓ, ਉਹ ਸਮਝ ਨਹੀਂ ਆਉਂਦੀ, ਜਦ ਤਾਈਂ ਤੁਸੀਂ ਪੰਜਾਬੀ ਦੇ ਵਿੱਚ ਨਹੀਂ ਉਹਨੂੰ ਸਿੱਖਦੇ ਜਾਂ ਆਪਣੀ ਰੂਰਲ ਲੈਂਗੁਏਜ ਦੇ ਵਿੱਚ ਨਹੀਂ ਸਿੱਖਦੇ ਬੇਸਿਕ ਚੀਜ਼ਾਂ ਨੂੰ, ਉਦੋਂ ਤੱਕ ਉਹ ਕਲੈਰਿਟੀ ਨਹੀਂ ਹੁੰਦੀ। ਤੁਸੀਂ ਦੇਖੋਗੇ ਜਿਹੜੇ ਪਿੰਡਾਂ ਤੋਂ ਲੋਕ ਆਏ ਹੋ ਨਾ, ਮੁੰਡੇ ਪਿੰਡਾਂ ਦੇ ਜਿਹੜੇ ਲੋਕ ਆਏ ਹੋ, ਜ਼ਿਆਦਾ ਕਾਮਯਾਬ ਇੱਥੇ ਜਿਹੜੇ ਉਹਨਾਂ ਦੇ ਮੁਕਾਬਲੇ ਜਿਹੜੇ ਸ਼ਹਿਰਾਂ ਤੋਂ ਘੱਟ ਕਾਮਯਾਬ ਆ। ਤੁਸੀਂ ਪਿਛਾ ਪੜਤਾਲ ਕਰਕੇ ਦੇਖ ਲਿਓ ਜਾਂ ਸਰਵੇ ਕਰਕੇ ਦੇਖ ਲਿਓ ਜਾਂ ਆਪਣੇ ਲਿਸਨਰ ਨੂੰ ਵੀ ਪੁੱਛ ਕੇ ਦੇਖ ਲਿਓ।
ਹਾਂਜੀ ਹਾਂਜੀ, ਨਹੀਂ ਇਹ ਤਾਂ ਡੈਫੀਨੇਟਲੀ ਹੈਗੀਆਂ ਗੱਲਾਂ। ਸੋ ਅਮਰੀਕ ਭਾਜੀ ਹੁਣ ਇੱਦਾਂ ਕਰਦੇ ਆ ਵੀ ਆਪਾਂ, ਸਮਾਂ ਘੱਟ ਗਿਆ ਪਰ ਜਿਹੜੇ ਸਿੰਗਰ ਹੈ ਉਹ ਬਰੀ ਨਹੀਂ ਕੀਤੇ ਜਾ ਸਕਦੇ ਜਿਹੜੇ ਕਿਸਾਨਾਂ ਨੂੰ ਹੇਠਾਂ ਲਾਉਣ ਦੇ ਚੱਕਰ ਦੇ ਵਿੱਚ, ਤੇ ਇਹਦੇ ਹੀ ਇੱਕ ਐਗਜ਼ਾਮਪਲ ਨਾ ਮੈਂ ਆਹ ਗੀਤ ਤੁਹਾਡੇ ਲਈ ਸਾਂਝਾ ਕਰ ਰਿਹਾ ਕਿ ਉਹ ਕਹਿੰਦਾ ਵੀ ਮੇਰਾ ਬਾਪੂ ਜਿਹੜਾ ਉਹ ਫੀਮ ਖਾਂਦਾ ਆ, ਉਹਦਾ ਖਰਚਾ ਨਹੀਂ ਪੂਰਾ ਹੁੰਦਾ, ਤੇ ਮੈਨੂੰ ਤਾਂ ਸਾਡਾ ਜਿਹੜਾ ਤੇਰਾ ਮੇਰਾ ਪਿਆਰ ਤਾਂ ਕਹਿੰਦਾ ਖੇਤੀਬਾੜੀ ਨੇ ਲੈ ਲੈਣਾ, ਜੱਸੀ ਗੱਲ ਦਾ ਗੀਤ ਹੈ। ਤੇ ਮੈਨੂੰ ਇਹ ਪਹਿਲਾਂ ਵੀ ਠਣਕਿਆ ਸੀ ਪਰ ਮੈਂ ਸਿਰਫ ਇਹ ਲਾ ਰਿਹਾ ਕਿ ਤੁਸੀਂ ਦੇਖੋ ਵੀ ਇਹ ਗੀਤ ਸੁਣ ਕੇ ਕੀ ਰਿਸ਼ਤੇ ਹੋ ਜਾਣਗੇ।
ਅਮਨਦੀਪ ਇੱਕ ਨਾ ਗੁਜ਼ਾਰਿਸ਼ ਕਰਨੀ ਆ, ਫਿਰ ਇੱਕ ਗਾਣਾ ਸੁਣਾ ਦਿਓ, ਚਾਹੇ ਕੱਲ ਨੂੰ ਸੁਣਾ ਦਿਓ।
ਅੱਛਾ,
ਇੱਕ ਗੁਜ਼ਾਰਿਸ਼ ਕਰਨੀ, ਫਰਮਾਇਸ਼ ਕਰਨੀ ਗਾਣੇ ਦੀ।
ਹਾਂਜੀ, ਕਿਹੜਾ
ਕਰ ਸਕਦੇ ਆ? ਲੈ ਡੈਡੀਕੇਟ ਕਰਨਾ ਕਿਸੇ ਨੂੰ ਮੈਂ।
ਹਾਂਜੀ ਹਾਂਜੀ, ਕਿਹੜਾ?
ਤੇਰੀ ਪਿਆਰੀ ਪਿਆਰੀ ਸੂਰਤ ਕੋ ਕਿਸੀ ਕੀ ਨਜ਼ਰ ਨਾ ਲਗੇ। ਹੁਣ ਪੁੱਛ ਲਓ ਡੈਡੀਕੇਟ ਕਿਹਨੂੰ ਕਰਨਾ ਤੇ ਕਾਤੇ ਕਰਨਾ।
ਹਾਂ, ਇਹ ਵੀ ਦੱਸ ਦਿਓ। ਬਹੁਤ ਅੱਛਾ ਸਵਾਲ ਕੀਤਾ ਤੁਸੀਂ।
ਉਹ ਡੈਡੀਕੇਟ ਅਮਨਦੀਪ ਤੁਹਾਨੂੰ ਕਰਨਾ, ਤੁਹਾਨੂੰ ਲਗਭਗ ਇੱਕ ਸਾਲ ਹੋ ਗਿਆ ਹੋਣਾ ਪਾਕਿਸਤਾਨ ਗਿਆ ਨੂੰ।
ਹਾਂਜੀ,
ਉਹਦੀ ਬਰਸੀ ਮਨਾਉਣੀ ਆ।
ਬਰਸੀ
ਬਰਸੀ ਨੀ, ਮਤਲਬ
ਬਰਸੀ ਹੁੰਦਾ, ਮਤਲਬ ਇੱਕ ਬਰਸ ਹੋ ਗਿਆ। ਬਰਸ ਦਾ ਮਤਲਬ ਹੁੰਦਾ
ਇੱਕ ਬਰਸ ਹੋ ਗਿਆ।
ਉਹ ਬਰਸੀ
ਉਹ ਗਾਣਾ ਲਾ ਦਿਓ ਫਿਰ।
ਉਹ ਹੁਣ ਆਪਾਂ ਪੁੱਠਾ ਲਾ ਲਿਆ ਨਾ, ਫਿਰ ਬਰਸੀ ਨੂੰ ਆਪਾਂ ਭਾਣੇ ਮੰਗਰ ਕਰਦੇ ਆ ਨਾ।
ਹਾਂਜੀ ਹਾਂਜੀ,
ਇਹ ਕੱਲ ਨੂੰ ਲਾਵਾਂਗੇ।
ਹਾਂਜੀ ਹਾਂਜੀ
ਹਾਂਜੀ, ਕੱਲ ਨੂੰ।
ਹਾਂਜੀ, ਕੱਲ ਨੂੰ ਲਾ ਦਿਓ।
ਠੀਕ ਹੈ ਭਾਜੀ, ਥੈਂਕ ਯੂ ਵੈਰੀ ਮੱਚ, ਤੇ
ਠੀਕ ਹੈ,
ਮਿਲਦੇ ਹਾਂ ਫਿਰ।
ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ। ਸੋ ਅਮਰੀਕ ਭਾਜੀ ਸਾਡੇ ਨਾਲ ਜੁੜੇ ਹੋਏ ਸਨ ਸਿਡਨੀ ਤੋਂ। ਸੋ ਮਿੱਤਰ ਪੈਰੋ, ਪ੍ਰੋਗਰਾਮ ਕਰਦੇ ਬਹੁਤ ਸਾਰੀਆਂ ਗੱਲਾਂ ਬਾਤਾਂ ਇੱਧਰ ਉੱਧਰ ਹੋ ਜਾਂਦੀਆਂ, ਮਾਫ਼ੀ ਚਾਹੁੰਦੇ ਹਾਂ। ਸਾਡੇ ਨਾਲ ਜਗਤਾਰ ਗਿੱਲ ਭਾਜੀ ਪ੍ਰੋਗਰਾਮ 'ਚ ਸ਼ਾਮਲ ਹੋ ਗਏ ਨੇ। ਮਨੁੱਖੀ ਰਿਸ਼ਤੇ ਵੀ ਬਿਜਲੀ ਕਰੰਟ ਵਰਗੇ ਹੁੰਦੇ ਨੇ, ਗਲਤ ਮਿਲਿਆ ਜੋੜ ਝਟਕਾ ਦਿੰਦਾ ਹੈ, ਸਹੀ ਮਿਲਿਆ ਜੋੜ ਜ਼ਿੰਦਗੀ ਨੂੰ ਰੁਸ਼ਨਾ ਦਿੰਦਾ ਹੈ। ਸ਼ੁਭ ਸਵੇਰ ਦੋਸਤੋ ਟੁੱਡੇ ਗਏ, ਬਹੁਤ ਵਧੀਆ ਜੀ, ਥੈਂਕ ਯੂ ਵੈਰੀ ਮੱਚ। ਅਤੇ ਕੱਲ੍ਹ ਨੂੰ ਸਮਾਂ ਚੇਂਜ ਹੋ ਜਾਣਾ ਆਸਟ੍ਰੇਲੀਆ ਦੇ ਵਿੱਚ, ਖਿਆਲ ਰੱਖਿਓ। ਇਸ ਤੋਂ ਇੱਕ ਘੰਟਾ ਪਹਿਲਾਂ ਪ੍ਰੋਗਰਾਮ ਬੰਦ ਹੋ ਜਾਣਾ ਹੈ, ਸੋ ਇੰਟਰਨੈਸ਼ਨਲ ਸਰੋਤੇ ਸਾਡਾ ਧਿਆਨ ਦੇਣ। ਅਤੇ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਚਾੜ ਦਿੱਤਾ ਜਾਵੇਗਾ, ਤੁਸੀਂ ਸੁਣ ਸਕਦੇ ਹੋ। ਕੱਲ੍ਹ ਨੂੰ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ, ਅਸੀਂ ਅਰਦਾਸ ਨੂੰ ਕੰਟੀਨਿਊ ਰੱਖਾਂਗੇ ਅਤੇ ਬੁੰਗਿਆਂ 'ਤੇ ਗੱਲ ਕਰਾਂਗੇ ਅਤੇ ਹੋਰ ਜਿਹੜੇ ਆਉਣ ਵਾਲੇ ਮਜ਼ਬੂਨ ਨੇ ਉਹਨਾਂ 'ਤੇ ਗੱਲ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ। ਅਤੇ ਜਾਂਦਾ ਜਾਂਦਾ ਆ ਗੀਤ ਇੱਕ ਸੁਣ ਲਿਓ ਤੁਸੀਂ, ਅਤੇ ਨੈਗੇਟਿਵ ਗੀਤ ਖੇਤੀਬਾੜੀ ਬਾਰੇ ਤੁਹਾਨੂੰ ਸੁਣਾ ਰਹੇ ਹਾਂ। ਅਤੇ ਮਿਲਦੇ ਹਾਂ ਜੀ ਕੱਲ੍ਹ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ 'ਚ।
ਮਸਾਂ ਪੰਤਰੀ ਨਾ ਪੂਰੇ ਹੁੰਦੇ ਡੋਡੇ ਬਾਪੂ ਦੇ, ਜੇ ਸ਼ੱਕ ਦਾ ਨੀ ਦੁੱਖ ਦੇ ਨੇ ਗੋਡੇ ਬਾਪੂ ਦੇ, ਤੈਨੂੰ ਕਿੱਥੋਂ ਸ਼ੋਪਿੰਗ ਕਰਾ ਦਿਆਂ, ਮੇਰੇ ਚਾਹ ਹੋਏ ਪਏ ਚੂਰ ਚੂਰ ਨੀ, ਪਰਸੋਂ ਚੱਲਣੀ ਐ ਲੈਟ ਸੋਣੀਏ, ਤੇਰੇ ਯਾਰ ਦਾ ਬੜਾ ਏ ਕੰਮ ਟੈਟ ਸੋਣੀਏ, ਹਾਲੇ ਪਰਸੋਂ ਚੱਲਣੀ ਐ ਲੈਟ ਸੋਣੀਏ, ਤੇਰੇ ਯਾਰ ਦਾ ਬੜਾ ਏ ਕੰਮ ਟੈਟ ਸੋਣੀਏ, ਮਹਿੰਗੀ ਹੋਈ ਪਈ ਐ ਸਪਰੇ ਵੀ, ਦੱਸ ਪਵੇ ਕਿੱਥੋਂ ਸਦਰਾਂ ਨੂੰ ਬੂਰਨੀ, ਮੈਂ ਝੋਨਾ ਪਾਲਿਆ ਤਾਂ ਵੀ ਲਾਇਆ ਨੀ ਉਹ ਕੰਡਾ ਹਾਲੇ ਮੇਰੇ ਸਾਲਿਆ, ਮਸਾਂ ਫੂਕ ਫੂਕ ਡੀਜ਼ਲ ਮੈਂ ਝੋਨਾ ਪਾਲਿਆ ਤਾਂ ਵੀ ਲਾਇਆ ਨੀ ਉਹ ਕੰਡਾ ਹਾਲੇ ਮੇਰੇ ਸਾਲਿਆ, ਔਰਤਾਂ ਦਾ ਕੰਮ ਠੋਡੇ ਬਾਪੂ ਦਾ ਸੁਣਿਆ ਮੈਂ ਬਾਲਾ ਮਸ਼ਹੂਰ ਨੀ, ਤੇਰੇ ਮੇਰੇ ਪਿਆਰ ਨੂੰ ਨੀ ਬੱਲੀਏ ਲੱਗੇ ਖੇਤੀਬਾੜੀ ਬੇਲਾਈਨ ਜੱਚਦਾ, ਸਾਡੀਆਂ ਅੱਖਾਂ ਚ ਹਰ ਖਾਬ ਮੱਚਦਾ, ਬਿੱਲੋ ਤੇਰੀਆਂ ਅੱਖਾਂ ਚ ਮੈਂ ਬੇਲਾਈਨ ਜੱਚਦਾ, ਸਾਡੀਆਂ ਅੱਖਾਂ ਚ ਹਰ ਖਾਬ ਮੱਚਦਾ,
ਪਿਜ਼ਾ ਪੀਜ਼ੇ ਅਤੇ ਕੌਫੀਆਂ ਭਾਵੇਂ ਪਿੰਡ ਕੋਲੋਂ ਪਿਜ਼ਾ ਹੱਟ ਦੂਰ ਨੀ ਮੇਰੇ ਪਿਆਰ